ਸੇਲ ਕਸਟਮਰ ਸਰਵਿਸ ਅਤੇ ਫਾਈਨੈਂਸਿੰਗ ਅਵੇਲੇਬਲ 74 ਡੈਵਨ ਰੋਡ ਅਤੇ 142 ਕੈਨੇਡੀ ਰੋਡ ਸਾਊਥ ਬ੍ਰੈਂਪਟਨ ਕਾਲ 9058747171 ਸੋਡੀ ਫਰਨੀਚਰ
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੌਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058128200 ਔਰ ਵਿਜ਼ਿਟ mortgagebuddies.ca
ਉਹ ਛਾਏ ਪਏ ਨੇ ਕੈਨੀ ਤਾਲੀਵਾਲ
ਓਏ ਬਲਕਾਰ ਸਿਆਂ ਕੀ ਦੱਸਾਂ ਯਾਰ ਆ ਬੱਚੇ ਥਕਾਵਟ ਤੇ ਦਰਦਾਂ ਨੂੰ ਰੋਕਣ ਲਈ ਸ਼ਰਾਬ ਦਾ ਬਹਾਨਾ ਲਾਈ ਜਾਂਦੇ ਆ ਘਰ ਵਾਲੀ ਗੋਡੇ ਤੇ ਗਿੱਟਿਆਂ ਨੂੰ ਫੜ ਕੇ ਹਾਏ ਹਾਏ ਕਰੀ ਜਾਂਦੀ ਆ ਓਏ ਮੇਰੀ ਆਪਣੀ ਕਮਰ ਤੇ ਧੌਣ ਦੇ ਕੜਲ ਪਏ ਆ ਕਮਾਈ ਇੰਨੀ ਕੁ ਆ ਕਿ ਖਾਈਏ ਜਾਂ ਦਵਾਈਆਂ ਤੇ ਲਾਈਏ
ਭਲਾ ਹੋਵੇ ਕਾਲ ਫਿਜ਼ੀਓਥੈਰੇਪੀ ਵਾਲਿਆਂ ਦਾ ਜਿਨ੍ਹਾਂ ਦੀ ਤਜਰਬੇਕਾਰ ਟੀਮ ਦੇ ਹੱਥਾਂ ਵਿੱਚ ਇਹੋ ਜਿਹਾ ਜਾਦੂ ਹੈ ਇੱਕ ਵਾਰੀ ਜੀ ਬੰਦਾ ਘੋੜੇ ਵਾਂਗੂ ਕਰ ਦਿੰਦੇ ਆ ਬਜ਼ੁਰਗਾਂ ਤੇ ਸੈਲਫ ਇੰਪਲਾਈਡ ਨੂੰ ਤਾਂ ਸਪੈਸ਼ਲ ਡਿਸਕਾਊਂਟ ਦਿੰਦੇ ਆ ਤੇ ਇੰਪਲਾਈਡ ਦਾ ਤਾਂ ਸਿੱਧਾ ਇੰਸ਼ੋਰੈਂਸ ਤੋਂ ਹੀ ਲੈ ਲੈਂਦੇ ਆ
ਅੱਜ ਹੀ ਪਹੁੰਚੋ ਅਕਾਲ ਫਿਜ਼ੀਓਥੈਰੇਪੀ ਰੀਗਨ ਗੁਰੂ ਘਰ ਦੇ ਨੇੜੇ 527 ਬੈਂਕਕ ਡਰਾਈਵ ਯੂਨਿਟ 104 ਬ੍ਰੈਂਪਟਨ ਮੈਕਲਗਨ ਅਤੇ ਮੇਫੀਲਡ ਦੇ ਇੰਟਰਸੈਕਸ਼ਨ ਦੇ ਨੇੜੇ ਅੱਜ ਹੀ ਕਾਲ ਕਰੋ 905-495-4445 905-495-4445 ਔਰ ਵਿਜ਼ਿਟ www.akalphysio.com
ਮੇਫੀਲਡ ਤੇ ਕੈਨੇਡੀ ਤੋਂ ਸਿਰਫ 2 ਮਿੰਟ ਦੀ ਡਰਾਈਵ ਤੇ ਕੈਨੇਡਨ ਵਿੱਚ ਟਾਊਨ ਹਾਊਸ ਬੁੱਕ ਕਰਨ ਦਾ ਸੁਨਹਿਰੀ ਮੌਕਾ ਵਾਜਬ ਕੀਮਤਾਂ ਅਫੋਰਡੇਬਲ ਪੇਮੈਂਟ ਸਟਰਕਚਰ 2021 ਵਿੱਚ ਕਲੋਜ਼ਿੰਗ ਸਟੇਨਲੈਸ ਸਟੀਲ ਅਪਲਾਈਐਂਸਿਸ ਐਕਸਲੈਂਟ ਲੋਕੇਸ਼ਨ ਕੁਆਲਿਟੀ ਕੰਸਟਰਕਸ਼ਨ ਸੋਹਣੇ ਟਾਊਨ ਹਾਊਸ ਫਸਟ ਕਮ ਫਸਟ ਸਰਵਡ ਹੁਣੇ ਕਾਲ ਕਰੋ ਚਰਨਜੀਤ ਬਰਾੜ 6473008436 647-300-8436 647-300-8436
डैड का फेवरेट है गार्लिक नान एंड मलाई कोफ्ता मम्मी को पसंद है फ्रेश लाइव डोसा बच्चों को आइसक्रीम्स एंड चॉकलेट फाउंटेन्स छोटी को तो बस सैलड्स एंड सूप्स वाइफ को पसंद है हाका चाइनीज एंड चटपटी चाट मेरी पसंद इन सब की पसंद और हम सब की पसंद सिर्फ ब्रॉर्स बफे तो इसीलिए गेट रेडी टू रिटर्न टू द होम ऑफ GTS फर्स्ट ग्रैंड इंडियन बफे ब्रॉर्स ग्रैंड इंडियन बफे नाउ ओपन कॉर्नर ऑफ एडवांस बुलेवार्ड एंड डिक्से newly renovated Brawl's Grand Indian Buffet come feel the difference
ਵਾਹ ਬਰਾੜ ਸਾਹਿਬ ਮਕਾਨ ਤੇ ਤੁਹਾਡਾ ਬਹੁਤ ਸੋਹਣਾ ਹੈ ਮੁਬਾਰਕਾਂ ਤੁਹਾਨੂੰ
ਹੋ ਜੀ ਅਸਲੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਰਮੇਲ ਸਿੱਧੂ ਜੀ ਨੇ
ਹੋਮ ਲਾਈਨ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ ਬਿਲਕੁਲ ਠੀਕ ਫਰਮਾਇਆ ਤੁਸੀਂ ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ 'ਚ ਇੰਨਾ ਸੋਹਣਾ ਘਰ ਮਿਲਿਆ ਜੀ ਹਾਂ ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ
ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6565
647-401-6565 यूनाइटेड ग्रुप ऑफ कंपनी वालों सारी कम्युनिटी दा ओपनिंग दे उत्ते आउण ते बहुत बहुत धन्यवाद है। सानू सिटी दे विच एजेड डीजेड ड्राइवरां दी लोड है। तुसी सिटी दे विच काम करना चाहुंदे हो, लाबलास दे नाल, होम डिपो दे नाल, कैनेडियन टायर, कैनेडा पोस्ट, मैट्रो दे नाल काम करना चाहुंदे हो, तां तुसी सानू कॉल कर सकदे हो। नाल दी नाल साडी फ्लैट बेड डिवीजन दे उत्ते तुसी बहुत वधिया पैसे बना सकदे हो। मॉन्ट्रियल नूं राउंड ट्रिप, ऑटवा नूं राउंड ट्रिप साडे कोल अवेलेबल ने। होर जानकारी लई ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ ਈਵਨਿੰਗ ਸਾਰੀਆਂ ਅਵੇਲੇਬਲ ਨੇ। 905-453-1400 9054531400 ਯੂਨਾਈਟਿਡ ਗਰੁੱਪ ਆਫ ਕੰਪਨੀਜ਼।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕੋਲ ਰੱਖੋ, 647-500-1-43-85।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, ਸਾਡਾ ਇਹ ਪ੍ਰੋਗਰਾਮ ਤੁਸੀਂ 2 ਤੋਂ ਲੈ ਕੇ 2:57 ਤੱਕ ਸੁਣਦੇ ਹੋ। ਤੁਸੀਂ ਕਾਲ ਵੀ ਕਰਦੇ ਹੋ ਕਿਤੇ ਕਿਤੇ। ਜਿਹੜੇ ਸਾਡੇ ਸਰੋਤੇ ਨਵੇਂ ਜੁੜਦੇ ਨੇ, ਉਹਨਾਂ ਦੇ ਧਿਆਨ ਦੇ ਵਿੱਚ ਲਿਆ ਦਈਏ ਕਿ ਜੇ ਸਾਡੇ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਕਰਨੀ ਆ, ਤਾਂ ਫਿਰ ਸਾਡਾ ਨੰਬਰ ਕਾਲ ਕਰਨ ਲਈ ਹੁੰਦਾ 416-620-1778। ਪਰ ਮੈਂ ਇੱਕ ਨਾਲ ਹੀ ਬੇਨਤੀ ਕਰ ਦਿੰਦਾ, ਕਾਲ ਕਰਨ ਦਾ ਮਕਸਦ ਸਿਰਫ ਕਾਲ ਕਰਨਾ ਹੀ ਨਹੀਂ ਹੁੰਦਾ। ਕਾਲ ਕਰਨ ਦਾ ਮਕਸਦ ਹੁੰਦਾ ਵੀ ਚੱਲ ਰਹੇ ਵਿਸ਼ੇ ਦੇ ਵਿੱਚ ਕਿਸੇ ਨਵੀਂ ਡਾਇਮੈਂਸ਼ਨ ਤੋਂ ਇਨਪੁੱਟ ਪਾਉਣੀ। ਜਦੋਂ ਹੋਸਟ ਬੋਲ ਰਿਹਾ ਹੁੰਦਾ, ਤੁਹਾਡੇ ਮਨ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਵਿਚਾਰ ਆਉਂਦੇ ਨੇ। ਕਈ ਸਹਿਮਤ ਹੁੰਦੇ ਨੇ, ਕਈਆਂ 'ਚ ਅਸਹਿਮਤੀ ਹੁੰਦੀ ਹੈ, ਕਈਆਂ ਨੂੰ ਗੁੱਸਾ ਬਹੁਤ ਆਉਂਦਾ ਵੀ ਕਿਵੇਂ ਏਅਰ ਦੇ ਉੱਤੇ ਇਹ ਬੋਲੀ ਜਾਂਦਾ, ਕਈਆਂ ਨੂੰ ਲੱਗਦਾ ਵੀ ਇਹਨੂੰ ਚੁੱਪ ਕਰਨਾ ਚਾਹੀਦਾ। ਅਲੱਗ ਅਲੱਗ ਤਰ੍ਹਾਂ ਦੇ ਵਿਚਾਰ ਆਉਂਦੇ ਨੇ, ਪਰ ਇੰਨੀ ਕੁ ਮੇਰੀ ਬੇਨਤੀ ਹੈ ਵੀ ਜਦੋਂ ਵੀ ਕੋਈ ਵਿਚਾਰ ਆਵੇ, ਜੇ ਤਾਂ ਉਹ ਵਿਸ਼ੇ ਦੇ ਨਾਲ ਮੇਲ ਖਾਂਦਾ ਹੋਵੇ, ਫਿਰ ਤਾਂ ਜ਼ਰੂਰ ਸਾਂਝਾ ਕਰੋ। ਵਿਸ਼ੇ ਦੇ ਨਾਲ ਮੇਲ ਖਾਂਦੇ ਦਾ ਮਤਲਬ ਉਹ ਵਿਸ਼ੇ ਨਾਲ ਸੰਬੰਧਿਤ ਹੋਵੇ, ਭਾਵੇਂ ਵਿਚਾਰ ਉਹ ਅਲੱਗ ਕਿਸਮ ਦਾ ਹੀ ਹੋਵੇ, ਹੋਸਟ ਨਾਲ ਤੁਹਾਡੀ ਸਹਿਮਤੀ ਹੋਵੇ, ਨਾ ਸਹਿਮਤੀ ਹੋਵੇ, ਉਹ ਇੱਕ ਅਲੱਗ ਗੱਲ ਆ। ਪਰ ਗੱਲ ਉਸੇ ਵਿਸ਼ੇ 'ਤੇ ਕਰਿਆ ਕਰੋ। ਕਈ ਵਾਰੀ ਆਪਾਂ ਇੱਕ ਵਿਸ਼ੇ 'ਤੇ ਗੱਲ ਕਰਦੇ ਹਾਂ ਅਤੇ ਉਹ ਵਿਸ਼ਾ ਇੰਨਾ ਖਿੰਡ ਜਾਂਦਾ ਅਤੇ ਬਾਅਦ ਦੇ ਵਿੱਚ ਉਹ ਜਿਹੜੇ ਨਵੇਂ ਇਤਰਾਜ਼ ਆ ਜਾਂਦੇ ਨੇ ਉਹਨਾਂ ਨੂੰ ਸਮੇਟਣ 'ਤੇ ਹੀ ਘੰਟਾ ਲੱਗ ਜਾਂਦਾ, ਉਹਦੇ ਨੂੰ ਸਾਡਾ ਸਮਾਂ ਖਤਮ ਹੋ ਜਾਂਦਾ, ਅਤੇ ਇਸ ਤਰ੍ਹਾਂ ਫਿਰ ਠੀਕ ਨਹੀਂ ਲੱਗਦਾ। ਇੱਕ ਮੈਂ ਹਰ ਰੋਜ਼ ਬੇਨਤੀ ਕਰਦਾ ਕਿ ਜਿਹੜੇ ਸੱਜਣ ਨੇ ਕਾਲ ਕਰਨੀ ਆ, ਉਹ ਸਾਨੂੰ 2:45-50 ਤੱਕ ਕਾਲ ਕਰ ਲਿਆ ਕਰੋ। 6-7 ਮਿੰਟ ਆ ਜਿਹੜੇ ਉਹ ਸਾਡੇ ਵਾਸਤੇ ਬੇਨਤੀ ਹੈ ਵੀ ਛੱਡ ਦਿਆ ਕਰੋ, ਕਿਉਂਕਿ ਪ੍ਰੋਗਰਾਮ ਨੂੰ ਸਮ ਅਪ ਕਰਨਾ ਹੁੰਦਾ। ਅਸੀਂ ਵਿਸ਼ੇਸ਼ ਤੌਰ 'ਤੇ ਸਮਾਂ ਕੱਢਦੇ ਹਾਂ ਜੀ ਇਹ 1 ਘੰਟਾ ਤੁਹਾਨੂੰ ਗੱਲਾਂ ਸੁਣਾਉਣ ਦੇ ਲਈ, ਅਤੇ ਜੇ ਅਸੀਂ ਆਪਦੀਆਂ ਗੱਲਾਂ ਵੀ ਨਾ ਸੁਣਾਈਆਂ ਅਤੇ ਤੁਹਾਡੀਆਂ ਨਾ ਸੁਣੀਆਂ, ਗੱਲਾਂ ਸੁਣਾਉਣ ਲਈ ਕੱਢਦੇ ਹਾਂ ਅਤੇ ਤੁਹਾਡੀਆਂ ਸੁਣਨ ਲਈ ਸਮਾਂ ਕੱਢਦੇ ਹਾਂ। ਜੇ ਅਸੀਂ ਤੁਹਾਡੀਆਂ ਗੱਲਾਂ ਨਾ ਸੁਣੀਆਂ ਅਤੇ ਆਪਣੀਆਂ ਨਾ ਸੁਣਾਈਆਂ ਤਾਂ ਫਿਰ ਇਸ ਤਰ੍ਹਾਂ ਹੁੰਦਾ ਵੀ ਐਵੇਂ ਡੰਗ ਜੱਟ ਪਾ ਕੇ ਚਲੇ ਗਏ, ਫਿਰ ਤਸੱਲੀ ਨਹੀਂ ਹੁੰਦੀ। ਜਦੋਂ ਆਪਣੇ ਕੰਮ ਦੇ ਕੀਤੇ ਕੰਮ 'ਤੇ ਤਸੱਲੀ ਨਾ ਹੋਵੇ ਤਾਂ ਫਿਰ ਮਨ ਭਰਦਾ ਨੀਗਾ, ਫਿਰ ਐਵੇਂ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਪ੍ਰੋਪਰਲੀ, ਵੀ ਜਿਹੜਾ ਕੰਮ ਕਰਨ ਅਸੀਂ ਗਏ ਹਾਂ, 1 ਘੰਟਾ ਜਾਣ 'ਤੇ ਲਾਇਆ, 1 ਘੰਟਾ ਆਉਣ 'ਤੇ ਲਾਇਆ, 1 ਘੰਟਾ ਇੱਥੇ ਲਾਇਆ, ਅਤੇ ਉਹਦਾ ਫਾਇਦਾ ਕੋਈ ਨੀਗਾ। ਫਿਰ ਇਸ ਕਰਕੇ ਮੇਰੀ ਇੱਕ ਹੋਰ ਗੱਲ ਦਾ ਖਿਆਲ ਰੱਖਿਆ ਕਰੋ ਕਿ ਜੇ ਗੱਲ ਤੁਹਾਡੇ ਵਾਲੀ ਕਿਸੇ ਹੋਰ ਨੇ ਕਰਤੀ ਹੈ ਤਾਂ ਫਿਰ ਆਪਾਂ ਨੂੰ ਕਰਨ ਦੀ ਲੋੜ ਕੋਈ ਨਹੀਂ। ਅਤੇ ਚੌਥੀ ਗੱਲ ਇਹ ਹੈ ਵੀ ਸਮਾਂ ਜਿਹੜਾ ਉਹ ਥੋੜ੍ਹਾ ਜਿਹਾ ਘੱਟ ਲਿਆ ਜਾਵੇ ਤਾਂ ਚੰਗਾ। ਕਈ ਵਾਰੀ ਆਪਾਂ ਇੱਕ ਗੱਲ ਨੂੰ 4-4-5-5 ਵਾਰੀ ਰਿਪੀਟ ਕਰ ਦਿੰਦੇ ਹਾਂ, ਉਹ ਰਿਪੀਟ ਕਰਨ ਦੇ ਨਾਲ ਜਿਹੜੇ ਬਾਕੀ ਫਿਰ ਸਰੋਤੇ ਹੁੰਦੇ ਆ ਸਾਡੇ ਨਾਲ ਲਾਈਨ 'ਤੇ, ਕਈ ਵਾਰੀ ਮੈਂ ਦੇਖਦਾ ਜੀ 10-10-15-15 ਮਿੰਟ ਹੋਲਡ ਕੀਤੇ ਹੁੰਦੇ ਆ ਉਹਨਾਂ ਨੇ, ਫਿਰ ਉਹਨਾਂ ਦੇ ਵੀ ਸਬਰ ਦਾ ਪਿਆਲਾ ਜਿਹੜਾ ਉਹ ਭਰ ਜਾਂਦਾ। ਅਤੇ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਟੂ ਦਾ ਪੁਆਇੰਟ, ਜੇ ਤੁਹਾਨੂੰ ਕੰਮ ਆਪਣੇ ਪੁਆਇੰਟ ਨੂੰ ਵਿਆਖਿਆ ਕਰਨ 'ਤੇ ਟਾਈਮ ਲੱਗਦਾ ਕੋਈ ਗੱਲ ਨਹੀਂ, ਪਰ ਉਹ ਵੀ ਰਿਪੀਟ ਨਾ ਹੋਵੇ ਤੇ ਜੇ ਤੁਹਾਡੇ ਕੋਲ ਨਵੀਆਂ ਗੱਲਾਂ ਸੁਣਾਉਣ ਨੂੰ ਹੈਗੀਆਂ ਨੇ ਤਾਂ ਫਿਰ ਭਾਵੇਂ ਘੰਟਾ ਲੈ ਲਓ ਪੂਰੇ ਦਾ ਪੂਰਾ, ਫਿਰ ਆਪਾਂ ਚੁੱਪ ਕਰ ਜਾਂਗੇ ਜੀ, ਕੋਈ ਗੱਲ ਨਹੀਂ। ਨਵੀਂ ਗੱਲ ਸੁਣਾਓ ਹਰ ਰੋਜ਼। ਇਹ ਗੱਲ ਆ ਜਿਹੜੀ ਤੁਹਾਡੀ ਹੁਣ ਕਰ ਰਹੇ ਹੋ, ਇਹ ਇੱਕ ਮਿੰਟ ਬਾਅਦ ਰਿਪੀਟ ਨਹੀਂ ਹੋਣੀ ਚਾਹੀਦੀ, ਫਿਰ ਚੰਗਾ ਲੱਗਦਾ, ਸਰੋਤਿਆਂ ਨੂੰ ਵੀ ਚੰਗਾ ਲੱਗਦਾ, ਸਾਨੂੰ ਵੀ ਚੰਗਾ ਲੱਗਦਾ, ਫਿਰ ਆਪਣੇ ਕੀਤੇ ਕੰਮ 'ਤੇ ਤਸੱਲੀ ਹੁੰਦੀ ਆ। ਮੈਂ ਬਹੁਤ ਵਾਰੀ ਦੇਖਦਾ ਹੁੰਦਾ ਕਿ ਆਪਾਂ ਦੂਜਿਆਂ ਨੂੰ ਸ਼ਾਬਾਸ਼ ਦਿੰਦੇ ਰਹਿੰਦੇ ਹਾਂ ਕੰਮ ਦੀ ਤਸੱਲੀ ਬਦਲੇ, ਆਪਣੇ ਕੰਮ ਬਾਰੇ ਆਪਣੇ ਆਪ ਦਾ ਮੋਢਾ ਥਾਪੜ ਲਿਆ ਜਾਵੇ, ਚੰਗੀ ਗੱਲ। ਮੈਂ ਤਾਂ ਆਪਣਾ ਰੋਜ਼ ਮੋਢਾ ਜ਼ਰੂਰ ਥਾਪੜਦਾ ਤੁਹਾਨੂੰ, ਭਾਵੇਂ ਮੇਰੀ ਗੱਲ 'ਤੇ ਗੁੱਸਾ ਆਵੇ ਜਾਂ ਖੁਸ਼ੀ ਹੋਵੇ, ਪਰ ਜਿਹੜਾ ਬੰਦਾ ਆਪਣੇ ਆਪਣਾ ਮੋਢਾ ਆਪ ਨਹੀਂ ਥਾਪੜ ਸਕਦਾ, ਉਹ ਕਿਸੇ ਦਾ ਮੋਢਾ ਕੀ ਥਾਪੜੂਗਾ ਜੀ। ਇਸ ਕਰਕੇ ਤੁਸੀਂ ਇਹ ਜਿਹੜਾ ਘੰਟਾ, ਇਹ ਘੰਟੇ ਦੇ ਵਿੱਚ ਖਾਸ ਖਿਆਲ ਰੱਖਿਆ ਕਰੋ ਕਿ ਤੁਹਾਡੇ ਮਗਰ ਵੀ ਤਿੰਨ ਚਾਰ ਕਾਲਰ ਹੈਗੇ ਨੇ, ਉਹਨਾਂ ਨੇ ਵੀ ਕਾਲ ਕਰਨੀ ਹੈ, ਅਤੇ ਤੁਸੀਂ ਨਵੀਂ ਗੱਲ ਕਰਨੀ ਹੈ। ਬੜੀ ਖੁਸ਼ੀ ਹੁੰਦੀ ਹੈ, ਚੰਗੀ ਗੱਲ ਲੱਗਦੀ ਹੈ ਜਦੋਂ ਨਵੀਂ ਗੱਲ ਕੀਤੀ ਜਾਵੇ। ਅਤੇ ਮੋਢਾ ਥਾਪਣ ਵਾਲੀ ਗੱਲ, ਐਂ ਨਹੀਂ ਵੀ ਮੈਂ ਕਹਿੰਦਾ ਵੀ ਆਪਣੀ ਤਾਰੀਫ ਆਪਣੇ ਸੋਹਲੇ ਗਾਈ ਜਾਓ, ਨਹੀਂ। ਮੋਢਾ ਆਪਣਾ ਮੋਢਾ ਆਪ ਥਾਪਣ ਦਾ ਮਤਲਬ ਹੁੰਦਾ ਵੀ ਆਪਣੇ ਕੀਤੇ ਕੰਮ 'ਤੇ ਤਸੱਲੀ ਜ਼ਾਹਰ ਕਰੋ, ਅਤੇ ਜੇ ਅਸੀਂ ਕੰਮ ਨਹੀਂ ਕੀਤਾ ਹੁੰਦਾ ਤਾਂ ਸਾਡਾ ਮਨ ਆ ਜਿਹੜਾ ਵੈਸੇ ਹੀ ਖਰਾਬ ਹੁੰਦਾ। ਖੈਰ ਜੀ, ਆਪਾਂ ਅੱਜ ਦੇ ਪ੍ਰੋਗਰਾਮ ਦੀ ਬਕਾਇਦਾ ਤੌਰ 'ਤੇ ਸ਼ੁਰੂ ਗੱਲਬਾਤ ਆ ਜਿਹੜੀ ਸ਼ੁਰੂ ਕਰਦੇ ਹਾਂ। ਬੜਾ ਇੰਟਰਸਟਿੰਗ ਵਿਸ਼ਾ ਅੱਜ, ਅੱਜ ਦਾ ਵਿਸ਼ਾ ਤੁਹਾਡੇ ਹਰ ਰੋਜ਼ ਮਨ 'ਚ ਆਉਂਦਾ ਸਵੇਰੇ ਜਦੋਂ ਤੁਸੀਂ, ਖਾਸ ਕਰਕੇ ਪੰਜਾਬੀ, ਅਸੀਂ ਫੇਸਬੁੱਕ ਖੋਲਦੇ ਹਾਂ ਨਾ, ਸਾਰਿਆਂ ਦੇ ਮਨ ਦੇ ਵਿੱਚ ਕੋਈ ਨਾ ਕੋਈ ਖਿਆਲ ਆਉਂਦਾ। ਅੱਜ ਕੱਲ੍ਹ ਮਾਰਕੀਟਿੰਗ ਟੂਲਸ ਇੰਨੇ ਤੇਜ਼, ਇੰਨੇ ਤਿੱਖੇ ਹੋ ਗਏ ਨੇ ਵੀ ਹਰੇਕ ਬੰਦਾ ਮਾਰਕੀਟਿੰਗ ਚਾਹੁੰਦਾ, ਆਪਣੇ ਬਿਜ਼ਨਸ ਦੀ, ਆਪਣੀ ਪਰਸਨੈਲਿਟੀ ਦੀ, ਆਪਣੇ ਕੰਮਕਾਰ ਦੀ ਮਾਰਕੀਟਿੰਗ ਚਾਹੁੰਦਾ। ਮਾਰਕੀਟਿੰਗ ਦੀ ਜਦੋਂ ਗੱਲ ਚੱਲਦੀ ਹੈ, ਲੇਡੀਜ਼ ਵੀ ਮਾਰਕੀਟਿੰਗ ਚਾਹੁੰਦੀਆਂ ਹੁੰਦੀਆਂ। ਦੇਖੋ ਲੇਡੀਜ਼ ਕਿਵੇਂ ਮਿਹਨਤ ਕਰਕੇ ਸੂਟ ਤਿਆਰ ਕਰਕੇ ਫੋਟੋ ਖਿਚਾਉਂਦੀਆਂ ਨੇ, ਉਹ ਵੀ ਮਾਰਕੀਟਿੰਗ ਆ, ਉਹਦੇ ਨਾਲ ਵੀ ਖੁਸ਼ੀ ਮਿਲਦੀ ਹੈ, ਇਹੋ ਜਿਹੀ ਖੁਸ਼ੀ ਕਿਤੇ ਨਾ ਕਿਤੇ ਲੈ ਲੈਣੀ ਚਾਹੀਦੀ ਹੈ। ਪਰ ਸਾਡੇ ਜਿਹੜੇ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਵੀ ਦੁਨੀਆਂ ਦੇ ਨਾਲ ਕੋਈ, ਜਿਨ੍ਹਾਂ ਦਾ ਵਾਹ ਵਾਸਤਾ ਨਹੀਂ, ਜਿਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਹੀ ਰੱਬ ਤੱਕ ਪਹੁੰਚਣਾ ਅਤੇ ਦੂਜਿਆਂ ਨੂੰ ਰਸਤਾ ਦੱਸਣਾ, ਸਵਰਗਾਂ ਦੀ ਪੌੜੀ ਲਾਉਣ ਦਾ, ਬਾਬੇ ਆ ਜਿਹੜੇ, ਉਹ ਵੀ ਮਾਰਕੀਟਿੰਗ ਕਰਦੇ ਨੇ। ਉਹਨਾਂ ਦੀ ਮਾਰਕੀਟਿੰਗ ਇੰਨੀ ਤੇਜ਼ ਅਤੇ ਤਿੱਖੀ ਆ ਬਈ, ਸਵੇਰੇ ਉੱਠ ਕੇ ਜਦੋਂ ਤੁਸੀਂ ਫੇਸਬੁੱਕ ਖੋਲ੍ਹਦੇ ਹੋ, ਉਹਨਾਂ ਦੇ ਵੀਡੀਓਜ਼, ਕੱਲ੍ਹ ਵਾਲੀਆਂ ਵੀਡੀਓਜ਼ ਅੱਜ ਸ਼ੇਅਰ ਕੀਤੀਆਂ ਹੁੰਦੀਆਂ ਸੱਜਣਾਂ ਨੇ, ਮੈਂ ਵੀ ਸ਼ੇਅਰ ਕਰਨ ਲੱਗ ਗਿਆ ਹੁਣ ਮਾੜਾ ਜਿਹਾ, ਮੇਰੀ ਵੀ ਉਹ ਤੁਸੀਂ ਦੇਖ ਲਿਓ ਫੇਸਬੁੱਕ 'ਤੇ ਜਾ ਕੇ, ਮੈਂ ਵੀ ਉਹ ਜਿਹੜਾ ਚੱਪਣ ਚੱਕਦਾ ਨੀਲਾ ਬਾਬਾ ਢੱਕਣ, ਉਹਦੇ ਉੱਤੋਂ ਘੜੇ ਤੋਂ ਉਹਦੀ ਵੀਡੀਓ ਆ ਜਿਹੜੀ ਸ਼ੇਅਰ ਕੀਤੀ ਸੀ ਇੱਕ ਦਿਨ, ਅਤੇ ਇੱਕ ਮੈਂ ਹੋਰ ਅੱਜ ਵੀਡੀਓ ਸ਼ੇਅਰ ਕੀਤੀ ਹੈ। ਮੇਰੇ ਮਨ 'ਚ ਖਿਆਲ ਆਇਆ ਕਿ ਇਸੇ ਵਿਸ਼ੇ 'ਤੇ ਗੱਲਬਾਤ ਕੀਤੀ ਜਾਵੇ, ਪਰ ਇਸ ਤੋਂ ਪਹਿਲਾਂ ਮੈਨੂੰ ਬਾਬਾ ਨਾਜ਼ਮੀ ਯਾਦ ਆ ਗਏ। ਇੱਥੇ ਸਾਡੇ ਬਹੁਤ ਬਹਿਸ ਹੁੰਦੀ ਹੈ ਜਦੋਂ ਵੀ ਕਿਤੇ ਅਸੀਂ ਗੱਲ ਕਰਦੇ ਹਾਂ ਸਾਇੰਸ ਦੀ, ਧਰਮ ਦੀ, ਅਤੇ ਬਹੁਤ ਲੋਕਾਂ ਨੂੰ ਲੱਗਦਾ ਪਤਾ ਨਹੀਂ ਇਹ ਸਾਡੀ ਨਿੰਦਿਆ ਕਰ ਰਿਹਾ। ਨਿੰਦਿਆ ਨਹੀਂ ਦੋਸਤੋ, ਉਸਾਰੂ ਨੁਕਤਾਚੀਨੀ ਕਰਨੀ ਚੰਗੀ ਗੱਲ ਹੁੰਦੀ ਹੈ, ਇੱਕ ਦੂਜੇ ਦੀ ਉਸਾਰੂ ਨੁਕਤਾਚੀਨੀ ਹੋਵੇ ਵਧੀਆ ਗੱਲ ਆ, ਉਸਾਰੂ ਹੋਣੀ ਚਾਹੀਦੀ ਹੈ। ਪਰ ਕਈਆਂ ਨੂੰ ਐਂ ਲੱਗਦਾ ਵੀ ਜਦੋਂ ਗੱਲ ਕਰੀਦੇ ਨੇ ਧਰਮ ਦੀ, ਉਹਨਾਂ ਨੂੰ ਐਂ ਲੱਗਦਾ ਪਤਾ ਨਹੀਂ ਸਾਡੇ ਧਰਮ 'ਤੇ ਦਵਾ ਲੱਗ ਰਿਹਾ, ਫਿਰ ਉਹ ਡਿਫੈਂਡ ਕਰਨ ਦੇ ਲਈ ਅੱਗੇ ਆ ਜਾਂਦੇ ਨੇ ਫਟਾਫਟ। ਗੱਲ ਭਾਵੇਂ ਕਿਸੇ ਹੋਰ ਧਰਮ ਦੀ ਚੱਲਦੀ ਹੋਵੇ, ਗੱਲ ਕੋਈ ਹੋਰ ਚੱਲਦੀ ਹੋਵੇ, ਕਹਿੰਦੇ ਨਹੀਂ 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 ਸਾਡਾ ਧਰਮ ਆ ਜਿਹੜਾ ਉਹ ਇਹੋ ਜਿਹਾ। ਇਹ ਵੀ ਉਸੇ ਤਰ੍ਹਾਂ ਦੀ ਗੱਲ ਆ ਵੀ ਗੱਲ ਜੇ ਕੱਪੜਿਆਂ ਵਾਲੀ ਚੱਲਦੀ ਹੋਵੇ ਅਤੇ ਕੋਈ ਬੰਦਾ ਕਹੇ ਨਹੀਂ 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 ਮੇਰਾ ਕੋਟ ਤਾਂ ਬਹੁਤ ਸੋਹਣਾ, ਮੇਰੀ ਸੂਟ ਸਾਡੀ ਬਹੁਤ ਸੋਹਣੀ ਹੈ, ਬਾਕੀਆਂ ਦੇ 'ਚ ਫਰਕ ਹੋਊਗਾ। ਜਦੋਂ ਗੱਲ ਇਨ ਜਨਰਲ ਚੱਲਦੀ ਹੋਵੇ, ਕਿਸੇ 'ਤੇ ਇੱਕ 'ਤੇ ਕਿੰਤੂ ਪਰੰਤੂ ਨਹੀਂ ਹੁੰਦਾ, ਪਰ ਅੱਜ ਮੈਂ ਇੱਕ 'ਤੇ ਹੀ ਕਿੰਤੂ ਪਰੰਤੂ ਕਰਨਾ, ਬਿਲਕੁਲ ਕਿੰਤੂ ਪਰੰਤੂ ਕਰਨਾ ਜੀ, ਉਹਨਾਂ 'ਤੇ ਕਰਨਾ ਜਿਹੜੇ ਕਹਿੰਦੇ ਜੀ ਸਾਡਾ ਧਰਮ ਆ ਉਹ ਵਿਗਿਆਨਕ ਆ, ਸਾਡਾ ਧਰਮ ਸਭ ਤੋਂ ਸੋਹਣਾ, ਉਹਨਾਂ ਨੂੰ ਉਹਨਾਂ ਦੇ ਧਰਮ ਦੇ ਦਰਸ਼ਨ ਕਰਾਉਣੇ ਨੇ। ਪਰ ਮੈਨੂੰ ਪਹਿਲਾਂ ਬਾਬਾ ਨਾਜ਼ਮੀ ਯਾਦ ਆ ਗਏ, ਉਹ ਕਹਿੰਦੇ ਨੇ ਬਦਲ ਗਈਆਂ ਨੇ ਸ਼ਕਲਾਂ ਰਾਗ ਪੁਰਾਣੇ ਨੇ, ਸੱਦੇ ਸਿਰਫ ਨਵੇਂ ਨੇ ਕਾਗ ਪੁਰਾਣੇ ਨੇ, ਨਵੀਂ ਪਟਾਰੀ ਵੇਖ ਕੇ ਵਿਸਰ ਜਾਵੀ ਨਾ, ਬੀਨਾ ਦੇ ਸੁਰ ਦੱਸਦੇ ਨਾਗ ਪੁਰਾਣੇ ਨੇ, ਸਾਕ ਪੁਰਾਣੇ ਜਿਹੜੀ ਗੱਲੋਂ ਛੱਡੇ ਸੀ, ਨਵਿਆਂ ਨੇ ਵੀ ਵਰਤੇ ਲਾਗ ਪੁਰਾਣੇ ਨੇ, ਕਿਉਂ ਨਾ ਰੌਲਾ ਪਾਵਾਂ ਕਿਸ ਤਰ੍ਹਾਂ ਚੁੱਪ ਰਹਾਂ, ਆਣ ਫੜੀਏ ਜਿੰਨਾ ਵਾਗ ਪੁਰਾਣੇ ਨੇ। ਇਹ ਗੱਲ ਮੈਂ ਤਾਂ ਕੀਤੀ ਹੈ ਵੀ ਦੁਨੀਆਂ ਦੇ ਸਾਰੇ ਧਰਮਾਂ ਦੇ ਵਿੱਚ ਜਦੋਂ ਇੱਕ ਧਰਮ ਚੱਲਦਾ ਨਾ, ਵਿਰੋਧੀ ਧੜਾ ਧਰਮ ਦੇ ਵਿੱਚ ਹੀ ਪੈਦਾ ਹੋ ਜਾਂਦਾ। ਈਸਾਈਅਤ ਜਦੋਂ ਆਈ ਸੀ ਅਤੇ ਕਾਫੀ ਸਾਲ ਰੌਲਾ ਰੱਪਾ ਪੈਂਦਾ ਰਿਹਾ, ਸਾਰੇ ਹੀ ਧਰਮ ਕਹਿੰਦੇ ਆ ਵੀ ਸਾਡੇ 'ਚ ਈਗੋ ਨਹੀਂ ਹੋਣੀ ਚਾਹੀਦੀ, ਹੰਕਾਰ ਨਹੀਂ ਹੋਣਾ ਚਾਹੀਦਾ, ਪਰ ਹੰਕਾਰ ਪੈਦਾ ਹੋ ਗਿਆ। ਕੈਥੋਲਿਕਸ ਨਾਲ ਦੀ ਨਾਲ ਪ੍ਰੋਟੈਸਟੈਂਟ ਬਣ ਗਏ, ਕਹਿੰਦੇ ਜੀ ਇਹਨਾਂ ਦੇ ਢੰਗ ਤਰੀਕੇ ਪੁਰਾਣੇ, ਅਸੀਂ ਨਵੇਂ ਢੰਗ ਤਰੀਕੇ ਲੈ ਕੇ ਆਵਾਂਗੇ। ਮੁਸਲਮਾਨਾਂ ਦੇ ਵਿੱਚ ਸ਼ੀਆ ਅਤੇ ਸੁੰਨੀ ਦਾ ਤੁਹਾਨੂੰ ਪਤਾ। ਇੱਕ ਦਿਨ ਮੈਂ ਗੱਲ ਕੀਤੀ ਸੀ ਪਰ ਮੈਂ ਉਹਦੀ ਡਿਟੇਲ ਨਹੀਂ ਦਿੱਤੀ। ਸਾਡੇ ਇੱਥੇ ਹਿੰਦੂ ਧਰਮ ਵਾਲੇ ਕਹਿੰਦੇ ਆ ਜੀ ਨਹੀਂ ਜੀ ਸਾਡਾ ਤਾਂ ਧਰਮ ਬਹੁਤ ਵਧੀਆ, ਅਤੇ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਵਿਸ਼ਨੂੰ ਅਤੇ ਸ਼ਿਵ ਦੇ ਭਗਤ ਆ ਜਿਹੜੇ ਕਿਵੇਂ ਉਹ ਖੂਨੀ ਲੜਾਈ ਆਪਸ ਵਿੱਚ ਦੀ ਲੜਦੇ ਰਹੇ ਆ। ਸਾਡੇ ਜਿਹੜੇ ਸਿੱਖ ਭਾਈ ਆ ਉਹ ਕਹਿੰਦੇ ਜੀ ਸਾਡਾ ਤਾਂ ਇੱਕੋ ਹੀ ਅਸੂਲ ਆ ਬਸ, ਅਸੀਂ ਤਾਂ ਸਰਬੱਤ ਦਾ ਭਲਾ ਜਿਹੜਾ ਕਰਦੇ ਹਾਂ, ਅਤੇ ਪਰ ਉਹਨਾਂ ਦੇ ਵਿੱਚ ਵੀ ਅੱਜ ਕੱਲ੍ਹ ਜਿਹੜੀਆਂ ਵੀਡੀਓਜ਼ ਆ ਟਕਸਾਲੀਆਂ ਅਤੇ ਮਿਸ਼ਨਰੀਆਂ, ਉਹ ਦੂਜਿਆਂ ਨੂੰ ਮਜ਼ਾਕ ਕਰਦੇ ਸੀ। ਸਾਡੇ ਪੰਜਾਬ 'ਚ ਕਹਿੰਦੇ ਸੀ ਨਾ, ਕਹਿੰਦੇ ਸ਼ੀਆ ਅਤੇ ਸੁੰਨੀ ਕਦੇ ਇਕੱਠੇ ਨਹੀਂ ਰਹਿ ਸਕਦੇ, ਭਲਾ ਇਹਨਾਂ ਦਾ ਵੀ ਕੋਈ ਧਰਮ ਹੋਇਆ, ਦੋਨੇ ਆਪਸ ਵਿੱਚ ਦੀ ਲੜੀ ਜਾਂਦੇ ਆ। ਹੁਣ ਫੇਸਬੁੱਕ ਜਦੋਂ ਦੇਖਦੇ ਆ ਇੱਕ ਪਾਸੇ ਟਕਸਾਲੀ ਆ ਜਿਹੜੇ, ਅਤੇ ਦੂਜੇ ਪਾਸੇ ਮਿਸ਼ਨਰੀ, ਇੱਕ ਜਿਹੜੀ ਸੱਚਾਈ ਹਮੇਸ਼ਾ ਹੀ ਗਾਇਬ ਹੁੰਦੀ ਆ, ਜਿਹੜੀ ਅੱਖੋਂ ਪਰੋਖੇ ਕਰ ਦਿੱਤੀ ਜਾਂਦੀ ਆ ਸਾਡੇ ਲੋਕਾਂ ਵੱਲੋਂ, ਉਹ ਇਹ ਹੈ ਕਿ ਇਹ ਸਾਰਾ ਕੁਛ ਸਿੰਪਲ ਸ਼ਬਦਾਂ ਦੇ ਵਿੱਚ ਰੋਟੀ ਤੱਕ ਸੀਮਤ ਆ, ਆਪਣੇ ਕਿੱਤੇ ਤੱਕ ਸੀਮਤ ਆ, ਇਹ ਗੋਲਕਾਂ ਭਰਨ ਤੱਕ ਸੀਮਤ ਆ। ਭਾਵੇਂ ਹੋਣ ਟਕਸਾਲੀ ਅਤੇ ਭਾਵੇਂ ਹੋਣ ਮਿਸ਼ਨਰੀ, ਇਹਨਾਂ ਦਾ ਰੰਗ ਇੱਕੋ ਹੀ ਆ, ਬਸ ਉਹ ਬੋਤਲ ਨਵੀਂ ਆ ਅਤੇ ਸ਼ਰਾਬ ਪੁਰਾਣੀ ਹੋਈ ਆ। ਇਹਨਾਂ ਦੇ ਦੋਨਾਂ ਦੇ ਆਪੋ ਆਪਣੇ ਮਾਰਕੀਟਿੰਗ ਟੂਲਸ ਨੇ, ਇਹਨਾਂ ਤੋਂ ਬਿਨਾਂ ਵੀ ਬਾਕੀਆਂ ਦੇ ਵੀ, ਉਹ ਮਾਰਕੀਟਿੰਗ ਟੂਲਸ ਦੇ ਮੁਤਾਬਕ ਇਹਨਾਂ ਨੇ ਮਾਰਕੀਟ ਖਿੱਚਣੀ ਆ, ਅਤੇ ਮਾਰਕੀਟ ਖਿੱਚ ਕੇ ਇਹਨਾਂ ਨੇ ਆਪਣਾ ਜਿਹੜਾ ਕਸਟਮਰ ਆ ਤਿਆਰ ਕਰਨਾ। ਜਿਹੜੇ ਤਾਂ ਪੁਰਾਣੇ ਨੇ ਟਕਸਾਲੀ ਕਿਸਮ ਦੇ, ਉਹਨਾਂ ਨੂੰ ਪਤਾ ਵੀ ਜਿਹੜੇ ਸ਼ਰਧਾਲੂ ਨੇ ਜਿਹੜੇ ਸਾਡੇ ਬਹੁਤ ਵੱਡੀ ਗਿਣਤੀ 'ਚ ਹੈਗੇ ਨੇ, ਅਸੀਂ ਉਹਨਾਂ ਨੂੰ ਹੀ ਸਾਂਭ ਲਈਏ ਬਹੁਤ ਗੱਲ ਆ, ਬਹੁਤ ਵੱਡੀ ਗੱਲ ਆ। ਜਿਹੜੇ ਨਵੇਂ ਉੱਠੇ ਨੇ ਉਹਨਾਂ ਨੂੰ ਐਂ ਲੱਗਦਾ ਵੀ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਜਾਂ ਜਿੱਥੇ ਜਿੱਥੇ ਪੰਜਾਬੀ ਬੈਠੇ ਨੇ, ਵੀ ਵਿਗਿਆਨਿਕ ਸਹੂਲਤਾਂ ਮਿਲਣ ਦੇ ਨਾਲ, ਟੈਕਨੋਲੋਜੀ ਆਉਣ ਦੇ ਨਾਲ, ਤਰਕਸ਼ੀਲ ਸੋਚ ਫੈਲਣ ਦੇ ਨਾਲ, ਲੋਕਾਂ ਦੇ ਦਿਮਾਗ ਆ ਜਿਹੜੇ ਉਹਨਾਂ ਦੇ ਵਿੱਚ ਗਿਆਨ ਦਾ ਚਾਨਣ ਦਾ ਪਸਾਰਾ ਹੋਇਆ, ਅਤੇ ਅਸੀਂ ਇਹਦਾ ਫਾਇਦਾ ਲੈ ਕੇ ਨਵੀਂ ਕਿਸਮ ਦੀ ਮਾਰਕੀਟ ਆ ਜਿਹੜੀ ਤਿਆਰ ਕਰ ਲਈਏ, ਉਹ ਫਿਰ ਮਿਸ਼ਨਰੀ ਸੋਚ ਵੱਲ ਉਹ ਵਧੇ ਨੇ, ਉਹ ਕੁਛ ਨਵੀਆਂ ਗੱਲਾਂ ਕਰਦੇ ਨੇ, ਨਵੇਂ ਢੰਗ ਦੀਆਂ ਗੱਲਾਂ ਕਰਦੇ ਨੇ। ਤੁਹਾਨੂੰ ਮੇਰੀ ਗੱਲ 'ਤੇ ਹਾਸਾ ਆਊਗਾ, ਮੈਨੂੰ ਇਸ ਤਰ੍ਹਾਂ ਲੱਗਦਾ ਵੀ ਇਹਨਾਂ ਦੇ ਜਿਹੜੇ ਮਿਸ਼ਨਰੀ ਨੇ ਨਾ, ਇਹਨਾਂ ਨੇ ਆਪਣੇ ਕੋਲ ਈਵਨ ਸਪੋਕਨ ਇੰਗਲਿਸ਼ ਵਾਲੇ ਟੀਚਰ ਵੀ ਰੱਖੇ ਜ਼ਰੂਰ ਹੋਣਗੇ। ਮੈਂ ਆਈ ਐਮ ਕੁਆਇਟ ਕੌਨਫੀਡੈਂਟ, ਮੈਨੂੰ 90% ਕੌਨਫੀਡੈਂਸ ਹੈ ਇਸ ਗੱਲ 'ਤੇ, ਕਿਉਂਕਿ ਜਿਹੜੀ ਨਵੀਂ ਜਨਰੇਸ਼ਨ ਆ, ਇਹ ਉਹਨਾਂ ਨੂੰ ਲੱਗਦਾ ਵੀ ਕੁਛ ਬੱਚੇ ਬਾਹਰਲੇ ਦੇਸ਼ਾਂ ਦੇ ਜਿਹੜੇ, ਉਹਨਾਂ ਨੂੰ ਵੀ ਮਗਰ ਲਾਉਣਾ, ਇਸ ਕਰਕੇ ਤੁਹਾਡੀ ਪ੍ਰੋਨੰਸੀਏਸ਼ਨ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਨਵੇਂ ਬੱਚੇ ਵੀ, ਨਵੀਂ ਮਾਰਕੀਟ ਅਸੀਂ ਲੱਭਣੀ ਆ। ਫਿਰ ਉਹਦੇ 'ਚ ਕੁਝ ਨਵੀਆਂ ਗੱਲਾਂ ਇਹੋ ਜਿਹੀਆਂ ਹੋਣੀਆਂ ਚਾਹੀਦੀਆਂ ਵੀ ਵਿਦੇਸ਼ਾਂ ਦੇ ਜਿਹੜਾ ਜੀਵਨ ਢੰਗ ਆ ਉਹਦੇ ਵਿੱਚੋਂ ਕੁਛ ਨਵੀਆਂ ਗੱਲਾਂ ਹੋਣ, ਕਿਉਂਕਿ ਉਹਨਾਂ ਨੂੰ ਸੰਬੋਧਨ ਕਰਨਾ। ਹੁਣ ਮੈਂ ਇਹਨਾਂ ਸਾਰੀਆਂ ਗੱਲਾਂ 'ਚੋਂ ਦੇਖਦਾ ਹੁੰਦਾ ਵੀ ਧਰਮ ਫਿਰ ਕਿੱਥੇ ਗਿਆ, ਵੀ ਧਰਮ ਦੀ ਪਟਾਰੀ ਦੇ ਵਿੱਚ ਕੁਛ ਹੋਰ ਹੈ ਹੀ ਨਹੀਂ, ਵੀ ਸਵੇਰ ਤੋਂ ਸ਼ਾਮ ਤੱਕ ਜਿਹੜੇ ਇਹ ਬਾਬੇ ਨੇ ਇਹ ਕਹਿੰਦੇ ਜੀ ਲੋਕਾਂ ਨੂੰ ਧਰਮ ਦੇ ਲੜ ਲੱਗੋ, ਗੁਰੂ ਵਾਲੇ ਬਣੋ, ਆਹ ਕਰੋ, ਉਹ ਕਰੋ, ਵੀ ਧਰਮ ਕੰਗਾਲ ਹੋ ਗਿਆ, ਇਹਨਾਂ ਕੋਲ ਹੋਰ ਕੁਛ ਕਹਿਣ ਨੂੰ ਹੀ ਹੈ ਨਹੀਂ। ਬਾਬੇ ਇੱਥੇ ਆਉਂਦੇ ਨੇ, ਉਹ ਗੱਲਾਂ ਇੱਥੋਂ ਦੇ ਸਮਾਜ ਦੀਆਂ ਕਰਦੇ ਨੇ, ਕਾਰ ਇਸ ਤਰ੍ਹਾਂ ਚੱਲਦੀ ਆ ਜੀ, ਸਟੋਪ ਸਾਈਨ 'ਤੇ ਖੜ੍ਹਨਾ ਪੈਂਦਾ, ਇਸ ਤਰ੍ਹਾਂ ਦੇ ਕੱਪੜੇ ਪਾਉਣੇ ਪੈਂਦੇ ਨੇ, ਇਮਾਨਦਾਰੀ ਨਾਲ ਜ਼ਿੰਦਗੀ ਜਿਉਣੀ ਚਾਹੀਦੀ ਹੈ। ਵੀ ਭਾਈ ਤੁਹਾਡਾ ਧਰਮ ਆ ਜਿਹੜਾ ਉਹ ਠੂਠੇ ਦੇ ਵਿੱਚ, ਬਾਕੀ ਕੀ ਰਹਿ ਗਿਆ ਫਿਰ, ਇਹ ਤਾਂ ਨਵੀਆਂ ਗੱਲਾਂ, ਇਹ ਤਾਂ ਵੈਸੇ ਹੀ ਆ ਗਈਆਂ ਨਵੀਆਂ ਗੱਲਾਂ। ਫਿਰ ਤੁਸੀਂ ਜਿਹੜਾ ਕਿਹਾ ਵੀ ਸਾਡੇ ਕੋਲ ਉਹ ਫਲਸਫਾ ਹੈ ਜਿਹੜਾ ਦੁਨੀਆ ਜਿੰਨੀ ਦੇਰ ਤੱਕ ਜਿਉਂਦੀ ਹੈ ਉਹ ਜਿਉਂਦਾ ਰਹੂਗਾ, ਇਹਦਾ ਮਤਲਬ ਤੁਹਾਡਾ ਫਲਸਫਾ ਕੰਗਾਲ ਆ ਪੂਰੇ ਦਾ ਪੂਰਾ, ਜਿਹੜਾ ਨਵੀਆਂ ਗੱਲਾਂ ਸਿਖਾ ਨਹੀਂ ਸਕਦਾ। ਅੱਛਾ ਹੁਣ ਇੱਕ ਦੂਜੇ 'ਤੇ ਬਲੇਮ ਲਾਉਂਦੇ ਨੇ, ਆ ਜਿਹੜਾ ਨੀਲਾ ਬਾਬਾ ਜਿਹਨੂੰ ਕਹਿੰਦੇ ਆ, ਜਿਹੜਾ ਕਰਾਮਾਤਾਂ ਕਰੀ ਜਾਂਦਾ, ਉਹਨਾਂ ਦੀ ਸਵੇਰੇ ਮੈਂ ਵੀਡੀਓ ਦੇਖੀ, ਇੱਕ ਪਾਸੇ ਤਾਂ ਕਹਿੰਦੇ ਸਿੱਖ ਕਰਾਮਾਤਾਂ 'ਚ ਵਿਸ਼ਵਾਸ ਨਹੀਂ ਕਰਦਾ, ਪਰ ਉਹ ਟਕਸਾਲੀ ਸਾਰੇ ਹੀ, ਬਾਬਾ ਆਤਰ ਸਿੰਘ ਮਸਤੂਆਣੇ ਵਾਲਾ, ਨਾਨਕ ਸਰੀਆ, ਫਲਾਣਾ ਟਿਮਕਾ, ਹਰਖੋਆਲੀਆ, ਉਹਨਾਂ ਦੇ ਨਾਂ ਲੈ ਕੇ ਉਹ ਕਹੀ ਜਾਂਦੇ ਨੇ ਵੀ ਕਿਉਂ ਨਹੀਂ ਕਰਾਮਾਤਾਂ ਹੁੰਦੀਆਂ ਜੀ, ਕਰਾਮਾਤਾਂ ਕਰਦੇ ਨੇ ਇਹ। ਮੈਂ ਹੈਰਾਨ ਹਾਂ ਵੀ ਜਿਸ ਤਰੀਕੇ ਦੇ ਨਾਲ ਸਿੱਖ ਫਲਸਫੇ ਦਾ ਮਜ਼ਾਕ ਇਹ ਬਾਬੇ ਉਡਾਈ ਜਾਂਦੇ ਨੇ ਦੋਨਾਂ ਧਿਰਾਂ ਵਾਲੇ। ਉਹਦੇ 'ਚ ਠੀਕ ਹੈ, ਜਿਹੜੀ ਮੁਕਾਬਲਤਨ ਜਿਹੜੀ ਮਿਸ਼ਨਰੀ ਧਿਰ ਆ ਉਹਨਾਂ ਕੋਲ ਠਰਮ ਹੈ, ਉਹਨਾਂ ਕੋਲ ਨਵੀਂ ਸੋਚ ਨੂੰ ਅਪਣਾਉਣ ਦਾ ਥੋੜ੍ਹਾ ਜਿਹਾ ਢੰਗ ਤਰੀਕਾ ਆਇਆ, ਪਰ ਹੈਰਾਨੀ ਦੀ ਗੱਲ ਆ ਜਿਹੜੇ ਲੋਕ ਜਿਹੜੀਆਂ ਗੱਲਾਂ 35-40 ਸਾਲ ਪਹਿਲਾਂ ਕਾਮਰੇਡ ਕਰਦੇ ਸੀ, ਇੱਕ ਪੜ੍ਹਿਆ ਲਿਖਿਆ ਬੰਦਾ ਕਰਦਾ ਸੀ, ਗੁਰਬਖਸ਼ ਸਿੰਘ ਪ੍ਰੀਤਲੜੀ ਕਰਦਾ ਸੀ, ਜਾਂ ਜਿਹੜਾ ਕੁਛ ਗਿਆਨ ਦੇ ਨਾਲ, ਕਿਤਾਬਾਂ ਨਾਲ ਜਿਹਦਾ ਸੰਬੰਧ ਰੱਖਦਾ ਸੀ, ਕੋਈ ਟੀਚਰ ਸਕੂਲ ਦਾ ਅਧਿਆਪਕ ਕਰਦਾ ਸੀ 35-40 ਸਾਲ ਪਹਿਲਾਂ, ਉਹ ਗੱਲਾਂ ਹੁਣ ਢੱਡਰੀ ਵਾਲਾ ਬਾਬਾ ਕਰਦਾ, ਉਹ ਗੱਲਾਂ ਮਿਸ਼ਨਰੀ ਕਰਦੇ ਨੇ। ਇਹਦਾ ਮਤਲਬ ਅਜੇ ਵੀ ਉਹ ਪੰਜਾਬੀ ਸਮਾਜ ਨਾਲੋਂ 40-50 ਸਾਲ ਪਿੱਛੇ ਨੇ। ਅੱਛਾ ਫਿਰ ਉਹ ਕਹਿੰਦੇ ਨੇ ਜੀ ਇਹ ਦੂਜੇ ਜਿਹੜੇ ਟਕਸਾਲੀ ਡੇਰੇ ਵਾਲੇ ਆ, ਭਲਿਓ ਮਾਨਸੋ ਤੁਹਾਡਾ ਡੇਰਾ ਨਹੀਂ, ਉਹ ਪਰਮੇਸ਼ਰ ਦੁਆਰ ਪੂਰੇ ਦਾ ਪੂਰਾ ਡੇਰਾ ਹੈ। ਹਾਂ ਮੈਂ ਇਸ ਗੱਲੋਂ ਸਹਿਮਤ ਹਾਂ ਵੀ ਬੋਲਣ ਦੀ ਸਾਰਿਆਂ ਨੂੰ ਆਜ਼ਾਦੀ ਚਾਹੀਦੀ ਹੈ, ਅਤੇ ਵਿਰੋਧ ਕਰਨ ਦੀ ਵੀ ਆਜ਼ਾਦੀ ਹੈ। ਇੱਥੇ ਸਾਡੇ ਜਦੋਂ ਬਾਬਾ ਢੱਡਣੀ ਵਾਲਾ ਆਇਆ, ਅਤੇ ਉਹ ਪਤਾ ਨਹੀਂ ਮੈਨੂੰ ਬਾਬਾ ਵੀ ਕਹਿਣਾ ਚਾਹੀਦਾ ਕਿ ਨਹੀਂ, ਕਿਉਂਕਿ ਸ਼ਬਦ 'ਤੇ ਵੀ ਕਿੰਤੂ ਹੋ ਜਾਂਦਾ, ਪਰ ਅਗੇਨ ਉਹ ਹੀ ਵੀ ਕਈ ਗੱਲਾਂ ਸਾਡੇ ਚੇਤ ਮਨ 'ਚ ਵਸੀਆਂ ਹੋਈਆਂ ਨੇ। ਉਹ ਇੱਥੇ ਆਇਆ ਅਤੇ ਇੱਥੇ ਵਿਰੋਧ ਵੀ ਹੋਇਆ, ਵਿਰੋਧ ਕਰਨ ਵਾਲੇ ਵੀ ਹੱਕ ਆ ਪੂਰਾ, ਹੋ ਸਕਦਾ ਵਿਰੋਧ ਕਰਨ ਵਾਲਿਆਂ ਦੀਆਂ ਵੀ ਕੁਝ ਗੱਲਾਂ ਜਾਇਜ਼ ਹੋਣ, ਤੇ ਹੋ ਸਕਦਾ ਜਿਹੜੇ ਮਿਸ਼ਨਰੀ ਨੇ ਨਵੇਂ ਉੱਠੇ, ਜਿਨ੍ਹਾਂ ਨੂੰ ਅਪਗ੍ਰੇਡ ਵੀ ਕਹਿ ਦਿੰਦੇ ਆ, ਕਈ ਅਗਾਂਹ ਵਧੂ ਵੀ ਕਹੀ ਜਾਂਦੇ ਆ, ਇੱਕ ਨਿਊਜ਼ੀਲੈਂਡ ਤੋਂ ਰੇਡੀਓ ਚੱਲਦਾ, ਉਹਨਾਂ ਦੀਆਂ ਗੱਲਾਂ ਵੀ ਸਿੱਖ ਧਰਮ ਦੇ ਘੇਰੇ ਦੇ ਵਿੱਚ ਤਾਂ ਕੁਛ ਹੱਦ ਤੱਕ ਠੀਕ ਲੱਗਦੀਆਂ ਨੇ, ਪਰ ਜਦੋਂ ਉਹਨਾਂ ਦਾ ਟਕਰਾਅ ਲੌਜਿਕ ਅਤੇ ਰੀਜ਼ਨਿੰਗ ਨਾਲ ਹੋਣਾ, ਅਤੇ ਫਿਰ ਕਿਸੇ ਨੇ ਮੇਰੇ ਵਰਗੇ ਨੇ ਕਹਿ ਵੀ ਦੇਣਾ ਵੀ ਭਾਈ ਲੌਜਿਕ ਅਤੇ ਰੀਜ਼ਨਿੰਗ ਦਾ ਜੇ ਰਸਤਾ ਅਪਣਾਉਣ ਲੱਗੇ ਹੋ ਤਾਂ ਫਿਰ ਲੰਗੜਾ ਜਿਹਾ ਲੌਜਿਕ ਕਿਉਂ ਅਪਣਾਉਂਦੇ ਹੋ? ਫਿਰ ਇਹ ਲੌਜਿਕ ਫਿਰ ਸਾਰੇ ਕਿਤੇ ਲੱਗਣਾ ਚਾਹੀਦਾ, ਫਿਰ ਰੀਜ਼ਨਿੰਗ ਹੋਣੀ ਚਾਹੀਦੀ ਆ ਬਈ ਤੁਹਾਡੇ ਜੀਵਨ ਢੰਗ ਦੇ ਉੱਤੇ ਹਰ ਇੱਕ ਗੱਲ 'ਤੇ ਕਿੰਤੂ ਪਰੰਤੂ ਹੋਣਾ ਚਾਹੀਦਾ। ਬਈ ਤੁਸੀਂ ਟਕਸਾਲੀਆਂ ਦੇ ਕਿੰਤੂ ਪਰੰਤੂ ਦਾ ਤਾਂ ਜਵਾਬ ਦੇਈ ਜਾਂਦੇ ਹੋ, ਜਦੋਂ ਤੁਹਾਡੇ ਦੇ ਕੋਈ ਕਿੰਤੂ ਪਰੰਤੂ ਕਰਦਾ ਉਦੋਂ ਕਿਵੇਂ ਜਵਾਬ ਦੇਵੋਂਗੇ? ਉੱਧਰੋਂ ਜਿਹੜੇ ਟਕਸਾਲੀ ਆ ਉਹ ਇਹਨਾਂ ਨੂੰ ਕਹੀ ਜਾਂਦੇ ਆ ਜੀ ਇਹ ਨਾਸਤਿਕ ਆ, ਉਹਨਾਂ ਭਲਿਆਂ ਮਾਨਸਾਂ ਨੂੰ ਇਹ ਨਹੀਂ ਪਤਾ ਵੀ ਇਹ ਨਾਸਤਿਕ ਨਹੀਂ ਹੈਗੇ। ਨਾਸਤਿਕਤਾ ਦੇ ਆਪਣੇ ਗੁਣ ਔਗਣ ਹੁੰਦੇ ਨੇ, ਨਾਸਤਿਕਤਾ ਪੂਰੇ ਦਾ ਪੂਰਾ ਫਲਸਫਾ ਹੈ, ਅਤੇ ਨਾਸਤਿਕਤਾ ਦੀ ਪਟਾਰੀ ਦੇ ਵਿੱਚ ਐਡਾ ਕੁਛ ਪਿਆ, ਤੁਹਾਡੇ ਧਰਮ ਵਾਲਿਆਂ ਦੀ ਪਟਾਰੀ ਤਾਂ ਕੁਛ ਹੈ ਹੀ ਨਹੀਂ, ਤੁਸੀਂ ਤਾਂ ਵੈਸੇ ਹੀ ਕੰਗਾਲ ਹੋ ਗਏ, ਦੋ ਦੋ ਚਾਰ ਚਾਰ ਗਰੁੱਪ ਬਣਾਏ ਹੋਏ ਆ, ਆਪਣਾ ਤੁਹਾਡਾ ਘੇਰਾ ਬਣਿਆ ਹੋਇਆ। ਮੈਂ ਧਾਰਨਾ ਬੜੀਆਂ ਠੋਕ ਵਜਾ ਕੇ ਦਿੱਤੀਆਂ ਨੇ ਵੀ ਮੁਸਲਮਾਨਾਂ ਦੇ ਵਿੱਚ ਸੁੰਨੀ ਅਤੇ ਸ਼ੀਆ ਨੇ, ਈਵਨ ਹੁਣ ਇਹ ਨਾ ਕਹਿ ਦਿਓ ਵੀ ਮੈਂ ਕਿਸੇ ਨੂੰ ਰਿਆਇਤ ਕਰਦਾ, ਹੋਰ ਵੀ ਬਹੁਤ ਤਰ੍ਹਾਂ ਦੇ ਗਰੁੱਪ ਨੇ, ਸਰਦਾਰਾਂ ਦੇ ਵਿੱਚ, ਸਿੱਖਾਂ ਦੇ ਵਿੱਚ ਮਿਸ਼ਨਰੀ ਅਤੇ ਉਹ ਹੈਗੇ ਨੇ, ਦੂਜੇ ਜੇ ਡੇਰਿਆਂ ਦੀ ਗੱਲ ਕਰਨੀ ਹੈ ਕਿਤੇ ਰਾਧਾ ਸੁਆਮੀ ਨੇ, ਕਿਤੇ ਸਤਸੰਗ ਵਾਲੇ ਨੇ, ਮਤਲਬ 12-13 ਹਜ਼ਾਰ ਪਿੰਡਾਂ ਦੇ ਵਿੱਚ ਮੇਰਾ ਖਿਆਲ 40,000 ਡੇਰੇ ਹੋਣਗੇ ਘੱਟੋ ਘੱਟ। ਮੇਰੇ ਕੋਲ ਵੈਸੇ 4 ਸਾਲ ਪਹਿਲਾਂ ਮੈਂ ਵਿਜ਼ਨ ਟੀਵੀ ਦੇ ਉੱਤੇ ਇੱਕ ਪੂਰੀ ਦੀ ਪੂਰੀ ਕਵਿਤਾ ਸੁਣਾਈ ਸੀ ਜਿਹਦੇ 'ਚ ਮੈਂ ਡੇਰਿਆਂ ਦੇ ਨਾਂ ਹੀ ਲਏ ਸੀ, ਹੋ ਸਕਦਾ ਤੁਹਾਨੂੰ ਯੂਟਿਊਬ ਤੋਂ ਕਿਤੋਂ ਲੱਭ ਜੇ ਉਹ, ਜਾਂ ਗੂਗਲ ਤੋਂ ਲੱਭ ਜੇ, ਕਿਸ ਦਿਨ ਮੈਂ ਫੇਰ ਸੁਣਾਊਂਗਾ। ਹਿੰਦੂ ਧਰਮ ਵਾਲੇ ਨੇ ਜਿਹੜੇ ਇਹਨਾਂ ਦੀਆਂ ਵੀ ਇੰਨੀਆਂ ਸ਼ਾਖਾਵਾਂ ਨੇ, ਗੱਲ ਹੀ ਛੱਡ ਦਿਓ, ਈਸਾਈਆਂ ਦੀ ਤੁਹਾਨੂੰ ਮੈਂ ਗੱਲ ਦੱਸਤੀ ਹੈ। ਹੁਣ ਜਦੋਂ ਕੋਈ ਧਾਰਮਿਕ ਪ੍ਰਚਾਰਕ ਆਉਂਦਾ, ਉਹ ਕਿਸੇ ਵੀ ਧਰਮ ਦਾ ਹੋਵੇ, ਤੁਸੀਂ ਉਹ ਸਾਧਗੁਰੂ ਦਾ ਨਾਂ ਲੈ ਲਓ ਜਿਹੜਾ ਬੜੇ ਵਧੀਆ ਤਰੀਕੇ ਨਾਲ ਸੋਹਣੀ ਜਿਹੀ ਇੰਗਲਿਸ਼ ਬੋਲਦਾ, ਐਡਾ ਤਕੜਾ ਬਿਜ਼ਨਸਮੈਨ ਆ ਉਹਦੇ ਸਾਹਮਣੇ, ਅੱਛਾ ਉਹ ਬਹਿਰੂਪੀ ਆ ਪੂਰਾ, ਉਹਦੇ ਸਾਹਮਣੇ ਜਿਹੜਾ ਵੀ ਬੰਦਾ ਬੈਠਾ ਹੋਵੇ ਨਾ, ਉਹਨੇ ਵਿਸ਼ੇ 'ਤੇ ਉਹਦੀ ਪਕੜ ਹੁੰਦੀ ਆ, ਪੜ੍ਹਾਈ ਲਿਖਾਈ ਕੀਤੀ ਆ ਉਹਨੇ, ਪਰ ਉਹ ਇੰਨੇ ਤਰੀਕੇ ਦੇ ਨਾਲ ਕਮਲਾ ਕਰਦਾ ਸਾਹਮਣੇ ਵਾਲੇ ਨੂੰ, ਬੰਦੇ ਨੂੰ ਧੱਕੇ ਨਾਲ ਸ਼ਰਧਾਲੂ ਬਣਾ ਲੈਂਦਾ। ਮੈਂ ਉਹਦੀਆਂ ਸਿਫਤਾਂ ਦੇ ਪੋਲ, ਭਾਵੇਂ ਇੱਥੇ ਕੋਈ ਸੈਮੀਨਾਰ ਹੋਵੇ, ਕੋਈ ਇੰਸ਼ੋਰੈਂਸ ਵਾਲੇ ਇਕੱਠੇ ਹੋਏ ਹੋਣ, ਰੀਅਲ ਇਸਟੇਟ ਵਾਲੇ ਇਕੱਠੇ ਹੋਏ ਹੋਣ, ਵੈਸੇ ਕੋਈ ਗੱਲ ਚੱਲਦੀ, ਕਹਿਣਗੇ ਜੀ ਸਾਧਗੁਰੂ ਬੜਾ ਸਿਆਣਾ। ਮੈਂ ਕਿਹਾ ਉਹ ਸਿਆਣਾ ਭਲਿਓ ਮਾਨਸੋ ਤੁਹਾਨੂੰ ਪਤਾ ਹੀ ਨਹੀਂ ਲੱਗਦਾ, ਉਹਨੂੰ ਤੁਸੀਂ ਸਿਆਣਾ ਕਹਿੰਦੇ ਹੋ? ਤੁਸੀਂ ਉਹਦੀ ਗੱਲ ਨੂੰ ਡੂੰਘਿਆਈ ਨਾਲ ਪਰਖੋ। ਦਿੱਲੀ ਦੇ ਵਿੱਚ ਇੱਕ ਵੀਡੀਓ ਪਈ ਆ, ਦਿੱਲੀ 'ਚ ਲਾਅ ਕਰ ਰਹੇ ਸਟੂਡੈਂਟਸ ਨੇ ਉਹਨੂੰ ਸਵਾਲ ਕੀਤੇ, ਉਹਨੇ ਕੋਈ ਜਵਾਬ ਨਹੀਂ ਦਿੱਤਾ, ਉਹਦਾ ਉਲਟਾ ਸਗੋਂ ਸਵਾਲ ਕਰਨ ਵਾਲੇ ਦੀ ਬੇਇੱਜ਼ਤੀ ਕਰ ਗਿਆ। ਮੈਂ ਕਿਹਾ ਤੁਸੀਂ ਉਹਨੂੰ ਸਿਆਣਾ ਕਹਿੰਦੇ ਹੋ, ਹੈ ਉਹ ਹਿੰਦੂ ਧਰਮ ਦਾ ਸਰਦਾਰ ਵੀ, ਉਹਨੂੰ ਮਤਲਬ ਡੰਡੌਤਾਂ ਕਰਦੇ ਰਹਿੰਦੇ ਨੇ, ਕਹਿੰਦੇ ਜੀ ਇਹਦੇ ਜਿੰਨਾ ਤਾਂ ਸਿਆਣਾ ਬੰਦਾ ਹੀ ਹੈ ਨਹੀਂ। ਮੈਂ ਕਿਹਾ ਉਹ ਜਾਤ ਪਾਤ ਨੂੰ ਉਹ ਠੀਕ ਠਹਿਰਾ ਜਾਂਦਾ, ਭੂਤਾਂ ਪ੍ਰੇਤਾਂ ਨੂੰ ਉਹ ਠੀਕ ਠਹਿਰਾਉਂਦਾ, ਮਰਨ ਤੋਂ ਬਾਅਦ ਬੰਦੇ ਦੀ ਆਤਮਾ ਦੀ ਸ਼ਾਂਤੀ ਲਈ ਜਿਹੜੀ ਪੂਜਾ ਪਾਠ ਅਤੇ ਪਖੰਡ ਕੀਤੇ ਜਾਂਦੇ ਨੇ ਉਹਨੂੰ ਉਹ ਠੀਕ ਠਹਿਰਾਉਂਦਾ, ਵਰਣ ਵਿਵਸਥਾ ਨੂੰ ਉਹ ਠੀਕ ਠਹਿਰਾ ਜਾਂਦਾ, ਹੈਂਜੀ। ਅਤੇ ਤੁਸੀਂ ਕਹਿੰਦੇ ਜੀ ਉਹਦਾ ਬੰਦਾ ਹੀ ਸਿਆਣਾ, ਵੀ ਉਹਦੀ ਮਾਰਕੀਟਿੰਗ ਇੰਨੀ ਤਕੜੀ ਆ, ਉਹਨੇ ਲੱਖਾਂ ਦੀ ਗਿਣਤੀ ਸ਼ਰਧਾਲੂ ਬਣਾਏ ਆ, ਫਿਰ ਗੱਲ ਚੱਲ ਪੈਂਦੀ ਆ, ਕਹਿੰਦੇ ਜੀ ਨਹੀਂ ਉਹ ਜਿਹੜਾ ਉਹ ਹੈਗਾ ਨਾ ਇੱਕ ਹੋਰ ਕੀ ਨਾਂ ਉਹਦਾ ਵੱਲਾ ਜਿਹਾ, ਰਵੀ ਸ਼ੰਕਰ ਆ ਉਹਦਾ, ਉਹਦੇ ਮਿਸ਼ਨ ਦਾ ਮੈਂ ਭੁੱਲ ਜਾਣਾ ਥੋੜ੍ਹਾ ਜਿਹਾ, ਉਹਦਾ ਮਿਸ਼ਨ ਨਹੀਂ ਹੈਗਾ, ਹੋਰ ਕੋਈ ਵੱਖਰਾ ਜਿਹਾ, ਉਹ ਸਾਰਾ ਦਿਨ ਹੀ ਪੁੱਠੀਆਂ ਗੱਲਾਂ ਕਰਦਾ ਰਹਿੰਦਾ, ਵਾਲ ਜੇ ਪਿੱਛੇ ਨੂੰ ਵਾਹੇ ਹੁੰਦੇ ਆ ਉਹਦੇ, ਅਤੇ ਦਾੜੀ ਉਹਦੀ ਅੱਗੇ ਨੂੰ ਛੱਡੀ ਹੋਈ, ਦੇਖਣ ਤੋਂ ਲੱਗਦਾ ਵੀ ਬੀਬਾ ਰਾਣਾ ਬੜਾ ਭਲਾ ਸਿਆਣਾ ਜਿਹਾ ਬੰਦਾ। ਸਾਰੇ ਦੇਸ਼ਾਂ 'ਚ ਉਹਦੇ ਆਸ਼ਰਮ ਬਣਾਏ ਹੋਏ ਨੇ, ਆਰਟ ਆਫ ਲਿਵਿੰਗ ਮੈਨੂੰ ਯਾਦ ਆ ਗਿਆ, ਆਰਟ ਆਫ ਲਿਵਿੰਗ। ਦੱਸੋ ਬੰਦਾ ਧਾਰਮਿਕ ਆ, ਨਫ਼ਰਤ ਫੈਲਾਉਂਦਾ ਉਹ, ਜਿੱਥੇ ਜਿੱਥੇ ਉਹਦੇ ਸ਼ਰਧਾਲੂ ਜਾਂਦੇ ਨੇ ਇਨਵਾਇਰਮੈਂਟ ਨੂੰ ਪਲਿਊਟ ਕਰਦੇ ਆ, ਉਹਦੀ ਸੰਸਥਾ ਦਾ ਨਾਂ ਹੈ ਆਰਟ ਆਫ ਲਿਵਿੰਗ। ਇੱਥੇ ਵੀ ਸਾਡੇ ਟੋਰੋਂਟੋ ਵੀ ਉਹਦੇ ਸ਼ਰਧਾਲੂ ਹੋਣਗੇ, ਲੱਖਾਂ ਦੀ ਕਰੋੜਾਂ ਦੀ ਗਿਣਤੀ ਦੇ ਵਿੱਚ ਉਹਨੇ ਮਤਲਬ ਲੋਕਾਂ ਨੂੰ ਐਕਸਪਲੋਇਟ ਕੀਤਾ, ਇਮੋਸ਼ਨਲੀ ਐਕਸਪਲੋਇਟੇਸ਼ਨ, ਵੀ ਅਸੀਂ ਬਹੁਤ ਸਿਆਣੇ ਹਾਂ, ਸਾਡਾ ਧਰਮ ਬਹੁਤ ਸਿਆਣਾ, ਅਤੇ ਲੋਕ ਮੇਰਾ ਖਿਲਾਫ ਦੇ ਬੱਚਿਆਂ ਦੇ ਨਾਲ ਤਾਂ ਲੜ ਪੈਂਦੇ ਹੋਣਗੇ ਵੀ ਤੈਨੂੰ ਆਹ ਚੀਜ਼ ਨਹੀਂ ਲੈ ਕੇ ਦੇਣੀ, ਪਰ ਉਹ ਬਾਬੇ ਦੇ ਮੂਹਰੇ ਜਾ ਕੇ ਸਾਰਾ ਕੁਝ ਢੇਰੀ ਕਰ ਜਾਂਦੇ ਆ। ਮੇਰਾ ਅੱਜ ਦਾ ਵਿਸ਼ਾ ਇਹ ਸੀ ਵੀ ਸਾਰੇ ਹੀ ਧਰਮਾਂ ਵਾਲੇ ਜਿਹੜੇ ਹੈਗੇ ਨੇ ਇਹ ਇੱਕੋ ਜਿਹੇ ਨੇ, ਇਹਨਾਂ ਦੇ ਸਾਧ ਸੰਤ ਇੱਕੋ ਜਿਹੇ ਨੇ, ਇਹ ਆਪਸ ਵਿੱਚ ਦੀ ਲੜਦੇ ਨੇ, ਇਹਨਾਂ ਕੋਲ ਨਵਾਂ ਕਹਿਣ ਨੂੰ ਕੁਝ ਵੀ ਨਹੀਂ, ਇਹਨਾਂ ਦੀ ਪਟਾਰੀ ਦੇ ਵਿੱਚ ਕੁਝ ਵੀ ਨਹੀਂ, ਇਹਨਾਂ ਦੇ ਮਗਰ ਲੱਗਣਾ ਛੱਡ ਦਿਓ ਅਤੇ ਤੁਹਾਡੀ ਜ਼ਿੰਦਗੀ ਜਿਹੜੀ ਸੋਹਣੀ ਬਣ ਜੂ। ਇਹੀ ਗੱਲ ਉਹ ਆਪਣੇ ਸਾਧ ਆ ਜਿਹੜੇ ਸੰਤ ਉਹ ਆਪਣੇ ਸਮਾਗਮਾਂ 'ਚ ਕਹਿੰਦੇ ਨੇ, ਉਹ ਆਪਦੇ ਧਰਮ ਦੀ ਤਾਂ ਗੱਲ ਹੀ ਨਹੀਂ ਕਰਦੇ, ਜਿਹੜੇ ਬੇਸਿਕ ਪ੍ਰਿੰਸੀਪਲ ਉਹਨਾਂ ਦੇ ਧਰਮ ਦੇ ਨੇ। ਤੁਸੀਂ ਸਿੱਖ ਸਮਾਜ ਦੇ ਜਿਹੜੇ ਸੰਤ ਸਾਧ, ਇਹਨਾਂ ਨੂੰ ਭਾਵੇਂ ਕੁਛ ਮਰਜ਼ੀ ਕਹਿ ਲਓ, ਭਾਵੇਂ ਉਹ ਪੁਰਾਣੇ ਹੋਣ ਕੱਟੜ ਦੇ, ਭਾਵੇਂ ਹੋਣ ਨਵੇਂ, ਉਹ ਆਪਦੇ ਧਰਮ ਬਾਰੇ ਕੋਈ ਗੱਲ ਨਹੀਂ ਕਰਦੇ, ਉਹਨਾਂ ਨੇ ਗੁਰੂ ਸਾਹਿਬ ਦੇ ਜਿਹੜੀਆਂ ਬੇਸਿਕ ਗੱਲਾਂ ਉਹਨਾਂ ਨੇ ਕੀਤੀਆਂ ਨੇ, ਗੁਰਬਾਣੀ ਦੀ ਵਿਆਖਿਆ ਨਹੀਂ ਕਰਦੇ, ਇੱਕ ਦੂਜੇ 'ਤੇ ਤਵਾ ਲਾਉਂਦੇ ਨੇ, ਤਵਾ ਲਾ ਕੇ ਉਹ ਨੋਰਮਲ ਗੱਲਾਂ ਕਰਦੇ ਨੇ ਜਿਹੜੀਆਂ ਇੱਕ ਆਮ ਇਨਸਾਨ ਨੂੰ ਪਤਾ, ਜਿਹੜੀਆਂ ਬੰਦਾ ਜਦੋਂ 40-50 ਸਾਲ ਦੀ ਜ਼ਿੰਦਗੀ ਜਿਉਂ ਜਾਂਦਾ ਉਹਨੂੰ ਕੁਛ ਸੱਚਾਈਆਂ ਲਾਈਫ ਬਾਰੇ ਪਤਾ ਲੱਗ ਜਾਂਦੀਆਂ, ਜਾਂ ਜਿਹੜਾ ਕੋਈ ਬੱਚਾ ਨੌਜਵਾਨ ਪੜ੍ਹ ਰਿਹਾ ਉਹਨੂੰ ਵੀ ਪਤਾ ਲੱਗ ਜਾਂਦਾ। ਉਹੋ ਹੀ ਗੱਲਾਂ ਇਹ ਕਰਦੇ ਨੇ ਵੀ ਭਾਈ ਜੀ, ਉਹੀ ਗੱਲਾਂ ਇਹ ਕਰਦੇ ਨੇ ਜਿਹੜੀਆਂ ਤੁਸੀਂ ਸਕੂਲਾਂ 'ਚੋਂ ਪੜ੍ਹ ਚੁੱਕੇ ਹੋ, ਜਿਹੜੀਆਂ ਆਪਦੇ ਵੱਡੇ ਭੈਣ ਭਰਾਵਾਂ ਟੀਚਰਾਂ ਤੋਂ ਸੁਣ ਚੁੱਕੇ ਹੋ, ਜਿਹੜੀਆਂ ਗੁਰੂ ਸਾਹਿਬ ਨੇ ਆਪ ਲਿਖਤੀਆਂ, ਫਿਰ ਤੁਸੀਂ ਇਹਨਾਂ ਦੇ ਸਮਾਗਮਾਂ 'ਚ ਸਤਸੰਗ ਦੇ ਵਿੱਚ ਕੀ ਕਰਨ ਜਾਂਦੇ ਹੋ, ਅਤੇ ਜੇ ਕੜਾਹ ਹੀ ਖਾਣਾ ਹੁੰਦਾ ਤਾਂ ਕੜਾਹ ਘਰੇ ਬਣਾ ਕੇ ਖਾ ਲਓ, ਸਵਾਦ ਬਣੂਗਾ ਇਹਨਾਂ ਨਾਲੋਂ। ਜੇ ਇਕੱਠ ਹੀ ਕਰਨਾ ਤੁਸੀਂ ਇਹੋ ਜਿਹਾ ਕਿਸੇ ਚੰਗੇ ਕੰਮ ਲਈ ਇਕੱਠ ਕਰ ਲਓ, ਅਤੇ ਜੇ ਇਕੱਠ ਹੀ ਕਰਨਾ ਫਿਰ ਤੁਸੀਂ ਉੱਥੇ ਇਕੱਠ ਕਿਉਂ ਨਹੀਂ ਕਰਦੇ ਜਿੱਥੇ ਤੁਹਾਡੀ ਜ਼ਿੰਦਗੀ ਦੀਆਂ ਬੇਸਿਕ ਪ੍ਰੋਬਲਮਸ ਬਾਰੇ ਕੁਝ ਸੋਚਿਆ ਜਾਂਦਾ। ਇੱਥੇ ਬ੍ਰੈਂਪਟਨ 'ਚ ਹੁਣ ਇਕੱਠ ਕਰਕੇ ਦੇਖ ਲਓ ਵੀ ਇੰਸ਼ੋਰੈਂਸ ਦਾ ਮੁੱਦਾ, ਹੁਣ ਇਕੱਠ ਕਰਕੇ ਦੇਖ ਲਓ ਵੀ ਬੇਸਮੈਂਟ ਵਾਲਾ ਮੁੱਦਾ, ਸਾਨੂੰ ਹੋਸਪਿਟਲ ਚਾਹੀਦਾ, ਚਾਰ ਬੰਦੇ ਨਹੀਂ ਇਕੱਠੇ ਹੁੰਦੇ। ਇਹ ਜਿਹਾ ਬਾਬਾ ਜਿਹਨੂੰ ਆਪ ਜ਼ਿੰਦਗੀ ਜਿਉਣ ਬਾਰੇ ਕੁਝ ਵੀ ਨਹੀਂ ਪਤਾ ਉਹ ਇੱਥੇ ਇਕੱਠ ਕਰ ਲਏ ਤਾਂ ਹਜ਼ਾਰਾਂ ਦਾ ਇਕੱਠ ਹੋ ਜਾਂਦਾ। ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ ਬਈ ਇਹ ਕਿਉਂ ਹੁੰਦਾ। ਜੇ ਤੁਹਾਨੂੰ ਕਿਸੇ ਗੱਲ ਦੀ ਸਮਝ ਲੱਗੀ ਹੋਵੇ ਤਾਂ ਜ਼ਰੂਰ ਦੱਸ ਦਿਓ ਦੋਸਤੋ। ਚਾਨਣਾ ਪਾ ਦਿਓ, ਕਹਿੰਦੇ ਚਾਨਣ ਦੀ ਕਿਰਨਾਂ ਜਿਹੜੀ ਉਹ ਆਲੇ ਦੁਆਲੇ ਦਿਮਾਗ ਦੇ ਵਿੱਚ ਵੀ ਚਾਨਣ ਕਰ ਦਿੰਦੀ ਹੈ। ਖੈਰ ਸਾਡੇ ਕਾਲਰ ਕੁਝ ਨਾਲ ਨੇ, ਉਹਨਾਂ ਦੀ ਗੱਲਾਂ ਸੁਣ ਲਈਏ ਅਤੇ ਫਿਰ ਆਪਾਂ ਅੱਗੇ ਗੱਲਬਾਤ ਕਰਾਂਗੇ। ਹਾਂਜੀ ਨਿੱਘਾ ਸਵਾਗਤ ਜੀ ਤੁਹਾਡਾ। ਹੈਲੋ,
ਸਤਿ
ਸ਼੍ਰੀ ਅਕਾਲ ਜੀ।
ਹਾਂਜੀ, ਪਹਿਲਾਂ ਮੈਂ ਕਿਹਾ ਵੀ ਮਾੜੀ ਲੰਬੀ ਚੌੜੀ ਨਾਲ ਗੱਲ ਹੋਵੇ, ਰੱਬ ਕੌਣ ਆ, ਗੁਰੂ ਦਾਸ ਜਨ ਭਗਤ ਸਭ ਕੁਛ ਇਹ ਗੁਰਬਾਣੀ ਦੇ ਵਿੱਚ ਪਿਆ, ਉਹਨਾਂ ਦੀਆਂ ਡੈਫੀਨੇਸ਼ਨਸ ਆ, ਇਹ ਕੋਈ ਬੰਦਾ ਵੱਖਰਾ ਨਹੀਂ, ਇਹਨਾਂ ਦੀਆਂ ਅਵਸਥਾ ਜਿਹੜੀਆਂ ਉਹਨਾਂ ਨੂੰ ਨਾਂ ਦਿੱਤਾ ਗਿਆ ਇਹਦੇ ਵਿੱਚ। ਸੁਖਮੀ ਸਾਹਿਬ ਚ ਜਿਵੇਂ ਇੱਕੋ ਤੁੱਕ ਰਹਾਉ ਦੀ ਤੁੱਕ ਆਈ ਹੈ, ਜਿੰਨਾ ਚਿਰ ਤੁਸੀਂ ਘਰ ਦੇ ਦਰਵਾਜ਼ੇ ਚ ਪ੍ਰਵੇਸ਼ ਨਹੀਂ ਕਰਦੇ, ਦਰਵਾਜ਼ੇ ਵਿੱਚੋਂ ਦੀ ਲੰਘਦੇ ਘਰ ਦੇ ਵਿੱਚ ਐਂਟਰ ਕਿਵੇਂ ਹੋਵੋਗੇ। ਇੱਡੀ ਬਾਣੀ ਦੇ ਵਿੱਚ 13 ਪੇਜ ਰਹਾਉ ਦੀ ਤੁੱਕ ਇੱਕ ਹੈ, ਇਹਦਾ ਮਤਲਬ ਉਹ ਰਹਾਉ ਦੀ ਤੁੱਕ ਹੈ ਸੁੱਖਾਂ ਦੀ ਮਲੀ ਤਾਂ ਹੈ ਜੋ ਸਾਰਾ ਸੁਖਮੀ ਸਾਹਿਬ 13 ਪੜ੍ਹ ਕੇ ਉਹਦੇ ਤੇ ਚੱਲਦੇ ਹਾਂ। ਦੂਜਾ ਜਿਹੜਾ ਹੈਗਾ ਵੀ ਰੱਬ ਜੰਮਦਾ ਨੀ ਮਰਦਾ ਨੀ, ਇਹਦੇ ਚ ਮੈਂ ਇੱਕ ਬੜਾ ਸੋਹਣਾ ਸੁਣਿਆ, ਉਹ ਕਹਿੰਦੇ ਇਹਦਾ ਮਤਲਬ ਮੈਨੂੰ ਜਿਵੇਂ ਸਮਝ ਆਇਆ, ਬਾਕੀ ਤੁਸੀਂ ਐਕਸਪਲੇਨ ਕਰਿਓ ਵੀ ਰੱਬ ਜਿਹੜਾ ਹੈਗਾ ਤਾਂ ਕਹਿੰਦੇ ਜੰਮਦਾ ਮਰਦਾ ਨੀ, ਹੁਣ ਤਾਂ ਜਦੋਂ ਬੱਚਾ ਬੋਰਨ ਹੁੰਦਾ ਆਪਾਂ ਕਹਿੰਦੇ ਉਹਦਾ ਜਨਮ ਹੋ ਗਿਆ, ਪਰ ਉਹ ਬੱਚੇ ਦਾ ਜਨਮ ਉਦੋਂ ਨੀ ਹੋਇਆ, ਉਹ ਬੱਚਾ ਪਹਿਲਾਂ ਮਾਂ ਬਾਪ ਨੇ ਜੋ ਵੀ ਉਹਨਾਂ ਦੀ ਪੈਦਾਇਸ਼ ਸੀ, ਇਹਦਾ ਮਤਲਬ ਉਹ ਸਿਸਟਮ ਜਾਂ ਸੈੱਲ ਸੁੱਲ ਉਹਨਾਂ ਵਿੱਚ ਜਿਉਂਦੀ ਸੀ, ਉਹਨਾਂ ਨੇ ਅੱਗੇ ਟਰਾਂਸਪੋਰੇਸ਼ਨ ਕਰਤੀ, ਸਾਡੇ ਤੋਂ ਗਾਹਾਂ ਅੱਗੇ ਚੱਲਦੀ ਰਹਿਣੀ ਹੈ, ਉਹਨਾਂ ਨੇ ਜੋ ਖਾਧਾ ਜੋ ਕੀਤਾ ਉਹਦੇ ਨਾਲ ਉਹ ਸਭ ਕੁਛ ਸਿਸਟਮ ਜਿਉਂਦਾ, ਉਹਦੇ ਚ ਅੱਗੇ ਤੋਂ ਅੱਗੇ ਇਹ ਜਿਹੜੀ ਜ਼ਿੰਦਗੀ ਦੀ ਹੈਗੀ ਆ ਇਹ ਚੱਲੀ ਜਾਂਦੀ ਆ। ਤਾਂ ਤੁਸੀਂ ਇਹਦੇ ਬਾਰੇ ਥੋੜਾ ਜਿਹਾ ਦੱਸੋ ਵੀ ਕੀ ਤੁਸੀਂ ਇਹਦੇ ਚ ਬਿਲੀਵ ਕਰਦੇ ਵੀ ਇਸ ਗੱਲ ਨੂੰ ਕਿਹਾ ਜਾਂਦਾ ਵੀ ਬੰਦਾ ਜਾਂ ਰੱਬ ਆ ਜਿਹੜਾ ਉਹ ਮਰਦਾ ਨੀ, ਕਿਉਂਕਿ ਉਹ ਗਾਂਧੀ ਕੋਲ ਟਰਾਂਸਪੋਰਟੇਸ਼ਨ ਹੋ ਹੀ ਜਾਂਦਾ।
ਧੰਨਵਾਦ ਜੀ ਤੁਹਾਡਾ। ਮੈਂ ਤਾਂ ਅੱਜ ਰੱਬ ਦਾ ਵਿਸ਼ਾ ਹੀ ਨੀ ਰੱਬ ਨੂੰ ਛੋਇਆ, ਮੈਂ ਤਾਂ ਰੱਬ ਦੇ ਯੱਬ ਚ ਪੈਣਾ ਹੀ ਨਹੀਂ ਚਾਹੁੰਦਾ ਜੀ, ਮੈਂ ਤਾਂ ਬਾਬਿਆਂ ਦੀ ਗੱਲ ਕੀਤੀ ਆ।
ਰੱਬ ਨਹੀਂ, ਇਨਸਾਨ ਦਾ ਜਿਵੇਂ ਇਨਸਾਨ ਦੀ ਜ਼ਿੰਦਗੀ, ਆਪਾਂ ਕਹਿੰਦੇ ਆ ਵੀ ਇਨਸਾਨ ਮਰਦਾ ਨੀ ਸੋਲ ਮਰਦੀ ਨੀ, ਰੱਬ ਨੀ, ਰੱਬ ਕੀ ਆ, ਰੱਬ ਤਾਂ ਕੁਛ ਵੀ ਨੀ, ਰੱਬ ਗਿਆਨ ਆ ਜਾਂ ਗੁਣ ਆ, ਕੋਈ ਬੰਦਾ ਨੀ ਰੱਬ।
ਧੰਨਵਾਦ ਜੀ ਧੰਨਵਾਦ। ਮੇਰਾ ਅੱਜ ਦਾ ਵਿਸ਼ਾ ਰੱਬ ਨਹੀਂ ਹੈ, ਮੈਂ ਰੱਬ ਦੇ, ਮੈਂ ਦੁਬਾਰਾ ਰਿਪੀਟ ਕਰਦਾ, ਮੈਂ ਰੱਬ ਵਾਲੇ ਚੱਕਰ 'ਚ ਨਹੀਂ ਅੱਜ ਪੈਣਾ ਚਾਹੁੰਦਾ। ਮੈਂ ਤਾਂ ਧਰਮਾਂ ਦੇ ਚੱਕਰ 'ਚ, ਜਿਹੜੇ ਬਾਬੇ ਸਾਨੂੰ ਪਾਉਂਦੇ ਨੇ, ਹਰੇਕ ਧਰਮ 'ਚ ਦੋ ਵਿਰੋਧੀ ਸੁਰਾਂ ਇਕੱਠੀਆਂ ਹੋਈਆਂ ਵੀਆਂ ਨੇ, ਅਤੇ ਮੈਂ ਤਾਂ ਉਹਦੀ ਗੱਲ ਕਰ ਰਿਹਾ ਵੀ ਅਲੱਗ ਅਲੱਗ ਤਰ੍ਹਾਂ ਦੇ ਬਾਬਿਆਂ ਦੀ। ਇੰਨੀ ਕੁ ਗੱਲ ਤੁਸੀਂ ਵਿਆਖਿਆ ਕਰਤੀ, ਚਲੋ ਠੀਕ ਹੈ, ਪਰ ਇੰਨੀ ਕੁ ਗੱਲ ਦੀ ਵਿਆਖਿਆ ਕਰ ਲਈ, ਬਾਬੇ ਹਰ ਰੋਜ਼ 6-6 ਘੰਟੇ ਦੇ ਦੀਵਾਨ ਲਾਉਂਦੇ ਨੇ, ਮੈਂ ਤਾਂ ਗੱਲ ਮੇਰੀ ਤਾਂ ਉੱਥੇ ਚੱਲ ਰਹੀ ਹੈ। ਜਿਹੜੀ ਗੱਲ ਤੁਸੀਂ ਬੜੇ ਤਰੀਕੇ ਦੇ ਨਾਲ ਕਹਿਤੀ ਹੈ, ਉਹ ਗੱਲ ਬਾਬਿਆਂ ਨੂੰ ਸਮਝਾਉਂਦਿਆਂ ਨੂੰ ਦਹਾਕੇ ਹੋ ਗਏ ਨੇ, ਅਤੇ ਬਾਬਿਆਂ ਦੀ ਅਲੱਗ ਅਲੱਗ ਤਰ੍ਹਾਂ ਦੀਆਂ ਨਸਲਾਂ ਅਤੇ ਕਿਸਮਾਂ ਪੈਦਾ ਹੋ ਗਈਆਂ ਨੇ। ਮੇਰਾ ਵਿਸ਼ਾ ਉਹ ਆ, ਮੇਰਾ ਵਿਸ਼ਾ ਅੱਜ ਦਾ ਰੱਬ ਨਹੀਂ ਹੈ। ਹਾਂਜੀ, ਅਗਲੀ ਕਾਲ 'ਤੇ ਚੱਲਦੇ। ਹਾਂਜੀ ਨਿੱਘਾ ਸਵਾਗਤ ਜੀ ਤੁਹਾਡਾ।
ਹਾਂਜੀ ਆ ਰਹੇ ਜੀ ਬਸ।
ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਜੀ ਕਾਲ ਕਰਕੇ ਕਹਿਣਾ, ਤੁਸੀਂ ਬਹੁਤ ਸੋਹਣਾ ਆਰਟੀਕੁਲੇਟ ਕੀਤਾ ਵੀ ਬਾਬਿਆਂ ਨੇ ਮੈਸੇਜ ਕਿਵੇਂ ਚੇਂਜ ਕੀਤਾ, ਜਿਵੇਂ ਵੀ ਆਪਣੇ ਆਲੇ ਦੁਆਲੇ ਮਾਹੌਲ ਹੈਗਾ। ਬਹੁਤ ਬਹੁਤ ਸੋਹਣੇ ਤਰੀਕੇ ਨਾਲ ਤੁਸੀਂ ਸਾਰਾ ਸਮ ਅਪ ਕੀਤਾ ਜੀ,
ਮਿਹਰਬਾਨੀ ਜੀ, ਧੰਨਵਾਦ। ਹੋਰ ਕੁਛ ਕਹਿਣਾ?
ਲਾਸਟ ਮੈਂ, ਹਾਂਜੀ ਲਾਸਟ ਹੁਕੂੰਗਾ ਜੀ, ਜੇ ਕਿਸੇ ਬੱਚੇ ਦੀ 10-12 ਸਾਲ ਤੱਕ ਜਿਹੋ ਜਿਹੀ ਪਰਵਰਿਸ਼ ਹੋਈ ਹੈ ਨਾ ਜੀ, ਜੇ ਉਹਨੂੰ ਉਹਨੂੰ ਅਨਡੂ ਕਰਨਾ ਬੜਾ ਔਖਾ, ਤੁਸੀਂ ਤੁਹਾਡੇ ਐਫਰਟ ਬਹੁਤ ਵਧੀਆ। ਪਰ ਜੇ ਤੁਹਾਡੀ ਆਡੀਅੰਸ ਦੇ ਵਿੱਚ ਇਹੋ ਜਿਹੇ ਲੋਕ ਹੈਗੇ ਜਿਹਨਾਂ ਦੀ ਪਰਵਰਿਸ਼ ਪਹਿਲੇ 10-12 ਸਾਲ ਹੋਈ ਹੈ, ਤੇ ਉਹਨਾਂ ਨੂੰ ਸਿਖਾਇਆ ਗਿਆ ਵੀ ਕਿਵੇਂ ਰੱਬ 'ਚ ਵਿਸ਼ਵਾਸ ਰੱਖਣਾ, ਡਿਪੈਂਡ ਹੋਣਾ, ਆਈ ਥਿੰਕ ਇਟ ਵੈਰੀ ਹਾਰਡ ਕੇ ਵੱਡੀ ਉਮਰ ਚ ਆ ਕੇ ਉਹ ਚੇਂਜ ਹੋਣਗੇ ਜੀ।
ਧੰਨਵਾਦ ਜੀ, ਮਿਹਰਬਾਨੀ ਬਹੁਤ ਬਹੁਤ। ਕਿਸੇ ਸਿਆਣੇ ਨੇ ਕਿਹਾ ਵੀ ਪਿੰਡ ਦੇ ਵਿੱਚ, ਜਦੋਂ ਪਿੰਡ ਦੀ ਗੱਲ ਕਰਦੇ ਹਾਂ ਤਾਂ ਕਿਉਂਕਿ ਪਹਿਲਾਂ ਲੋਕ ਪਿੰਡਾਂ 'ਚ ਰਹਿੰਦੇ ਸੀ, ਇਸ ਕਰਕੇ ਉਹਨੇ ਸਿਆਣੇ ਬੰਦੇ ਨੇ ਲਿਖਿਆ, ਕਹਿੰਦਾ ਪਿੰਡ ਦੇ ਵਿੱਚ ਦੋ ਇਨਸਾਨ ਹੁੰਦੇ ਨੇ, ਇੱਕ ਇਨਸਾਨ ਹੁੰਦਾ ਅਧਿਆਪਕ ਟੀਚਰ ਗੁਰੂ ਕਹਿ ਦਿਓ, ਜਿਹੜਾ ਬੰਦੇ ਦੇ ਅੰਦਰ ਗਿਆਨ ਦੀ ਜੋਤ ਜਗਾਉਂਦਾ, ਗਿਆਨ ਦੀਆਂ ਕਰੂੰਬਣਾਂ ਫੁੱਟਦੀਆਂ ਜਿਹੜੀਆਂ ਉਹਨੂੰ ਪਾਣੀ ਦਿੰਦਾ, ਅਤੇ ਉਸੇ ਪਿੰਡ ਦੇ ਵਿੱਚ ਇੱਕ ਪੰਡਿਤ ਮੁੱਲਾ ਭਾਈ ਜੀ ਜਾਂ ਕੁਝ ਇਹੋ ਜਿਹਾ ਹੁੰਦਾ ਇਨਸਾਨ ਜਿਹੜਾ ਫੁੱਟ ਰਹੀਆਂ ਕਰੂੰਬਲਾਂ ਦਾ ਕਤਲ ਕਰਦਾ, ਜਿਹੜਾ ਕਿਊਰੀਓਸਿਟੀ ਉਹਦੇ ਮਨ ਦੇ ਵਿੱਚ ਉੱਠੀ ਹੁੰਦੀ ਆ ਉਸ ਨੂੰ ਝੰਬ ਕੇ ਥੱਲੇ ਬਿਠਾ ਦਿੰਦਾ, ਅਤੇ ਉਹਦੇ ਵਿੱਚ ਗਿਆਨ ਦੀ ਜਿਹੜੀ ਚਿਣਗ ਹੁੰਦੀ ਆ ਨਵਾਂ ਚੀਜ਼ ਸਿੱਖਣ ਦੀ ਆਲੇ ਦੁਆਲੇ ਨੂੰ ਜਾਣਨ ਦੀ, ਉਸ ਇੱਛਾ ਨੂੰ ਹੀ ਮਾਰ ਦਿੰਦਾ। ਉਹ ਮਾਰਨ ਵਾਲਿਆਂ ਨੂੰ ਕਹਿੰਦੇ ਆ ਜੀ ਪੰਡਿਤ, ਗਿਆਨੀ, ਭਾਈ ਜੀ, ਮੁੱਲਾ। ਇਸ ਕਰਕੇ ਇਹਨਾਂ ਤੋਂ, ਇਹਨਾਂ ਦੇ ਨੇੜ ਦੀ ਨਹੀਂ, ਮੈਂ ਤਾਂ ਕਹਿੰਦਾ ਇਹਨਾਂ ਤੋਂ ਕੋਹਾਂ ਦੂਰ ਜਾਣਾ ਚਾਹੀਦਾ। ਇਹਨਾਂ ਦੀਆਂ ਗੱਲਾਂ 'ਚ ਵਿਸ਼ਵਾਸ ਨਹੀਂ ਕਰਨਾ, ਵਿਸ਼ਵਾਸ ਤਾਂ ਵੈਸੇ ਵੀ ਨਹੀਂ ਕਰਨਾ ਚਾਹੀਦਾ ਕਿਸੇ ਦੀ ਗੱਲ ਦੇ ਵਿੱਚ ਇਹਨਾਂ ਦੀਆਂ। ਹੁਣ ਭੈਣ ਜੀ ਬੜੇ ਤਰੀਕੇ ਦੇ ਨਾਲ ਵਿਆਖਿਆ ਦੇ ਕੇ ਗਏ ਨੇ, ਜਦੋਂ ਉਹਨਾਂ ਨੂੰ ਉਹਨਾਂ ਦਾ ਵਿਸ਼ਾ ਹੋਇਆ ਹੋਰ ਵਿਆਖਿਆ ਕਰ ਜਾਣਗੇ ਵੀ ਜੇ ਹਰ ਰੋਜ਼ ਤੁਸੀਂ 6 ਘੰਟੇ ਦਾ ਦੀਵਾਨ ਇਸੇ ਗੱਲ ਦੇ ਲਈ ਲਾਉਣਾ ਵੀ ਰੱਬ ਕੀ ਹੈ, ਫਲਾਨਾ ਕੀ ਹੈ, ਜ਼ਿੰਦਗੀ ਕੀ ਹੁੰਦੀ ਹੈ, ਅਤੇ ਫਿਰ ਹਰ ਰੋਜ਼ 6 ਘੰਟੇ, ਇੱਕ ਬੱਚਾ ਜਿਹੜਾ ਉਹ 2-3 ਘੰਟਿਆਂ 'ਚ, 1.5-2 ਘੰਟਿਆਂ 'ਚ ਬਹੁਤ ਕੁਝ ਸਿੱਖ ਲੈਂਦਾ। ਸਾਡੇ ਨਾਲੋਂ ਵੱਧ ਉਹਦੇ ਸਿੱਖਣ ਦੀ ਤੀਬਰਤਾ ਉਹਦੇ ਮਨ ਦੇ ਵਿੱਚ ਹੁੰਦੀ ਹੈ, ਦਿਮਾਗ ਬਾਅਦ ਦੇ ਵਿੱਚ ਬੜਾ ਪਕਰੋੜ ਜਿਹਾ ਬਣ ਜਾਂਦਾ, ਇਹ ਸਿੱਖਣਾ ਬੰਦ ਕਰ ਦਿੰਦਾ ਜਾਂ ਇਹਦੀ ਸਿੱਖਣ ਦੀ ਸਪੀਡ ਘੱਟ ਜਾਂਦੀ ਹੈ। ਜਦੋਂ ਬੱਚੇ ਦੇ ਸਿੱਖਣ ਦੀ ਉਮਰ ਹੁੰਦੀ ਹੈ, ਤੁਸੀਂ ਬਿਲਕੁਲ ਠੀਕ ਕਿਹਾ, ਉਦੋਂ ਉਹਨੂੰ ਸਿੱਖਣ ਦਿਓ, ਉਹਨੂੰ ਆਜ਼ਾਦ ਫਿਜ਼ਾ ਦੇ ਵਿੱਚ ਸਾਹ ਲੈਣ ਦਿਓ, ਜਿੰਨਾ ਵੀ ਕੋਈ ਸਿੱਖਣਾ ਚਾਹੁੰਦਾ ਉਹਨੂੰ ਸਿੱਖਣ ਦਿਓ, ਉਹਨੂੰ ਰੋਕੋ ਨਾ, ਟੋਕੋ ਨਾ, ਮਾਰੋ ਨਾ, ਝਿੜਕੋ ਨਾ। ਅਤੇ ਜਦੋਂ ਥੋੜ੍ਹਾ ਜਿਹਾ ਡਿਸਿਪਲਿਨ ਆਉਣ ਦਾ ਮੌਕਾ ਆਇਆ, ਉਦੋਂ ਵੀ ਜਿਹੜੇ ਵਿਗਿਆਨੀ ਨੇ, ਉਹ ਮਾਹਰ ਨੇ, ਫਿਲੋਸਫਰ ਨੇ, ਉਹ ਦੱਸਦੇ ਨੇ ਕਦੋਂ ਕਿੰਨਾ ਕੁ ਡਿਸਿਪਲਿਨ ਲਾਉਣਾ, ਉਦੋਂ ਲਾ ਦਿਓ। ਪਰ ਛੋਟੇ ਬੱਚੇ ਨੂੰ ਤੁਸੀਂ ਧੌਣ ਤੋਂ ਫੜ ਕੇ ਬਾਬਾ ਜੀ ਦੇ ਸਤਸੰਗ ਸਮਾਗਮ ਦੇ ਵਿੱਚ ਬਿਠਾ ਦਿਓ, ਅਤੇ ਇਹ ਕਹੋ ਵੀ ਜਿਹੜਾ ਕੁਝ ਬਾਬਾ ਜੀ ਕਹਿ ਰਹੇ ਨੇ, ਸੱਤ ਬਚਨ ਕਹੀ ਜਾ, ਹੱਥ ਜੋੜ ਕੇ ਮੰਨੀ ਜਾ, ਇਹ ਠੀਕ ਨਹੀਂ ਹੈ। ਕੁਝ ਅਸੀਂ ਛੋਟੀ ਜਿਹੀ ਬ੍ਰੇਕ ਲੈ ਲਈਏ ਦੋਸਤੋ, ਬ੍ਰੇਕ ਤੋਂ ਬਾਅਦ ਗੱਲਬਾਤ ਕਰਦੇ ਹਾਂ। ਮੇਫੀਲਡ ਤੇ ਕੈਨੇਡੀ ਤੋਂ ਸਿਰਫ 2 ਮਿੰਟ ਦੀ ਡਰਾਈਵ ਤੇ ਕੈਨੇਡਨ ਵਿੱਚ ਟਾਊਨ ਹਾਊਸ ਬੁੱਕ ਕਰਨ ਦਾ ਸੁਨਹਿਰੀ ਮੌਕਾ, ਵਾਜਬ ਕੀਮਤਾਂ, ਅਫੋਰਡੇਬਲ ਪੇਮੈਂਟ ਸਟਰਕਚਰ, 2021 ਵਿੱਚ ਕਲੋਜ਼ਿੰਗ, ਸਟੇਨਲੈਸ ਸਟੀਲ ਅਪਲਾਈਐਂਸਿਸ, ਐਕਸਲੈਂਟ ਲੋਕੇਸ਼ਨ, ਕੁਆਲਿਟੀ ਕੰਸਟਰਕਸ਼ਨ, ਸੋਹਣੇ ਟਾਊਨ ਹਾਊਸ, ਫਸਟ ਕਮ ਫਸਟ ਸਰਵਡ। ਹੁਣੇ ਕਾਲ ਕਰੋ ਚਰਨਜੀਤ ਬਰਾੜ 6474384436।
ਲੋਵਿਟ ਟਰੱਕਾਂ ਵਾਲਿਆਂ ਵਾਸਤੇ ਖੁਸ਼ਖਬਰੀ, ਟ੍ਰਾਈਸਟਾਰ ਕੈਰੀਅਰ ਨੂੰ ਚਾਹੀਦੇ ਹਨ ਕੰਪਨੀ ਡਰਾਈਵਰ ਤੇ ਓਨਰ ਆਪਰੇਟਰ। ਕੈਨੇਡਾ ਵਿੱਚ ਨਿਊ ਬ੍ਰਾਂਸਵਿਕ, ਨੋਵਾ ਸਕੋਸ਼ੀਆ ਤੇ ਮੌਂਟਰੀਅਲ ਦੇ ਰਨ ਹਨ, ਤੇ ਅਮਰੀਕਾ ਲਈ ਮਿਡਵੈਸਟ ਵਿੱਚ ਡ੍ਰੌਪ ਆਫ ਤੇ ਪਿਕਅਪ ਦੇ ਰਨ ਹਨ। 60 ਸੈਂਟ ਪਰ ਮੀਲ ਡਰਾਈਵਰ ਨੂੰ ਅਤੇ $1.60 ਓਨਰ ਆਪਰੇਟਰ ਨੂੰ ਦਿੱਤੇ ਜਾਣਗੇ। ਟ੍ਰਾਈਸਟਾਰ ਦਾ ਹੈੱਡ ਆਫਿਸ ਹਾਈਵੇ 401 ਦੇ ਐਗਜ਼ਿਟ 299 ਦੇ ਬਿਲਕੁਲ ਉੱਪਰ ਹੈ। ਦਫ਼ਤਰ ਪਹੁੰਚ ਕੇ ਅਪਲਾਈ ਕਰੋ। ਜ਼ਿਆਦਾ ਜਾਣਕਾਰੀ ਲਈ ਦਲੇਰ ਸਿੰਘ ਨਾਲ 647-8584-5244 ਜਾਂ ਫਿਰ ਪਨਵੀਰ ਸਿੰਘ ਨਾਲ 647-465-3387 ਤੇ ਸੰਪਰਕ ਕਰੋ। ਟ੍ਰਾਈਸਟਾਰ ਨਾਲ ਟਰੱਕ ਚਲਾਓ ਅਤੇ ਵਧੀਆ ਡਾਲਰ ਕਮਾਓ। ਟ੍ਰਾਈਸਟਾਰ ਕੈਰੀਅਰ।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਜ਼ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ 5,500-6,000 ਮਾਈਲਸ ਪਰ ਵੀਕ ਟੀਮਸ ਲਈ, 3,000-4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9100-905-455-9100। ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003 647-278-5003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ। ਜੇ ਤੁਸੀਂ ਟਰੱਕ ਡਰਾਈਵਰ ਹੋ ਅਤੇ ਚੰਗੀ ਨੌਕਰੀ ਦੀ ਭਾਲ ਦੇ ਵਿੱਚ ਹੋ ਤਾਂ ਗਿਗ ਐਕਸਪ੍ਰੈਸ ਨਾਲ ਸੰਪਰਕ ਕਰੋ। ਕੈਂਬਰਿਜ ਵਿੱਚ ਵੀ ਇਹਨਾਂ ਨੇ ਆਪਣਾ ਟਰਮੀਨਲ ਖੋਲ੍ਹ ਦਿੱਤਾ ਹੈ, ਹੁਣ ਤੁਸੀਂ ਕੰਮ ਕੈਂਬਰਿਜ ਤੋਂ ਵੀ ਸਟਾਰਟ ਕਰ ਸਕਦੇ ਹੋ। ਟੈਕਸਸ, ਮਿਡਵੈਸਟ ਅਤੇ ਡੈਡੀਕੇਟਡ ਰਨ ਵਾਸਤੇ ਚੰਗੀ ਤਨਖਾਹ ਲਈ ਗਿਗ ਐਕਸਪ੍ਰੈਸ 905-614-0544-905-614-0544 ਗਿਗ ਐਕਸਪ੍ਰੈਸ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
लॉयर एक ऐसा प्रोफेशन जेड़ा सिर्फ तोहड़े मसले ही हल नहीं करता बल्कि यह नाम है विश्वास दा भरोसे दा
ते इना सब गल्ला ते खरे उतरती है मिन्हास लॉयर्स दी टीम
चाहे होवे डाइवोर्स या सेपरेशन लिटिगेशन या इमिग्रेशन रियल एस्टेट या क्रिमिनल केसेस या फिर पर्सनल इंजरी
सही अते सटीक सलाह ले आज ही मिन्हास लॉयर्स नु कॉल करो 905-671-9944
ਜ਼ਰੂਰਤ ਹੈਗੀ ਆ ਇਹਨਾਂ ਦੇ ਜਿਹੜੇ ਲੋਡਸ ਹੁੰਦੇ ਨੇ ਨੇੜੇ ਨੇੜੇ ਹੁੰਦੇ ਨੇ ਜੀ ਇੱਥੋਂ ਵਿੰਡਜ਼ਰ ਤੱਕ ਜਾਣਾ ਇੱਥੋਂ ਓਟਵਾ ਜਾਣਾ ਓਸ਼ਵਾ ਜਾਣਾ ਨੇੜੇ ਨੇੜੇ ਤੁਸੀਂ ਟਰੱਕ ਚਲਾਉਣਾ ਚਾਹੁੰਦੇ ਹੋ ਅਤੇ ਫਿਰ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ 905-454-5700 ਇਹਨਾਂ ਦਾ ਨੰਬਰ ਆ 905-454-5700 ਵਧੀਆ ਤਨਖਾਹ ਇਹਨਾਂ ਨੂੰ ਦਿੱਤੀ ਜਾਊਗੀ ਇੱਕੋ ਗੱਲ ਦਾ ਖਿਆਲ ਰੱਖਣਾ ਇਹ ਕਹਿੰਦੇ ਜੀ ਤੁਹਾਨੂੰ ਤਜਰਬਾ ਹੋਣਾ ਚਾਹੀਦਾ ਟਰੱਕ ਚਲਾਉਣ ਦਾ ਘੱਟੋ ਘੱਟ ਜੇ 3 ਸਾਲ ਦਾ ਤਜਰਬਾ ਹੋਵੇ ਤਾਂ ਬਹੁਤ ਵਧੀਆ ਗੱਲ ਆ ਅਤੇ ਰਿਕਾਰਡ ਤੁਹਾਡਾ ਕਲੀਨ ਹੋਣਾ ਚਾਹੀਦਾ ਇਸ ਗੱਲ ਦਾ ਖਾਸ ਖਿਆਲ ਰੱਖਿਓ ਜੀ ਅਤੇ ਕਾਲ ਕਰ ਲਓ ਬਾਕੀ ਤੁਸੀਂ ਇਹਨਾਂ ਨੂੰ ਜ਼ਿਆਦਾ ਜਾਣਕਾਰੀ ਇਹਨਾਂ ਤੋਂ ਲੈ ਲਿਓ ਲੇਕ ਵਿਊ ਟਰਾਂਸਪੋਰਟ ਵਾਲਿਆਂ ਨੂੰ 905-454-5700 ਆਲੇ ਦੁਆਲੇ ਕਹਿੰਦੇ ਟਰੱਕ ਡਰਾਈਵਰ ਜਿਹੜੇ ਵੀਰ ਆ ਉਹਨਾਂ ਨੂੰ ਜੋਬ ਨਹੀਂ ਮਿਲਦੀ ਜੋਬ ਇਹਨਾਂ ਕੋਲ ਹੈਗੀ ਹੈ ਫੋਨ ਤੁਹਾਨੂੰ ਕਰਨਾ ਪੈਣਾ ਹੈ ਅਤੇ ਫਿਰ ਜੇ ਤੁਸੀਂ ਉਹਨਾਂ ਦੇ ਕ੍ਰਾਈਟੇਰੀਆ 'ਚ ਫਿੱਟ ਆਉਂਦੇ ਹੋ ਤਾਂ ਤੁਹਾਨੂੰ ਜੋਬ ਮਿਲ ਜੂ 905-454-5700 ਸਾਡੇ ਸਪੋਂਸਰ ਨੇ ਜੀ ਵੰਡਰਵਰਲਡ ਇਮੀਗ੍ਰੇਸ਼ਨ ਵਾਲੇ ਮਨਮਿੰਦਰ ਖੋਸਾ ਜੀ ਉਹਨਾਂ ਨੇ ਸੁਨੇਹਾ ਦਿੱਤਾ ਹੈ ਕਹਿੰਦੇ ਜੇ ਤੁਸੀਂ ਕਿਸੇ ਕੰਮ ਦੇ ਵਿੱਚ ਮਾਹਰ ਹੋ ਸਕਿੱਲਡ ਹੋ ਤੁਹਾਨੂੰ ਪਤਾ ਕਿ ਇੱਥੋਂ ਦੇ ਸਿਸਟਮ ਵਾਲੇ ਬਾਹਰੋਂ ਬੁਲਾਉਂਦੇ ਨੇ ਜੇ ਤੁਸੀਂ ਇੱਥੇ ਵਿਜ਼ਟਰ ਵੀਜ਼ਾ 'ਤੇ ਵੀ ਆਏ ਹੋਏ ਹੋ ਤਾਂ ਕਈ ਕੇਸ 'ਚ ਤੁਹਾਨੂੰ ਵਰਕ ਵੀਜ਼ਾ ਇਸ਼ੂ ਹੋ ਜਾਂਦਾ ਹੁੰਦਾ ਫਿਰ ਕਾਫੀ ਸਾਰੀਆਂ ਸਹੂਲਤਾਂ ਮਿਲ ਜਾਂਦੀਆਂ ਨੇ ਅਤੇ ਤੁਸੀਂ ਤਾਲਮੇਲ ਕਰ ਲਿਓ ਜੀ ਉਹਨਾਂ ਨਾਲ 647-6463000 ਜੇ ਤੁਸੀਂ ਵਿਜ਼ਟਰ ਆਏ ਹੋ ਤੁਹਾਡੇ ਕੋਲ ਬਾਹਰਲੇ ਦੇਸ਼ਾਂ ਦਾ ਐਕਸਪੀਰੀਅੰਸ ਆ ਟਰੱਕ ਡਰਾਈਵਿੰਗ ਦਾ ਤਾਂ ਇਹਨਾਂ ਕੋਲ ਨੋਵਾ ਸਕੋਸ਼ੀਆ ਨਿਊ ਬ੍ਰਾਂਜ਼ਵਿਕ ਕੰਨੀ LMIA ਤਿਆਰ ਪਏ ਨੇ ਜੀ ਜਿਨ੍ਹਾਂ ਨਾਲ ਇਹਨਾਂ ਦਾ ਤਾਲਮੇਲ ਆ ਇਹ ਤਾਂ ਸਿਰਫ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਦਿੰਦੇ ਨੇ ਅਤੇ ਤਾਲਮੇਲ ਕਰ ਲਿਓ 647-6463000 ਪਹਿਲੀ ਕਾਲ 'ਤੇ ਚੱਲਦੇ ਹਾਂ ਕਾਫੀ ਸਾਰੇ ਕਾਲਰ ਸਾਡੇ ਨਾਲ ਨੇ ਦੋਸਤੋ ਕਾਫੀ ਸਾਰੇ ਉਡੀਕ ਕਰ ਰਹੇ ਮੈਨੂੰ ਟੈਕਸਟ ਆਉਂਦੇ ਆ ਰਹੇ ਆ ਅਤੇ ਬਸ ਆਪਾਂ 1 by 1 ਲੈਣਾ ਜੀ ਸਾਰਿਆਂ ਨੂੰ ਯਾਰ ਅਤੇ ਪਹਿਲੀ ਕਾਲ 'ਤੇ ਚੱਲਦੇ ਹਾਂ ਨਿੱਘਾ ਸਵਾਗਤ ਜੀ ਤੁਹਾਡਾ
ਜੀ ਕਿਵੇਂ ਹੋ ਜਨਾਬ
ਬਿਲਕੁਲ ਜੀ ਆਪ ਸੁਣਾਓ ਜੀ
ਮੈਂ ਫਯਾਜ਼ ਖਾਨ ਬੋਲ ਰਹਾ ਹੂੰ ਬੇਸਿਕਲੀ ਜੋ ਆਪਨੇ ਕੀ ਨਾ ਧਰਮ ਕੀ ਬਾਤ ਕਿ ਜੋ ਆਪਨੇ ਅਭੀ ਬਹੁਤ ਅੱਛੀ ਬਾਤ ਕੀ ਮੈਂ ਬਿਲਕੁਲ ਇਤਫਾਕ ਕਰਤਾ ਹੂੰ ਕਿ ਯੇ ਬਾਤ ਹਮ ਸਭ ਕੀ ਕਮਜ਼ੋਰੀਆਂ ਹੈ ਬੇਸਿਕਲੀ ਦੇਖੇ ਮੁਝੇ ਦੂਸਰੇ ਕਿਸੀ ਮੈਂ ਸਭ ਕੀ ਧਰਮੋਂ ਕੀ ਇੱਜ਼ਤ ਕਰਤਾ ਹੂੰ ਸਭ ਮਜ਼ਹਬ ਕੀ ਇੱਜ਼ਤ ਕਰਤਾ ਹੂੰ ਮੁਝੇ ਨਹੀਂ ਪਤਾ ਲੇਕਿਨ ਮੈਂ ਆਪਣੇ ਮਜ਼ਹਬ ਇਸਲਾਮ ਕੇ ਮੁਤਾਲਿਕ ਯੇ ਬੋਲਤਾ ਹੂੰ ਆਪਕੋ ਕਿ ਯਹਾਂ ਪੇ ਵੀ ਯੇ ਜੋ ਬਾਬੇ ਹੋਤੇ ਹੈ ਨਾ ਦੋ ਨੰਬਰ ਕੇ ਬਾਬੇ ਜਿਹਨੇ ਹਮਾਰੇ ਹਮਾਰੇ ਧਰਮ ਮੇਂ ਯੇ ਹੈ ਕਿ ਆਪ ਅੱਲਾਹ ਪੇ ਭਰੋਸਾ ਰੱਖੇ ਅੱਲਾਹ ਰਿਜ਼ਕ ਦੇਣੇ ਵਾਲਾ ਹੈ ਅੱਲਾਹ ਜ਼ਿੰਦਗੀ ਮੌਤ ਸਭ ਕੁਛ ਅੱਲਾਹ ਕਰਨੇ ਵਾਲਾ ਹੈ ਲੇਕਿਨ ਵਹਾਂ ਪੇ ਕਿਆ ਹੋਤਾ ਹੈ ਕਿ ਮੈਨੇ ਕਈ ਲੋਗੋਂ ਮੇਂ ਪਾਕਿਸਤਾਨ ਮੇਂ ਮੈਨੇ ਕਈ ਲੋਗੋਂ ਕੋ ਦੇਖਾ ਹੈ ਵੋ ਜਾ ਕਰ ਜੋ ਵੋ ਲਿਆ ਅੱਲਾਹ ਹੈ ਉਸ ਪੇ ਹਮਾਰਾ ਈਮਾਨ ਹੈ ਲੇਕਿਨ ਉਸ ਕੇ ਆਗੇ ਸਜਦਾ ਹਮ ਨਹੀਂ ਕਰ ਸਕਤੇ ਉਸ ਸੇ ਮਾਂਗ ਨਹੀਂ ਸਕਤੇ ਮਾਂਗਨੇ ਵਾਲਾ ਸਿਰਫ ਅੱਲਾਹ ਕੀ ਜ਼ਾਤ ਹੈ ਤੋ ਯੇ ਬੇਸਿਕਲੀ ਮੈਨੇ ਵਹਾਂ ਦੇਖਾ ਹੈ ਕਿ ਯੇ ਚੀਜ਼ੇ ਕਾਫੀ ਹੈ ਯੇ ਛੋਟੇ ਬਾਬੇ ਹੋ ਗਏ ਯੇ ਪੈਸੇ ਬਣਾਨੇ ਵਾਲੇ ਯੇ ਹਰ ਜਗ੍ਹਾ ਪੇ ਯੇ ਹਮਾਰੀ ਬੇਸਿਕਲੀ ਹਮਾਰੀ ਆਪਣੀ ਕਮਜ਼ੋਰੀ ਹੈ ਉਸਕੀ ਈਮਾਨ ਕੀ ਕਮਜ਼ੋਰੀ ਕਹਿ ਦੋ ਯਾ ਕਾਨਫੀਡੈਂਸ ਹਮੇ ਨਹੀਂ ਹੈ ਯਾ ਹਮੇ ਵੋ ਚੀਜ਼ ਜੋ ਪੁਖਤਗੀ ਹੋਤੀ ਹੈ ਇਨਸਾਨ ਮੇਂ ਇੱਕ ਨੈਚੁਰਲ ਕੀ ਵੋ ਨਹੀਂ ਹੈ ਤੋ ਮੇਰਾ ਖਿਆਲ ਹੈ ਯੇ ਸਾਰੀ ਚੀਜ਼ੇ ਸਿਰਫ ਖਰਾਬੀ ਕੀ ਤਰਫ ਹੈ ਔਰ ਬੇਸਿਕਲੀ ਵੋ ਘਰ ਸੇ ਯੇ
ਧੰਨਵਾਦ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਕਾਫੀ ਸਾਰੇ ਕਾਲਰ ਸਾਡੇ ਨਾਲ ਨੇ ਮੈਂ ਵੀ ਕੁਛ ਇੱਕ ਰਾਣਾ ਜੀ ਅਕਸਰ ਬੋਲਦੇ ਹੁੰਦੇ ਆ ਜੀ ਕਵਿਤਾ ਅੱਜ ਮੈਂ ਵੀ ਤੁਹਾਨੂੰ ਉਹ ਸੁਣਾਉਣੀ ਆ ਤੇ ਪਰ ਪਹਿਲਾਂ ਆਪਾਂ ਕਾਲਰ ਦੀ ਗੱਲ ਸੁਣ ਲਈਏ ਹਾਂਜੀ ਨਿੱਘਾ ਸਵਾਗਤ ਜੀ ਤੁਹਾਡਾ
ਹਾਂਜੀ ਬਰਾੜ ਸਾਹਿਬ
ਮੈਂ ਖੁਦ ਇੱਕ ਮੁਸਲਮਾਨ ਹਾਂ।
ਨਾਂ ਦੱਸਿਓ ਵੀਰ ਜੀ, ਤੁਸੀਂ ਨਾਂ ਦੱਸ ਕੇ ਜ਼ਰੂਰ ਜਾਇਆ ਕਰੋ ਪਲੀਜ਼।
ਮੇਰਾ ਨਾਮ ਤਾਹਿਰ ਭੱਟੀ।
ਹਾਂਜੀ ਤਾਹਿਰ ਸਾਹਿਬ,
ਮੈਂ ਖੁਦ ਪ੍ਰੈਕਟਿਸਿੰਗ ਪੱਕਾ ਮੁਸਲਮਾਨ ਹਾਂ।
ਹਾਂਜੀ,
ਜਿਹੜਾ ਰਿਲੀਜਨ ਹੈ ਨਾ, ਮੇਰੇ ਖਿਆਲ ਉਹ ਇੱਕ ਤੁਹਾਨੂੰ ਬਹੁਤ ਹੀ ਵੱਡੀ ਸੈਟਿਸਫੈਕਸ਼ਨ ਦਿੰਦਾ ਅਗਰ ਤੁਸੀਂ ਕਿਸੇ ਚੀਜ਼ ਨੂੰ ਬਿਲੀਵ ਨਹੀਂ ਕਰਦੇ। ਇੱਕ ਮਿਸਾਲ ਆ ਕੇ ਤੁਸੀਂ ਤੇ ਤੁਹਾਡੀ ਜ਼ਿੰਦਗੀ ਮੇਰੇ ਖਿਆਲ ਬੜੀ ਮੁਸ਼ਕਿਲ ਹੋ ਜਾਂਦੀ ਅਗਰ ਤੁਸੀਂ ਪਤਾ ਨੀ ਹੁਣ ਮੈਨੂੰ ਕਹਿ ਲੋ ਕਿ ਕਮਜ਼ੋਰ ਦੇਣ ਦਾ ਜਾਂ ਵਟ ਐਵਰ ਰਾਈਟ, ਆਈ ਡੋਨਟ ਨੋ ਵਾਟ ਸਟਰੋਂਗ ਔਰ ਵਾਟ ਰਾਈਟ। ਇਹ ਹੈ ਕਿ ਅਗਰ ਤੁਸੀਂ ਕਿਸੇ ਚੀਜ਼ ਨੂੰ ਬਿਲੀਵ ਨਹੀਂ ਕਰਦੇ, ਤੁਸੀਂ ਹਰ ਚੀਜ਼ ਦਾ ਸੋਚੋਗੇ ਕਿ ਮੈਂ ਇਹਦਾ ਹੱਲ ਢੂੰਢਣਾ ਲੱਭਣਾ। ਇੱਕ ਮਿਸਾਲ ਆ, ਅਗਰ ਤੁਸੀਂ ਇੱਕ ਮਿਸਾਲ, ਮੈਂ ਗੱਡੀ 'ਚ ਬੈਠਾ ਨਾ ਤੇ ਇਹ ਮੈਂ ਬੱਚਿਆਂ ਦਾ ਸੋਚ ਰਿਹਾ, ਉਹ ਮੈਨੂੰ ਕਿੱਥੋਂ ਤੱਕ ਤੁਸੀਂ ਸੋਚੋਗੇ ਕਿ ਤੁਸੀਂ ਬੱਚਿਆਂ ਨੂੰ ਪ੍ਰੋਟੈਕਟ ਕਰ ਸਕਦੇ? ਫਿਰ ਕਿਤੇ ਨਾ ਕਿਤੇ ਤੁਹਾਨੂੰ ਉਹ ਸਿਰਫ ਗਾਡ ਕੋ ਪ੍ਰੇ ਕਰਕੇ ਤੇ ਛੱਡ ਦੇਣਾ ਪੈਂਦਾ ਕਿ ਤੁਹਾਨੂੰ ਇੱਕ ਰੇਨੀ ਸੈਟਿਸਫੈਕਸ਼ਨ ਮਿਲਦੀ ਹੈ ਉਹਦੇ ਨਾਲ, ਤੁਹਾਨੂੰ ਤੁਹਾਡਾ ਮਨ ਸੈਟਿਸਫਾਈਡ ਹੋ ਜਾਂਦਾ। ਦੂਸਰੀ ਚੀਜ਼ ਮਤਲਬ ਨਾ, ਆਈ ਥਿੰਕ ਰਿਲੀਜਨ ਜਿਹੜਾ ਉਹ ਤੁਹਾਨੂੰ ਡਿਸਿਪਲਿਨ ਵੀ ਸਿਖਾਉਂਦਾ। ਅਗਰ ਇੱਕ ਸਾਲ ਮੈਂ ਕੰਮ ਕਰਦਾ ਨਾ ਤੇ ਉਹ ਮੈਨੂੰ ਆਪਣੇ ਬਾਸ ਦੇ ਥੱਲੇ ਰਹਿਣ ਦੀ ਨਹੀਂ ਲੋੜ, ਮੈਂ ਇੱਕ ਆਪਣੀ ਪ੍ਰੇ ਕਰਕੇ ਮੈਂ ਆਪਣੀ ਇਸ ਗੱਲ ਤੇ ਯਕੀਨ ਰੱਖ ਕੇ ਕਿ ਦੇਣ ਵਾਲਾ ਉਹ ਰੱਬ ਆ ਤੇ ਉਹ ਬਸ ਉਹ ਮੈਨੂੰ ਇੱਕ ਮੈਨੂੰ ਸੈਟਿਸਫੈਕਸ਼ਨ ਮਿਲ ਜਾਂਦੀ ਕਿ ਮੈਂ ਕਿਸੇ ਮੇਰਾ ਬੌਸ ਜਿਹੜਾ ਉਹ ਈਵਨ ਕਿ ਮੈਂ ਜਾਬ ਉਹ ਮੇਰਾ ਬੌਸ ਆ ਮਗਰ ਉਹ ਮੈਨੂੰ ਉਹ ਪ੍ਰੋਵਾਈਡ ਨਹੀਂ ਕਰਦਾ, ਪ੍ਰੋਵਾਈਡ ਮੈਨੂੰ ਸਿਰਫ ਉਹ ਇੱਕ ਜਿਹੜਾ ਰੱਬ ਆ ਨਾ ਉਹ ਕਰਦਾ, ਉਹ ਮੈਨੂੰ ਸਿਰਫ ਫਰੀਡਮ ਮਿਲ ਜਾਂਦੀ।
ਧੰਨਵਾਦ ਜੀ, ਤੁਸੀਂ ਸਾਰੇ ਚੰਗੇ, ਬਹੁਤ ਚੰਗੇ ਬੰਦੇ ਹੋ, ਬੜੇ ਚੰਗੇ ਸਰੋਤੇ ਹੋ, ਬੜੇ ਚੰਗੇ ਤੁਹਾਡੇ ਵਿਚਾਰ ਨੇ, ਤੁਸੀਂ ਬੜਾ ਸੱਚ ਬੋਲਦੇ ਹੋ ਜਿਹੜਾ ਕੁਛ ਤੁਹਾਡੇ ਮਨ ਦੇ ਵਿੱਚ ਹੋ ਸਾਰੇ। ਪਰ ਪ੍ਰੋਬਲਮ ਇਹ ਹੈ, ਮੇਰਾ ਵਿਸ਼ਾ ਅੱਜ ਦਾ ਰੱਬ ਨਹੀਂ ਹੈਗਾ, ਵਿਸ਼ਾ ਅੱਜ ਦਾ ਹੈਗਾ ਵੀ ਜਿਹੜੇ ਰੱਬ ਦੇ ਨਾਂ ਤੇ ਤੁਹਾਨੂੰ ਗੁਰ ਦੱਸਦੇ ਨੇ ਵੀ ਰੱਬ ਨੂੰ ਪਾਉਣ ਦਾ, ਰੱਬ ਨੂੰ ਪਾਉਣ ਦਾ ਢੰਗ ਤਰੀਕਾ ਹੈ ਤੇ ਧਰਮ ਇਸ ਤਰ੍ਹਾਂ ਦਾ ਹੋਣਾ ਚਾਹੀਦਾ, ਜਿਹੜੀਆਂ ਚੀਜ਼ਾਂ ਉਹਨਾਂ ਨੂੰ ਦੱਸਣੀਆਂ, ਜਿਹੜੀਆਂ ਚੀਜ਼ਾਂ ਤੁਸੀਂ ਦੱਸ ਰਹੇ ਹੋ ਆਹ ਉਹ ਤੁਹਾਨੂੰ ਦੱਸਣੀਆਂ ਚਾਹੀਦੀਆਂ ਉਹਨਾਂ ਨੂੰ ਜਿਹੜੇ ਚਾਰ ਚਾਰ ਘੰਟੇ ਸਤਸੰਗ ਲਾ ਕੇ ਜਾਂਦੇ ਨੇ। ਉਹ ਤਾਂ ਗੱਲਾਂ ਦੱਸਦੇ ਨਹੀਂ, ਉਹ ਤਾਂ ਕਹਿੰਦੇ ਨੇ ਉਹ ਇੱਕ ਹਰਨੇਕ ਨੇਕੀ ਬੈਠਾ ਨਿਊਜ਼ੀਲੈਂਡ 'ਚ ਰੇਡੀਓ ਕਰੀ ਜਾਂਦਾ, ਉਹ ਇੱਕ ਢੱਡਰੀਆਂ ਵਾਲਾ ਬੈਠਾ ਤੇ ਉਹ ਤੁਹਾਨੂੰ ਗੁੰਮਰਾਹ ਕਰਦੇ ਆ, ਉਹ ਨਾਸਤਿਕ ਆ। ਉੱਧਰ ਉਹ ਕਹਿੰਦੇ ਨੇ ਉਹ ਇੱਕ ਬਾਬਾ ਨੀਲਾ ਜਿਹੜਾ ਭੁੱਚੋ ਵਾਲਾ ਜਿਹੜਾ ਢੱਕਣ ਚੱਕੀ ਜਾਂਦਾ ਘੜੇ ਦੇ ਉੱਤੋਂ ਆਹ ਕਰਦਾ, ਉਹ ਤਾਂ ਲੜੀ ਜਾਂਦੇ ਨੇ ਆਪਸ ਵਿੱਚ ਦੀ, ਉਹ ਤਾਂ ਆ ਗੱਲਾਂ ਹੀ ਨਹੀਂ ਦੱਸਦੇ ਗੇ ਜਿਹੜੀਆਂ ਤੁਸੀਂ ਦੱਸ ਰਹੇ ਹੋ। ਮੈਨੂੰ ਮੇਰਾ ਸਵਾਲ ਤਾਂ ਅੱਜ ਦਾ ਇਹ ਹੈ ਵੀ ਇਹ ਜਿਹੜੇ ਬਾਬੇ ਆ ਜਿਨ੍ਹਾਂ ਨੇ ਠੇਕਾ ਲੈ ਰੱਖਿਆ ਵੀ ਅਸੀਂ ਹੀ ਤੁਹਾਨੂੰ ਰਾਹ ਦੱਸਣਾ ਸਾਡੇ ਧਰਮ 'ਚ ਜਿਹੜਾ ਰੱਬ ਦਾ ਕੋਨਸੈਪਟ ਆ ਉਸ ਤੱਕ ਪਹੁੰਚਣ ਦਾ, ਉਹ ਰਾਹ ਤਾਂ ਤੁਹਾਨੂੰ ਦੱਸਦੇ ਹੀ ਨਹੀਂ, ਉਹ ਨਾ ਵਿਆਖਿਆ ਦਿੰਦੇ ਆ ਰੱਬ ਦੀ, ਨਾ ਉਹ ਡੈਫੀਨੇਸ਼ਨ ਦੱਸਦੇ ਆ ਜਿਹੜੀਆਂ ਗੱਲਾਂ ਤੁਸੀਂ ਦੱਸ ਰਹੇ ਹੋ। ਇਹਦਾ ਮਤਲਬ ਤੁਸੀਂ ਉਹਨਾਂ ਨਾਲੋਂ ਸਿਆਣੇ ਹੋ, ਜੇ ਤੁਸੀਂ ਉਹਨਾਂ ਨਾਲੋਂ ਸਿਆਣੇ ਹੋ ਤੇ ਉੱਥੇ ਫਿਰ ਕੀ ਕਰਨ ਜਾਂਦੇ ਹੋ? ਸਵਾਲ ਤਾਂ ਇਹ ਆ, ਫਿਰ ਤੁਸੀਂ ਆਪਣੀ ਤਸੱਲੀ ਲਿਆ ਕਰੋ, ਆਪਣਾ ਆਪਣੇ ਆਪ ਰੱਬ ਦਾ ਨਾਂ ਲੈ ਲਿਆ ਕਰੋ, ਆਪੇ ਜਪ ਲਿਆ ਕਰੋ, ਜੇ ਨਹੀਂ ਆਪਣੇ ਆਪ ਜਪਣਾ ਤਾਂ ਕਰਮਾਂ ਦੇ ਵਿੱਚੋਂ ਰੱਬ ਦੇਖ ਲਿਆ ਕਰੋ। ਇੱਥੇ ਬਹੁਤ ਲੋਕ ਸਾਡੇ ਆ ਜਾਣਗੇ ਬੜੇ ਸਿਆਣੇ ਆ, ਉਹ ਕਹਿਣਗੇ ਜੀ ਗੁੱਡਨੈਸ ਇਜ਼ ਗੋਡ, ਚੰਗੇ ਚੰਗਿਆਈ ਦਾ ਨਾਂ ਹੀ ਰੱਬ ਆ, ਉਹ ਚੰਗਿਆਈ ਦੇ ਵਿੱਚੋਂ ਰੱਬ ਨੂੰ ਮਾਣ ਲਓ ਫਿਰ। ਅਤੇ ਦੂਜੀ ਗੱਲ, ਚਲੋ ਮੈਂ ਹੁਣ ਰੱਬ ਬਾਰੇ ਗੱਲ ਕਰਨੀ ਨਹੀਂ, ਜਿਹੜਾ ਬੰਦਾ ਨਹੀਂ ਵੀ ਮੰਨਦਾ ਨਾ ਉਹਦਾ ਵੀ ਜੀਵਨ ਸ਼ੈਲੀ, ਉਹਦਾ ਵੀ ਲਾਈਫ ਸਟਾਈਲ ਬਹੁਤ ਵਧੀਆ, ਉਹ ਇੱਕ ਮੈਂ ਇਨ ਐਡੀਸ਼ਨ ਟੂ ਦੈਟ ਵਟ ਐਵਰ ਯੂ ਹੈਵ ਸੈਡ ਆਲਰੇਡੀ। ਜੇ ਕਿਸੇ ਨੂੰ ਲੱਗਦਾ ਕਿ ਠੀਕ ਹੈ ਭਾਈ ਮੇਰੇ ਰੱਬ ਦੇ ਵਿਸ਼ਵਾਸ ਨਾਲ ਮੇਰੀ ਜ਼ਿੰਦਗੀ ਸੋਹਣੀ ਬਣਦੀ ਹੈ, ਮੈਂ ਚੰਗੀ ਜ਼ਿੰਦਗੀ ਜਿਉਂ ਸਕਦਾ, ਤਾਂ ਸਭ ਤੋਂ ਵਧੀਆ ਗੱਲ ਹੈ, ਗੱਲ ਖੁਸ਼ੀ ਦੀ ਹੋਣੀ ਚਾਹੀਦੀ ਹੈ। ਪਰ ਉਹ ਬੰਦੇ ਬੰਨੀ ਝਾਕ ਨਾ ਰੱਖੋ ਜਿਹਨੇ ਸ਼ਕਲ ਇਹੋ ਜਿਹੀ ਬਣਾਈ ਹੋਈ ਹੈ ਕਿ ਮੈਂ ਰੱਬ ਦਾ ਭੇਜਿਆ ਹੋਇਆ ਦੂਤ ਹਾਂ, ਅਤੇ ਜਿੰਨੀ ਦੇਰ ਤੁਹਾਨੂੰ ਮੈਂ ਰੱਬ ਦੀ ਡੈਫੀਨੇਸ਼ਨ ਨਹੀਂ ਦੱਸਦਾ ਤੁਸੀਂ ਨਹੀਂ ਪਹੁੰਚ ਸਕਦੇ। ਉਹ ਕਹਿਣਗੇ ਭੇਤ ਆ ਰੱਬ ਤੱਕ ਪਹੁੰਚਣਾ, ਉਹ ਕਹਿਣਗੇ ਮੈਂ ਪਹੁੰਚਿਆ ਵੀ ਭਲਿਆ ਮਾਨਸਾ, ਜੇ ਤੂੰ ਪਹੁੰਚਿਆ ਤਾਂ ਜਿੰਨਾ ਕੁ ਅਸੀਂ ਸੁਣਿਆ ਹੁਣ ਤੱਕ, ਉਹ ਕਹਿੰਦੇ ਜਿਹੜਾ ਰੱਬ ਤੱਕ ਪਹੁੰਚ ਜਾਂਦਾ ਉਹਦੀ ਤੱਕ ਇੱਛਾ ਹੀ ਖਤਮ ਹੋ ਜਾਂਦੀ ਹੈ, ਫਿਰ ਤੇਰੀ ਇੱਛਾ ਖਤਮ ਹੋ ਗਈ, ਤੂੰ ਇੱਥੇ ਰੇਡੀਓ ਟੀਵੀ 'ਤੇ ਕੀ ਪ੍ਰਚਾਰ ਕਰਦਾ ਭਾਈ, ਤੂੰ ਸਤਸੰਗ ਲਾ ਕੇ 5000 ਲੋਕਾਂ ਨੂੰ ਕੀ ਦੱਸਣ ਰਿਹਾ? ਰੱਬ ਦਾ ਕੋਨਸੈਪਟ ਤਾਂ ਇਹੀ ਹੈ ਨਾ ਵੀ ਜਿਹਨੂੰ ਰੱਬ ਦੀ ਪ੍ਰਾਪਤੀ ਹੋ ਗਈ ਉਹ ਸ਼ਾਂਤ ਹੋ ਜਾਂਦਾ ਹੈ, ਨਿਰਮਲ ਸ਼ੀਤਲ ਜਲ ਵਾਂਗੂ ਉਹ ਵਹਿੰਦਾ, ਜੇ ਉਹ ਪਾਣੀ ਠੰਡਾ ਪੀ ਲਏ ਤਾਂ ਉਹਦਾ ਮਨ ਠਰ ਜਾਂਦਾ, ਉਹਦੀ ਕਿਸੇ ਕਿਸਮ ਦੀ ਇੱਛਾ ਹੀ ਨਹੀਂ ਰਹਿੰਦੀ। ਵੀ ਭਲਿਓ ਮਾਨਸੋ, ਜੇ ਤੁਹਾਨੂੰ ਰੱਬ ਦੀ ਪ੍ਰਾਪਤੀ ਹੋ ਗਈ ਤੁਸੀਂ ਸਤਸੰਗ ਦੇ ਵਿੱਚ ਕੀ ਕਰਨ ਆਏ ਹੋ? ਫਿਰ ਤੁਸੀਂ ਗਵਾਈਆਂ ਵਾਂਗੂ ਗਾਈ ਕਿਉਂ ਜਾਂਦੇ ਹੋ? ਫਿਰ ਤੁਹਾਨੂੰ ਪ੍ਰਾਪਤੀ ਹੋ ਗਈ ਆ, ਬਸ ਠੀਕ ਆ, ਤੁਸੀਂ ਭੇਤ ਜਾਣ ਲਿਆ, ਤਾਂ ਤੁਸੀਂ ਭੇਤ ਜਾਣ ਲਿਆ, ਸਾਰਾ ਕੁਝ ਪ੍ਰਾਪਤ ਹੋ ਗਿਆ ਤੁਹਾਨੂੰ, ਤੁਸੀਂ ਆਰਾਮ ਨਾਲ ਬੈਠੋ ਆਪਦਾ ਜਾ ਕੇ, ਇੱਥੇ ਕੀ ਕਰਨ ਲੱਗੇ ਹੋ? ਫਿਰ ਕਹਿਣਾ ਪੈਂਦਾ ਨਾ ਇੱਥੇ ਗੋਲਕਾਂ ਭਰਨ ਲੱਗੇ ਆ, ਇੱਥੇ ਇੱਕ ਦੂਜੇ ਨੂੰ ਲੜਾਉਣ ਲਈ ਆਉਂਦੇ ਆ, 6-6 ਘੰਟੇ ਸਤਸੰਗ, ਕਮਾਲ ਦੀ ਗੱਲ ਆ, 6-6 ਘੰਟੇ ਲੋਕ ਚੌਂਕੜੀ ਮਾਰ ਕੇ ਬੈਠੇ ਰਹਿੰਦੇ ਆ, ਘਰੇ ਜਾ ਕੇ ਬੀਬੀਆਂ ਬਾਬੇ ਕਹਿੰਦੇ ਸਾਡੇ ਤਾਂ ਗੋਡੇ ਦੁਖਦੇ ਆ, ਉਹ ਗੋਡੇ ਤੁਹਾਡੇ ਦੁਖਣੇ ਆ ਜਦੋਂ ਤੁਹਾਡੇ ਡਾਕਟਰ ਨੇ ਤਾਂ ਕਿਹਾ ਚੌਂਕੜੀ ਮਾਰ ਕੇ ਬੈਠਣਾ ਨਹੀਂ, ਉੱਥੇ ਬਾਬੇ ਦੇ ਮੂਹਰੇ ਬੈਠੇ ਆ। ਅੱਛਾ, 32 ਸਾਲ ਦਾ 30 ਸਾਲ ਦਾ ਬਾਬਾ ਹੈ ਜੀ, ਉਹਨੂੰ ਜ਼ਿੰਦਗੀ ਬਾਰੇ ਭੋਰਾ ਤਜਰਬਾ ਨਹੀਂ। ਉਹ ਚਾਰ ਕੁ ਇੰਗਲਿਸ਼ ਦੇ ਸ਼ਬਦ ਮੂੰਹ ਜਿਹਾ ਵਿੰਗਾ ਕਰਕੇ ਬੋਲ ਰਿਹਾ, ਇੱਕ ਦੋ ਗੱਲਾਂ ਗ੍ਰੰਥਾਂ 'ਚੋਂ ਪੜ੍ਹੀਆਂ, ਉਹ ਗ੍ਰੰਥ ਵੀ ਪਤਾ ਨਹੀਂ। ਹੁਣ ਤਾਂ ਅੱਜ ਕੱਲ੍ਹ ਇਸ ਗੱਲ 'ਤੇ ਵੀ ਬਹਿਸ ਚੱਲੀ ਹੈ, ਗ੍ਰੰਥਾਂ ਦੇ ਨਾਂ ਲਏ ਜਾਂਦੇ ਨੇ। ਜੇ ਮੇਰੇ ਵਰਗਾ ਕੋਈ ਜਿਹੜਾ ਨੋਨ ਰਿਲੀਜੀਅਸ ਬੰਦਾ ਬੋਲਦੇ, ਫਿਰ ਕਹਿਣਗੇ ਜੀ ਇਹ ਬੋਲਦਾ। ਅਸੀਂ ਤਾਂ ਬੋਲਣਾ ਹੀ ਆ ਭਾਈ, ਸਾਡੇ ਤਾਂ ਵਿਸ਼ੇ ਆ ਬੋਲਣ ਦੇ, ਅਸੀਂ ਤਾਂ ਹੈ ਹੀ ਨੋਨ ਰਿਲੀਜੀਅਸ। ਤੁਸੀਂ ਸਾਨੂੰ ਨਾਸਤਿਕ ਕਹਿ ਲਓ, ਕਰਾਈਏ ਕਹਿ ਲਓ, ਕੁਛ ਮਰਜ਼ੀ ਕਹਿ ਲਓ, ਸਾਡਾ ਬੋਲਣਾ ਕੰਮ ਆ। ਪਰ ਅਸੀਂ ਬੋਲਦੇ ਵੀ ਹੈ ਨਾ ਜਿਹੜਾ, ਉਹ ਅਸੀਂ ਵਿਸ਼ੇ 'ਤੇ ਬੋਲਦੇ ਹਾਂ, ਸਾਡੇ ਬੋਲਣ ਦਾ ਇੱਕ ਮਤਲਬ ਆ। ਤੁਸੀਂ ਤਾਂ ਰੱਬ ਦੇ ਨਾਂ 'ਤੇ ਬੋਲ ਕੇ ਠੱਗੀਆਂ ਮਾਰੀ ਜਾਂਦੇ ਇੱਥੇ। ਖੈਰ ਜੀ, ਅਗਲੀ ਕਾਲ 'ਤੇ ਚੱਲਦੇ ਹਾਂ। ਨਿੱਘਾ ਸਵਾਗਤ ਜੀ ਤੁਹਾਡਾ। ਹੈਲੋ, ਤੁਸੀਂ ਆਉਂਦਾ ਯਾਰ ਹੋ ਜੀ? ਹਾਂਜੀ ਵੀਰ ਜੀ, ਆਉਂਦਾ ਯਾਰ ਹੋ ਤੁਸੀਂ?
ਹਾਂਜੀ ਬਰਾੜ ਸਾਹਿਬ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਸਰ ਪਤਾ ਨੀ ਮਤਲਬ ਕਿ ਗੱਲ ਤੁਹਾਡੇ ਅੱਜ ਦੇ ਟੌਪਿਕ ਨਾਲ ਮੇਲ ਖਾਵੇ ਜਾਂ ਨਾ
ਖਾਵੇ, ਕੋਈ ਨੀ ਚਲੋ ਨਾ ਵੀ ਖਾਵੇ ਕੋਈ ਨੀ।
ਹਾਂਜੀ, ਲਾਸਟ ਵੀਕ ਤੁਸੀਂ ਆਪਣਾ ਟੌਪਿਕ ਦਾ ਤੁਹਾਡਾ ਵੀ ਉਹ ਧਰਮ ਤੇ ਰਾਜਨੀਤੀ ਦਾ, ਉਹਦੇ ਤੇ ਇੱਕ ਬੰਦੇ ਨੇ ਤੁਹਾਡਾ ਸਾਰਾ ਟਾਈਮ ਖਾ ਲਿਆ ਸੀ।
ਹਾਂਜੀ,
ਮੈਂ ਕਹਿ ਲਿਆ ਵੀ ਉਹ ਬਿਨਾਂ ਤਰਕੀਨ ਤੋਂ ਪਤਾ ਨੀ ਕੀ ਧਰਮ ਬਾਰੇ ਕਿੱਥੋਂ ਕਿੱਥੋਂ ਲਿਆ ਕੇ ਕੋਈ ਦੱਸ ਦੇ ਰਿਹਾ। ਵੈਸੇ ਮੈਂ ਵੀ ਕਿਸੇ ਤੋਂ ਸੁਣਿਆ ਸੀ, ਪਤਾ ਨੀ ਧਰਮ ਬੇਸਿਕਲੀ ਤੁਹਾਡੀ ਡਿਊਟੀ ਨੂੰ ਤੁਹਾਡੇ ਫਰਜ਼ ਨੂੰ ਬੋਲਿਆ ਆ, ਕਿਉਂਕਿ ਅਸੀਂ ਆਮ ਹੀ ਇੱਕ ਤੁਹਾਡੇ ਮੂੰਹ ਦੇ ਵਿੱਚ ਗੱਲ ਨਿਕਲਦੀ ਨਾ ਕਿ ਜੀ ਭੈਣ ਦੀ ਰੱਖਿਆ ਕਰਨਾ ਮੇਰਾ ਧਰਮ ਆ, ਮੀਨਸ ਤੁਹਾਡੀ ਫਰਜ਼ ਆ, ਤੁਹਾਡਾ ਡਿਊਟੀ ਆ, ਰਾਈਟ? ਹਾਂ, ਦੂਜਾ ਮੀਨਸ ਕਿ ਮਤਲਬ ਜਿਹੜੀ ਚੀਜ਼ ਤੁਸੀਂ ਹੈਵ ਟੂ ਮਤਲਬ ਕਿ ਤੁਹਾਡੇ ਤੇ ਲਾਗੂ ਆ, ਜਿਸ ਤਰ੍ਹਾਂ ਹੁਣ ਮੈਂ ਆਪਣਾ ਐਗਜ਼ਾਮਪਲ ਦਿੱਤੀ ਆ ਕਿ ਜੀ ਹੁਣ ਸਹੁੰ ਖਾਧੀ ਆ ਕਿਸੇ ਡਿਊਟੀ, ਆਪਣੇ ਕਿਸੇ ਨੌਕਰੀ ਕਰਨ ਲੱਗੇ ਤੁਸੀਂ ਫੌਜ ਦੇ ਵਿੱਚ ਜਾਂ ਪੁਲਿਸ 'ਚ, ਉੱਥੇ ਸਹੁੰ ਖਾਂਦੇ ਆ ਜੀ, ਕੋਨਸਟੀਟਿਊਸ਼ਨ ਦੀ ਰੱਖਿਆ ਕਰਨਾ ਮੇਰਾ ਧਰਮ ਆ, ਤੁਹਾਡਾ ਫਰਜ਼, ਉਹ ਫਰਜ਼ ਸਮਝਦੇ ਆ, ਉਹ ਫਰਜ਼ ਨੂੰ ਹੀ ਧਰਮ ਸਮਝਿਆ ਜਾਂਦਾ, ਨਾ ਕਿ ਜੀ ਆਪਣੇ ਕੋਈ ਆ ਜਿੱਦਾਂ ਹੁਣ ਅਸੀਂ ਅਲੱਗ ਅਲੱਗ ਧਰਮ ਨਾ ਲੈਂਦੇ ਹਾਂ। ਹੁਣ ਇਹ ਤਾਂ ਮਤਲਬ ਕਿ ਮੈਨ ਮੇਡ ਬਣਾਏ ਹੋਏ ਵਰਲਡ ਹੈਗਾ ਉਹਨਾਂ ਨੂੰ ਦਿੱਤਾ ਹੋਇਆ, ਸੋ ਇਸ ਕਰਕੇ ਰਾਜਨੀਤੀ ਦੇ ਨਾਲ ਸ਼ਾਇਦ ਉਹ ਤਾਂ ਜੁੜਿਆ ਸੀ ਕਿ ਜੇ ਤੁਸੀਂ ਫਰਜ਼ ਦੇ ਪੱਕੇ ਆ ਆਪਣੀ ਡਿਊਟੀ ਦੇ, ਹਾਂਜੀ, ਤੇ ਉਹਦੇ ਦੂਜਾ ਨਾਲ ਧਰਮ ਆ, ਦੈਨ ਤਾਂ ਉਹ ਰਾਜਨੀਤੀ ਨਾਲ ਜੁੜਿਆ ਸੀ ਕਿ ਧਰਮ ਬਿਨਾਂ ਨਹੀਂ ਰਾਜ ਚੱਲੇ ਹੈ।
ਚਲੋ ਰਾਜਨੀਤੀ, ਹਾਂਜੀ, ਸਮਾਂ ਆਪਣੇ ਕੋਲ ਥੋੜਾ, ਤੁਹਾਡੀ ਗੱਲ ਆਪਾਂ ਮੈਨੂੰ ਇੱਕ ਸਵਾਲ ਦਾ ਜਵਾਬ ਦੇ ਦਿਓ, ਤੁਹਾਡੀ ਗੱਲ ਆਪਦੇ ਥਾਂ ਤੇ ਠੀਕ ਹੈ ਜਿੰਨੀ ਕਿ ਤੁਸੀਂ ਕੀਤੀ ਆ ਵੀ ਡਿਊਟੀ ਦਾ ਨਾ ਧਰਮ ਆ, ਇੱਕੋ ਸਵਾਲ ਦਾ ਜਵਾਬ ਦੇ ਦਿਓ ਵੀ ਕੀ ਬਾਬੇ ਜਿਹੜੇ ਧਰਮ ਦੀ ਇੱਕ ਗੱਲ ਨਹੀਂ ਕਰਦੇ, ਡਿਊਟੀ ਦੀ ਇੱਕ ਗੱਲ ਨਹੀਂ ਕਰਦੇ, ਜ਼ਿੰਦਗੀ ਜਿਉਣ ਦੀ ਇੱਕ ਗੱਲ ਵੀ ਨਹੀਂ ਕਰਦੇ, ਕੀ ਉਹਨਾਂ ਦੀਆਂ ਗੱਲਾਂ ਸੁਣਨੀਆਂ ਆਮ ਬੰਦੇ ਦਾ ਧਰਮ ਆ? ਇਹ ਦੱਸ
ਦਿਓ। ਨਹੀਂ,
ਧੰਨਵਾਦ ਤੁਹਾਡਾ, ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ। ਲਓ ਜੀ, ਆਪਾਂ ਕਾਲਰ ਸਾਡੇ ਨਾਲ ਕਾਫੀ ਨੇ, ਅਸੀਂ ਹੁਣ ਛੋਟੀ ਜਿਹੀ ਬ੍ਰੇਕ ਲੈ ਲਈਏ ਤੇ ਦੋਸਤੋ ਹੋਲਡ ਕਰਕੇ ਰੱਖਿਓ।
P for popular, P for pizza,
P for pehla,
pehla
haanji na dooja na teeja, khao hamesha number 1 popular pizza
jithe na sirf tusi apne manpasand pizza balki swad le kharare wings te garlic bread da vi maza le sakde ho,
bhai bachiyan te jawanan nu hi nahi, eh ta saadi bebe nu vi pata hai,
aaho ji bhukh lagi hai bali te kamao number
9058744242
9058744242 popular pizza।
इलेक्ट्रॉनिक्स की दुनिया में धुमा पा चुका नाम टॉप चॉइस इलेक्ट्रॉनिक्स पिछले लंबे समय तो 15 जैवलिन ड्राइव वुड ब्रिज में सोमा दिंदा आ रहा है, हुण खुल चुका है 16 इंटरमोडल ड्राइव ब्रैम्पटन के सीएन के यार्ड के बिल्कुल लागे, टॉप चॉइस इलेक्ट्रॉनिक्स फ्रिज स्टोव वाशर ड्रायर तो अलावा हर तरह के टेलीविजन ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ, ਟੌਪ ਚੁਆਇਸ ਇਲੈਕਟ੍ਰੋਨਿਕਸ 9057990045, ਟੌਪ ਚੁਆਇਸ ਇਲੈਕਟ੍ਰੋਨਿਕਸ ਸਭ ਤੋਂ ਸਸਤਾ, ਟੌਪ ਚੁਆਇਸ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ, ਕਈ ਸਟੋਰਾਂ ਤੇ ਗਿਆ ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ, ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ, ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ, ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਿਲ ਯਾਰ।
ਆਪਣੀਆਂ ਕਾਰਾਂ, ਵੈਨਾਂ, ਟਰੱਕਾਂ, ਡੰਪ ਟਰੱਕ, ਟਰੈਕਟਰ, ਟ੍ਰੇਲਰਾਂ ਦੇ ਨਵੇਂ ਜਾਂ ਫਿਰ ਪੁਰਾਣੇ ਟਾਇਰ ਪਵਾਉਣਾ ਚਾਹੁੰਦੇ ਹੋ ਤਾਂ HK ਟਾਇਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। 6191 ਅਟਲਾਂਟਿਕ ਡਰਾਈਵ 'ਤੇ ਪਹੁੰਚ ਸਕਦੇ ਹੋ, ਜਾਂ ਫਿਰ ਇਹਨਾਂ ਦੀ ਲੰਡਨ ਵਾਲੀ ਲੋਕੇਸ਼ਨ ਤੋਂ ਵੀ ਸਰਵਿਸ ਲੈ ਸਕਦੇ ਹੋ। ਲੰਡਨ ਵਾਲੀ ਲੋਕੇਸ਼ਨ 'ਤੇ ਗੇਲਾ ਤੂਰ ਹੋਰ ਨਾਲ ਸੰਪਰਕ ਕਰੋ 647-402-8230, ਅਤੇ ਅਟਲਾਂਟਿਕ ਡਰਾਈਵ ਵਾਲੀ ਲੋਕੇਸ਼ਨ 'ਤੇ ਬੂਟਾ ਸਿੰਘ ਚਾਹਲ ਹੋਰਾਂ ਨਾਲ ਗੱਲਬਾਤ ਕਰੋ 647-295-4600। HK ਟਾਇਰ।
ਮੈਡਮ ਨੀਤੂ ਵਿਰਕ ਲੋਇਰ ਨੇ ਜੀ, ਫੈਮਿਲੀ ਲਿਟੀਗੇਸ਼ਨ ਦੇ ਵਿੱਚ ਮਾਹਰ ਨੇ, ਕੋਈ ਪਰਿਵਾਰਕ ਝਗੜਾ ਪੈ ਗਿਆ ਤੁਹਾਡਾ, ਕੋਰਟ 'ਚ ਵੀ ਪਹੁੰਚ ਗਿਆ, ਅਤੇ ਘਬਰਾਓ ਨਾ ਤੁਸੀਂ, ਕਈ ਵਾਰੀ ਬੱਚਿਆਂ ਦੀ ਕਸਟਡੀ ਦਾ ਚੱਕਰ ਹੁੰਦਾ, ਕਈ ਵਾਰੀ ਸਪਾਊਸਲ ਸਪੋਰਟ, ਪ੍ਰੋਪਰਟੀ ਇਸ਼ੂਜ਼ ਹੁੰਦੇ ਨੇ ਜੀ,
ਪਰਿਵਾਰ ਦੇ ਵਿੱਚ ਹੀ ਰੌਲਾ ਪੈ ਜਾਂਦਾ। ਉਹ ਕਹਿੰਦਾ ਮੇਰਾ ਹਿੱਸਾ ਇੰਨਾ ਬਣਦਾ, ਮੇਰਾ ਹਿੱਸਾ ਇੰਨਾ ਬਣਦਾ। ਇਹ ਸਾਰੇ ਝਗੜਿਆਂ ਦੇ ਵਿੱਚ ਤੁਹਾਨੂੰ ਰੈਪ੍ਰਜੈਂਟ ਕਰਦੇ ਨੇ ਮੈਡਮ ਨੀਤੂ ਵਿਰਕ। 905-799-5900 ਇਹਨਾਂ ਦਾ ਨੰਬਰ ਹੈ। ਸ਼ੋਪਰਸ ਵਰਲਡ ਬਰੈਂਪਟਨ ਕੋਲ ਇਹਨਾਂ ਦਾ ਆਫਿਸ ਹੈ ਜੀ, ਤਾਲਮੇਲ ਕਰ ਲਿਓ ਤੁਸੀਂ। ਔਰਾ ਕਿਚਨਸ ਵਾਲੇ ਬੜੀਆਂ ਸੋਹਣੀਆਂ ਕਮਾਲ ਦੀਆਂ ਕਿਚਨਸ ਬਣਾਉਂਦੇ ਨੇ ਜੀ, ਕਸਟਮ ਮੇਡ ਕਿਚਨ ਬਣਾਉਂਦੇ ਨੇ। ਇਹੋ ਜਿਹੀਆਂ ਕਿਚਨਸ ਤੁਸੀਂ ਬਹੁਤ ਘੱਟ ਵੇਖੀਆਂ ਹੋਣੀਆਂ, ਅੱਜ ਕੱਲ੍ਹ ਤਾਂ ਬਣਨ ਲੱਗ ਗਈਆਂ ਨੇ ਜੀ। ਇਹ ਔਰਾ ਕਿਚਨਸ ਵਾਲੇ ਬਣਾਉਂਦੇ ਨੇ। ਬਸ ਜਦੋਂ ਤੁਸੀਂ ਜਾਂਦੇ ਹੋ ਜਿੱਥੇ ਇਹਨਾਂ ਨੇ ਕਿਚਨ ਬਣਾਈ ਹੋਵੇ, ਤਾਂ ਮਨ ਤੁਹਾਡਾ ਆਪੇ ਹੀ ਕਹਿੰਦਾ ਵੀ ਸਾਡੀ ਕਿਚਨ ਵੀ ਇਹੋ ਜਿਹੀ ਹੋਣੀ ਚਾਹੀਦੀ ਹੈ। ਔਰਾ ਕਿਚਨਸ, ਜਿਹੋ ਜਿਹਾ ਡਿਜ਼ਾਇਨ ਤੁਹਾਡੇ ਮਨ ਦੇ ਵਿੱਚ ਹੋਵੇ ਉਹੋ ਜਿਹਾ ਡਿਜ਼ਾਇਨ ਇਹਨਾਂ ਨੂੰ ਦੱਸ ਦਿਓ, ਬਸ ਆਈਡੀਆ ਦੇ ਦਿਓ। ਇਹਨਾਂ ਨੇ ਉਹੋ ਜਿਹਾ ਡਿਜ਼ਾਇਨ ਬਣਾ ਕੇ ਡਰਾਇੰਗਸ ਬਣਾ ਕੇ ਤੁਹਾਡੇ ਮੂਹਰੇ ਰੱਖ ਦੇਣੇ ਅਤੇ ਕੰਮ ਸ਼ੁਰੂ ਕਰ ਦੇਣਾ ਆਪਣਾ ਘਰ, ਭਾਵੇਂ ਨਵਾਂ ਜਾਂ ਪੁਰਾਣਾ। ਜਦੋਂ ਵੀ ਕਿਤੇ ਕਿਚਨ ਬਣਾਉਣੀ ਆ, ਔਰਾ ਕਿਚਨਸ। 905-600-6872 ਇਹਨਾਂ ਦਾ ਨੰਬਰ ਆ। ਰਾਜਕਾਲ ਸੀ ਪ੍ਰੋਪਰਟੀ ਖਰੀਦਣ ਵੇਚਣ ਦਾ ਕੰਮ ਕਰਦੇ ਨੇ ਮਾਹਰ ਰੀਅਲਟਰ ਨੇ ਜੀ। 416-500-6875 ਇਹਨਾਂ ਦਾ ਨੰਬਰ ਆ। ਤੁਸੀਂ ਘਰ ਲੈਣਾ, ਪ੍ਰੋਪਰਟੀ ਵੇਚਣੀ ਹੈ, ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਲੈਣੀ ਹੈ, ਰਾਜਕਾਲ ਸੀ ਦਾ ਨਾਂ ਯਾਦ ਰੱਖਣਾ। 416-500-6875। ਅਤੇ ਦੋਸਤੋ ਇੱਕ ਹੋਰ ਸੁਨੇਹਾ ਸੀ, ਮਰੋਕ ਲਾਅ ਆਫਿਸ। ਮਰੋਕ ਲਾਅ ਆਫਿਸ ਵਾਲੇ ਰੀਅਲ ਸਟੇਟ ਕਲੋਜ਼ਿੰਗਸ ਕਰਦੇ ਨੇ ਜੀ। ਪ੍ਰੋਪਰਟੀ ਖਰੀਦੀ ਹੈ, ਵੇਚੀ ਹੈ, ਤੁਸੀਂ ਕਲੋਜ਼ਿੰਗ ਤਾਂ ਕਰਾਉਣੀ ਪੈਂਦੀ ਹੈ ਜਾਂ ਐਗਰੀਮੈਂਟ ਆਫ ਸੇਲ ਐਂਡ ਪਰਚੇਜ਼ ਰਿਵਿਊ ਕਰਵਾਉਣਾ। ਜਦੋਂ ਕੂਲਿੰਗ ਆਫ ਪੀਰੀਅਡ ਹੁੰਦਾ 10 ਦਿਨ ਤਾਂ ਚੰਗੀ ਗੱਲ ਹੁੰਦੀ ਹੈ ਵੀ ਲੋਇਰ ਨੂੰ ਆਪਣਾ ਐਗਰੀਮੈਂਟ ਦਿਖਾ ਲਿਆ ਜਾਵੇ, ਰਿਵਿਊ ਕਰਵਾ ਲਿਆ ਜਾਵੇ। ਕਈ ਵਾਰੀ ਪ੍ਰੋਬਲਮ ਆ ਜਾਂਦੀ ਬਾਅਦ ਦੇ ਵਿੱਚ। ਅਤੇ ਮਰੋਕ ਲਾਅ ਆਫਿਸ ਵਾਲਿਆਂ ਦਾ ਨੰਬਰ ਹੈਗਾ ਜੀ 905-790-8100। ਪੁਰਬਾ ਰੈਨੋਵੇਸ਼ਨ ਵਾਲੇ ਰੈਨੋਵੇਸ਼ਨ ਕਰਦੇ ਨੇ ਜੀ। ਹਾਰਡਵੁੱਡ ਲਾਉਣੀ ਹੈ, ਲੈਮੀਨੇਟ ਫਲੋਰ ਲਾਉਣੀ ਹੈ, ਐਂਟਰੈਂਸ ਕਰਾਉਣੀ ਹੈ, ਲੀਗਲ ਬੇਸਮੈਂਟ ਬਣਾਉਣੀ ਹੈ, ਪੇਂਟ ਕਰਾਉਣਾ ਘਰ ਨੂੰ, 647-7080-22 ਇਹਨਾਂ ਦਾ ਨੰਬਰ ਹੈ ਜੀ। ਇੰਸ਼ੋਰੈਂਸ ਬਹੁਤ ਜ਼ਿਆਦਾ ਦੇ ਰਹੇ ਹੋ ਅਤੇ ਫਿਰ ਤੁਸੀਂ ਹੁਣੇ ਕਾਲ ਕਰ ਲਿਓ ਜੀ, ਅਜਮਾ ਕੇ ਦੇਖ ਲਓ ਤੁਸੀਂ। ਪ੍ਰਦੀਪ ਗੋਇਲ 647-278-5003 ਨੋਟ ਕਰ ਲਿਓ, ਪਹਿਲਾਂ ਮਹੀਨੇ ਦਾ ਕਿੰਨਾ ਪ੍ਰੀਮੀਅਮ ਦਿੰਦੇ ਹੋ। ਇਹਨਾਂ ਨੂੰ ਕਹੋ ਨੋ ਐਪਲੀਕੇਸ਼ਨ ਕੋਡ ਦੇਣਗੇ, ਤੁਹਾਡੇ 25-30-40-50 ਮਹੀਨੇ ਦੇ $100 ਤੱਕ ਵੀ ਬਚ ਜਾਣਗੇ। ਪ੍ਰਦੀਪ ਗੋਇਲ 647-278-5003 ਇਹਨਾਂ ਦਾ ਨੰਬਰ ਆ ਜੀ। ਪਹਿਲੀ ਕਾਲ 'ਤੇ ਚੱਲਦੇ ਹਾਂ। ਹਾਂਜੀ ਨਿਗਾ, ਸਵਾਗਤ ਜੀ ਤੁਹਾਡਾ।
ਸਤਿ
ਸ਼੍ਰੀ ਅਕਾਲ ਜੀ।
ਸੰਜੀਵ ਕੀ ਹਾਲ ਚਾਲ?
ਠੀਕ ਹੈ ਜੀ, ਬਹੁਤ ਵਧੀਆ ਜੀ, ਬਹੁਤ ਵਧੀਆ, ਤੁਸੀਂ ਸੁਣਾਓ।
ਮੈਨੂੰ ਨਾ ਪਿਛਲੇ ਸਾਲ ਇੱਕ ਬੱਚੇ ਨੇ ਸਵਾਲ ਕੀਤਾ, ਉਹ 7 ਸਾਲ ਦੀ ਉਮਰ ਸੀਗੀ।
ਹਾਂਜੀ।
ਉਹ ਮੈਨੂੰ ਕਹਿੰਦਾ ਚਾਚਾ ਜੀ, ਮੈਂ ਕਿਹਾ ਜੀ, ਮੈਂ ਆਪ ਹਿੰਦੀ ਬੋਲਦਾ ਸੀ।
ਹਾਂਜੀ।
ਕਹਿੰਦਾ ਮੈਂ ਤੁਹਾਨੂੰ ਇੱਕ ਸਵਾਲ ਕਰਨਾ। ਮੈਂ ਕਰ ਲਾ। ਕਹਿੰਦਾ ਹਮਕੋ ਤੋਂ ਭਗਵਾਨ ਨੇ ਪੈਦਾ ਕੀਆ, ਭਗਵਾਨ ਕੋ ਕਿਸ ਨੇ ਪੈਦਾ ਕੀਆ?
ਓਹ ਕਿਆ ਬਾਤ ਹੈ। ਅੱਛਾ,
ਮੈਂ ਕਿਹਾ ਵੀ ਭਗਵਾਨ ਕਿਹੜੇ ਭਗਵਾਨ ਦੀ ਗੱਲ ਕਰਦਾ? ਉਹਨੇ ਭਗਵਾਨ ਜਿੱਦਾਂ ਆਮ ਪੂਜਾ ਕਰਦੇ ਆ ਲੋਕੀ, ਜਾਂ ਮੰਨਦੇ ਆ, ਜਾਂ ਜਿੱਦਾਂ ਜਿੱਦਾਂ ਦੀ ਕਿਸੇ ਦੀ ਸ਼ਰਧਾ ਆ।
ਬਿਲਕੁਲ ਜੀ, ਹਿੰਦੂਆਂ ਦਾ ਭਗਵਾਨ ਅੱਡਾ, ਸਿੱਖਾਂ ਦਾ ਅੱਡਾ, ਮੁਸਲਮਾਨਾਂ ਦਾ ਅੱਡਾ। ਤੇ
ਮੈਂ ਉਹਨੂੰ ਇੱਕ ਹੀ ਜਵਾਬ ਦਿੱਤਾ, ਮੈਂ ਕਿਹਾ ਵੀ ਭਗਵਾਨ ਕੋ ਵੀ ਉਸਕੇ ਮਾਂ ਬਾਪ ਨੇ ਪੈਦਾ ਕੀਆ।
ਕਿਆ ਬਾਤ ਹੈ। ਅੱਛਾ,
ਕਹਿੰਦਾ ਜੀ ਅਗਰ ਭਗਵਾਨ ਕੋ ਉਸਕੇ ਮਾਂ ਬਾਪ ਨੇ ਪੈਦਾ ਕੀਤਾ, ਹਮ ਕਿਸ ਭਗਵਾਨ ਕੋ ਫਿਰ ਮਾਨਤੇ ਹੈ? ਕਹਿੰਦਾ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਜੇ ਕਿਸੇ ਹਰ ਖੰਭੇ ਤੇ ਤੁਸੀਂ ਰੱਬ 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 ਲਿਖਦੇ ਹੋ ਤੇ ਉੱਥੇ ਰੱਬ ਨੀ ਬਣ ਜਾਣਾ, ਇਹ ਤਾਂ ਹਜ਼ਾਰਾਂ ਹੀ ਰੱਬ ਹੋ ਗਿਆ ਦੁਨੀਆਂ ਚ।
ਬਿਲਕੁਲ।
ਤੇ ਗੱਲ ਮੇਰੇ ਕਹਿਣ ਦਾ ਮਤਲਬ ਇਹ ਆ, ਜੇ ਦਿਹਾੜੀ ਤੱਕ ਬੰਦਾ ਕੋਈ ਕਰਦਾ ਤੇ ਕਹਿੰਦੇ ਰੋਟੀ ਕਮਾ ਕੇ ਸਾਨੂੰ ਕਹਿੰਦੇ ਰੱਬ ਨੇ ਦਿੱਤੀ ਆ। ਤੁਸੀਂ ਫੈਕਟਰੀਆਂ ਚ ਕੰਮ ਕਰਦੇ ਆ, ਟਰੱਕ ਚਲਾਉਂਦੇ ਆ, ਕੁਛ ਵੀ ਕਰਦੇ ਆ, ਚਲੋ ਮੈਂ ਨੀ ਕਹਿੰਦਾ ਜਿੱਦਾਂ ਜਿੱਦਾਂ ਦੀ ਕਿਹੜੀ ਸ਼ਰਧਾ ਹੈਗੀ, ਬਟ ਸਭ ਤੋਂ ਵੱਡੀ ਗੱਲ ਮੇਰੀ ਸੋਚ ਆ ਜਾਂ ਮੈਨੂੰ ਸਮਝ ਆ, ਮੈਂ ਆਪਣੀ ਮਾਂ ਤੋਂ ਤੇ ਆਪਣੇ ਪੇ ਤੋਂ ਬਗੈਰ ਕਿਸੇ ਨੂੰ ਰੱਬ ਮੰਨਦਾ ਨੀ।
ਧੰਨਵਾਦ ਜੀ ਤੁਹਾਡਾ, ਧੰਨਵਾਦ ਤੁਹਾਡਾ ਬਹੁਤ ਬਹੁਤ। ਸਾਡੇ ਨਾਲ ਕਾਲਰ ਨੇ ਕਾਫੀ ਤੁਹਾਡੀ ਗੱਲ ਠੀਕ ਹੈ ਜੀ ਆਪਦੇ ਥਾਂ ਤੇ, ਪਰ ਸਮਾਂ ਹੁਣ ਘੱਟ ਆ ਸਾਡੇ ਕੋਲੇ, ਮਿਹਰਬਾਨੀ। ਧੰਨਵਾਦ ਜੀ, ਧੰਨਵਾਦ। ਵੈਸੇ ਕਿਸੇ ਨੂੰ ਲੱਗੇ ਮਾੜੀ ਤੇ ਕਿਸੇ ਨੂੰ ਲੱਗੇ ਚੰਗੀ, ਕਿਉਂਕਿ ਅਸੀਂ ਇਸੇ ਕਿਸੇ ਨੂੰ ਖੁਸ਼ ਕਰਨ ਲਈ ਤਾਂ ਪ੍ਰੋਗਰਾਮ ਕਰਦੇ ਨੀ। ਭਗਵਾਨ ਨੂੰ ਬੰਦੇ ਦੀ ਇਗਨੋਰੈਂਸ ਨੇ ਪੈਦਾ ਕੀਤਾ ਜੀ, ਬੰਦੇ ਨੇ ਖੁਦ ਰੱਬ ਨੂੰ ਪੈਦਾ ਕੀਤਾ। ਅਜੇ ਰੱਬ ਜੇ ਬੰਦਾ ਮਿਲੀਅਨਸ ਆਫ ਈਅਰਸ ਰੱਬ ਦੇ ਕੋਨਸੈਪਟ ਤੋਂ ਬਿਨਾਂ ਜਿਉਂ ਹੀ ਗਿਆ, ਤੇ ਆ 4,000-5,000 ਸਾਲ ਪਹਿਲਾਂ ਰੱਬ ਦਾ ਕੋਨਸੈਪਟ ਪੈਦਾ ਹੋਇਆ, ਜਿਹੜਾ ਸਭ ਤੋਂ ਪੁਰਾਣਾ ਗ੍ਰੰਥ ਰਿਗਵੇਦ ਭਾਰਤ ਦੀ ਧਰਤੀ, ਪੰਜਾਬ ਦੀ ਧਰਤੀ 'ਤੇ ਰਚਿਆ ਗਿਆ, ਉਹਦੇ 'ਚ ਰੱਬ ਦਾ ਨਾਂ ਨਿਸ਼ਾਨ ਹੈ ਨਹੀਂ, ਪੜ੍ਹ ਕੇ ਵੇਖ ਲਿਓ ਜੀ। ਬਾਕੀ ਐਨੀਮਲਸ ਆ ਜਿਹੜੇ, ਜੇ ਉਹ ਰੱਬ ਤੋਂ ਬਿਨਾਂ ਸਾਰ ਸਕਦੇ ਨੇ, ਬੜਾ ਵਧੀਆ। ਮੈਂ ਇੱਕ ਦਿਨ ਨਾ ਪੂਰੀ ਵਿਆਖਿਆ ਦੇਣੀ ਹੈ ਕੁਦਰਤ ਦੀ। ਕੁਦਰਤ ਬੜੀ ਵਧੀਆ ਤਰੀਕੇ ਨਾਲ ਭਗਵਾਨ ਦੇ ਕੋਨਸੈਪਟ ਤੋਂ ਬਿਨਾਂ ਹੀ ਚੱਲ ਰਹੀ ਹੈ, ਸੈਲਫ ਮੈਨੇਜਡ, ਬਿਨਾਂ ਕਿਸੇ ਰਾਜ ਤੋਂ ਚੱਲ ਰਹੀ ਹੈ। ਬੰਦੇ ਨੇ ਇੰਨੇ ਪੁਆੜੇ ਪਾਏ ਹੋਏ ਆ ਨਾ ਰੱਬ ਦਾ ਨਾਂ ਲੈ ਕੇ। ਖੈਰ ਜੀ, ਰਾਣਾ ਜੀ ਸੁਣਾਉਂਦੇ ਹੁੰਦੇ ਅਕਸਰ, ਮੈਂ ਸੁਣਾ ਦਿੰਦਾ ਜੇ, ਚੰਗਾ ਰੱਬ ਦਾ ਰਾਹ ਦਿਖਲਾਇਆ ਮਜ਼ਬਾ ਨੇ, ਜੱਗ ਨੂੰ ਭੰਬੜ ਪੂਸੇ ਪਾਇਆ ਮਜ਼ਬਾ ਨੇ, ਅਵਲ ਅੱਲਾ ਇੱਕੋ ਨੂਰ ਉਪਾਇਆ ਸੀ, ਇਸ ਮਗਰੋਂ 100 ਚੰਦ ਚੜਾਇਆ ਮਜ਼ਬਾ ਨੇ, ਮਾਨਸ ਕੀ ਇੱਕ ਜਾਤ ਪਛਾਣੇ ਕੌਣ ਭਲਾ, ਸਭ ਦੇ ਅੱਖੀਂ ਘੱਟਾ ਪਾਇਆ ਮਜ਼ਬਾ ਨੇ, ਵੇਦ ਕਿਤੇਬਾਂ ਵਿੱਚ ਹੈ ਪਾਠ ਮੁਹੱਬਤ ਦਾ, ਪਰ ਨਫ਼ਰਤ ਦਾ ਪਾਠ ਪੜਾਇਆ ਮਜ਼ਬਾ ਨੇ। ਬਣਮਾਨਸ ਬਣਿਆ ਸੀ ਬੰਦਾ ਮਸਾਂ ਮਸਾਂ, ਇਸ ਨੂੰ ਬਾਂਦਰ ਫੇਰ ਬਣਾਇਆ ਮਜ਼ਬਾ ਨੇ। ਨਾਨਕ ਤੇਰੀ ਤੇਰਾ ਤੇਰਾ ਕੌਣ ਸੁਣੇ, ਮੈਂ ਮੇਰੀ ਦਾ ਸ਼ੋਰ ਮਚਾਇਆ ਮਜ਼ਬਾ ਨੇ। ਸ਼ਰਨ ਪਏ ਨੂੰ ਕੰਠ ਕੋਈ ਹੁਣ ਲਾਉਂਦਾ ਨਾ, ਜੋ ਅੜਿਆ ਸੋ ਝੜਿਆ ਕਹਿ ਕੇ ਪਾਰ ਬੁਲਾਇਆ ਮਜ਼ਬਾ ਨੇ। ਅਗਲੀ ਕਾਲ 'ਤੇ ਚੱਲਦੇ। ਹਾਂਜੀ, ਅੱਧਾ ਕੁ ਮਿੰਟ ਆ ਜੀ ਆਪਣੇ ਕੋਲੇ।
ਹੈਲੋ,
ਹਾਂਜੀ ਵੀਰ ਜੀ। ਹਾਂਜੀ ਹਾਂਜੀ, ਅੱਧਾ ਕੁ ਮਿੰਟ ਆ ਜੀ।
ਹਾਂਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ,
ਧੰਨਵਾਦ ਤੁਹਾਡਾ, ਤੁਹਾਡੇ ਹੌਸਲੇ ਦੀ ਦਾਤ ਦੇਣੀ ਬਣਦੀ ਹੈ ਜੀ। ਮੈਂ ਤੇ ਇਹ ਕਹਾਂਗਾ ਜੀ, ਜਿਹੜਾ ਇਹ ਜੋ ਵਿਕਦਾ ਨਾ ਜੀ, ਉਹੀ ਵੇਚਿਆ ਜਾਂਦਾ ਹੈ ਸਮਾਜ ਦੇ ਵਿੱਚ। ਦੂਸਰੀ ਗੱਲ ਇਹ ਹੈ ਜੀ, ਦੇਖੋ ਇੱਕ ਛੋਟੀ ਜਿਹੀ ਗੱਲ ਕਰਦੇ ਮੈਂ, ਜਿਹੜੇ ਸੋਸਾਇਟੀ ਜਿਹੜੀ ਸਮਾਜ ਦੇ ਵਿੱਚ ਸਵਾਲ ਪੁੱਛਣ ਦੀ ਹਿੰਮਤ ਹੋਵੇਗੀ, ਉੱਥੇ ਇਹੋ ਜਿਹੇ ਬੰਦੇ ਨਹੀਂ ਟਿਕਦੇ। ਇਸੇ ਕਰਕੇ ਸੋਸਾਇਟੀਆਂ ਚ ਇਹੋ ਜਿਹੇ ਬੰਦੇ ਨਹੀਂ ਹੈਗੇ। ਸਾਡੇ ਇਸ ਧਰਮ ਦੇ ਵਿੱਚ ਸਾਰਿਆਂ ਨਾਲੋਂ ਪਹਿਲਾਂ ਸਵਾਲ ਪੁੱਛਣਾ ਬੰਦ ਕੀਤਾ ਜਾਂਦਾ ਹੈ, ਉਹਨੂੰ ਇਹ ਕਹਿ ਕੇ ਸ਼ੰਕਾ ਨਹੀਂ ਕਰਨੀ, ਜਾਂ ਉਹਨੂੰ ਨਿਰਾਦਰ ਕਹਿ ਕੇ ਸਾਰਿਆਂ ਨਾਲ ਪਹਿਲਾਂ ਸਵਾਲ ਪੁੱਛਣਾ ਬੰਦ ਕੀਤਾ ਜਾਂਦਾ। ਇਸ ਕਰਕੇ ਇਸ ਤੋਂ ਅੱਗੇ ਜਿਹੜੀ ਉਹ ਤਰੱਕੀ ਜਿਹੜੀ ਉਹ ਸ਼ੁਰੂ ਹੀ ਨਹੀਂ ਹੁੰਦੀ।
ਮਿਹਰਬਾਨੀ, ਧੰਨਵਾਦ ਜੀ। ਜੋ ਦਿਸਦਾ ਉਹ ਵਿਕਦਾ ਜੀ, ਬਿਲਕੁਲ ਠੀਕ ਹੈ ਬਾਬੇ। ਦਿਸਦੇ ਨੇ ਹਰ ਰੋਜ਼ ਨਵੇਂ ਨਵੇਂ ਟੂਲ, ਮਾਰਕੀਟਿੰਗ ਟੂਲ ਕੱਢ ਕੇ ਲਿਆਉਂਦੇ ਨੇ। ਮੈਨੂੰ ਲੱਗਦਾ ਇਹਨਾਂ ਦੀ ਸੋਸ਼ਲ ਮੀਡੀਆ ਮਾਰਕੀਟਿੰਗ ਦੀ ਅੱਡ ਟੀਮ ਹੈਗੀ ਆ। ਕੁਝ ਲੋਕ ਇਹਨਾਂ ਨੂੰ ਦੱਸਦੇ ਨੇ ਵੀ ਜਦੋਂ ਤੂੰ ਆਹ ਇੰਗਲਿਸ਼ ਦਾ ਸ਼ਬਦ ਬੋਲਣਾ, ਬੁੱਲ ਆਏ ਕਰਨੇ ਨੇ, ਟੇਢੇ ਜੇ ਅੱਖਾਂ ਤੇਰੀਆਂ, ਇਸ ਤਰ੍ਹਾਂ ਈਵਨ ਐਨਕ ਦੀ ਸ਼ੇਪ ਤੇਰੀ ਇਹੋ ਜਿਹੀ ਹੋਣੀ ਚਾਹੀਦੀ ਵੀ ਸਾਹਮਣੇ ਬੈਠੇ ਜਿਹੜੇ ਹੈਗੇ ਨਾ ਉਹ ਲੋਕ, ਉਹ ਕਹਿਣ ਵੀ ਇਹ ਮਾਡਰਨ ਆ, ਇਹ ਚੰਗੀਆਂ ਗੱਲਾਂ ਦੱਸੂਗਾ। ਮੇਰੀ ਪ੍ਰੋਬਲਮ ਇਹ ਆ, ਮੈਂ ਪੁੱਛ ਰਿਹਾ ਵੀ ਚੰਗੀਆਂ ਗੱਲਾਂ ਤਾਂ ਚੰਗੀਆਂ ਸੁਣੀ ਜਾਂਦੇ ਹੋ, ਤੁਹਾਡੇ ਧਰਮ ਦੀ ਪਟਾਰੀ 'ਚ ਕੀ ਹੈ ਇਹ ਤਾਂ ਦੱਸੋ। ਖੈਰ ਜੀ, ਛੋਟੀ ਜੀ ਲੈ ਲਈਏ ਨਹੀਂ ਜੀ, ਛੋਟੀ ਜੀ ਬ੍ਰੇਕ ਲੈ ਲਈਏ, ਫਿਰ ਆਪਾਂ ਦੇਖਦੇ ਹਾਂ ਟਾਈਮ ਹੋਇਆ ਤਾਂ।
ਏਸ਼ੀਅਨ ਫੂਡ ਸੈਂਟਰ, ਇੰਡੀਅਨ ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262।
ਦੋਸਤੋ, ਬਿਗ ਬੋਸ ਫਰਨੀਚਰ ਵਾਲੇ ਹਾਈਵੇ 27 ਤੇ ਅਲਬੀਅਨ ਦੀ ਨੁੱਕਰ ਤੇ ਨੇ, ਵਧੀਆ ਫਰਨੀਚਰ ਦੀ ਭਾਲ ਦੇ ਵਿੱਚੋਂ, ਤਾਂ ਇੱਕ ਚੱਕਰ ਜ਼ਰੂਰ ਕੱਢ ਕੇ ਆਓ ਜੀ ਉਹਨਾਂ ਕੋਲੇ। ਬਹੁਤ ਵੱਡਾ ਸ਼ੋਰੂਮ ਆ 27 ਤੇ ਅਲਬੀਅਨ ਦੀ ਨੁੱਕਰ ਤੇ। ਬਾਕੀ ਜੀ ਉਹਨਾਂ ਦਾ ਆਪਣਾ ਮੈਨੂਫੈਕਚਰਿੰਗ ਯੂਨਿਟ ਆ, ਜਿਹੋ ਜਿਹਾ ਤੁਸੀਂ ਸੋਫਾ, ਜਿਹੋ ਜਿਹਾ ਫਰਨੀਚਰ, ਜਿਹੋ ਜਿਹੇ ਬੈਡਸ ਕਹੋਗੇ ਉਹਨਾਂ ਨੇ ਉਹੋ ਜਿਹੇ ਬਣਾ ਦੇਣੇ ਨੇ। ਅਤੇ ਤੁਸੀਂ ਜਾਇਓ ਜੀ 27 ਤੇ ਅਲਬੀਅਨ ਦੀ ਨੁੱਕਰ ਤੇ। ਸਮਾਂ ਹੋ ਗਿਆ ਜੀ ਕਾਫੀ, ਹੁਣ ਜਾਂਦਾ ਜਾਂਦਾ ਤੁਹਾਨੂੰ ਸੁਨੇਹਾ ਦੇ ਦਾਂ ਜੀ। ਕਈ ਦਿਨਾਂ ਦਾ ਅਸੀਂ ਸੁਨੇਹਾ ਦੇ ਰਹੇ ਸੀ ਟਾਊਨ ਹਾਊਸ ਪ੍ਰੋਜੈਕਟਸ ਦਾ, 10 ਡੇਜ਼ ਕੂਲਿੰਗ ਆਫ ਪੀਰੀਅਡ ਹੁੰਦਾ ਜੀ। ਤੁਸੀਂ 10 ਦਿਨਾਂ ਦੇ ਵਿੱਚ ਵਿੱਚ ਆਪਣਾ ਫਾਈਨੈਂਸਿਸ ਵਗੈਰਾ ਚੈੱਕ ਕਰਕੇ ਤੁਸੀਂ ਇਹ ਵਾਪਸ ਹੋ ਸਕਦਾ। ਵੈਸੇ ਸਾਰਾ ਪ੍ਰੋਜੈਕਟ ਸੋਲਡ ਆਊਟ ਆ। ਇੱਕ ਯੂਨਿਟ ਸੀਗਾ ਜੀ ਕੱਲ੍ਹ 2380 ਸਕੁਅਰ ਫੁੱਟ ਦਾ, 6,85,000 ਦਾ। 3 ਬੈਡਰੂਮ ਵੀ ਬਣਦੇ, 4 ਵੀ ਬਣਦੇ ਆ, ਪਰ ਅੱਜ ਕੋਈ ਹੋ ਸਕਦਾ ਕੋਈ ਬੈਕ ਆਫ ਹੋਇਆ, ਅੱਜ ਮੈਂ ਸੇਲਸ ਆਫਿਸ ਜਾ ਕੇ ਆ। ਇੱਕ 1860 ਸਕੁਅਰ ਫੁੱਟ ਦਾ ਯੂਨਿਟ ਖਾਲੀ ਹੈ ਜੀ, ਇੱਕ 1680 ਸਕੁਅਰ ਫੁੱਟ ਵਾਲਾ ਯੂਨਿਟ ਸਟਿਲ ਅਵੇਲੇਬਲ ਹੈਗਾ। ਜੇ ਤੁਸੀਂ ਇੱਥੇ ਕੈਲਡਨ ਦੇ ਵਿੱਚ ਮੇਫੀਲਡ ਦੇ ਕੈਨੇਡੀ ਤੋਂ 2 ਮਿੰਟ ਦੀ ਡਰਾਈਵ 'ਤੇ ਯੂਨਿਟਸ ਲੈਣੇ ਨੇ, ਮੇਰੇ ਨਾਲ ਸੰਪਰਕ ਕਰ ਲਿਓ। ਵੈਸੇ ਇਸ ਤੋਂ ਬਿਨਾਂ ਵੀ ਸਾਡੇ ਕੋਲ 2 ਬੈਡਰੂਮ ਦਾ ਟਾਊਨ ਹਾਊਸ ਦਾ ਯੂਨਿਟ ਨਵਾਂ ਅਵੇਲੇਬਲ ਹੈਗਾ ਜੀ ਬ੍ਰੈਂਪਟਨ ਦੇ ਵਿੱਚ, ਨੌਰਥ ਵੈਸਟ ਦੇ ਵਿੱਚ। ਤਾਲਮੇਲ ਕਰ ਲਿਓ 647-384-36 ਮੇਰਾ ਨੰਬਰ ਹੈ ਜੀ, ਮਾਫ਼ੀ ਚਾਹੁੰਦਾ, ਹੁਣ ਮੈਂ ਹੋਰ ਕਾਲਜ ਨਹੀਂ ਲੈ ਸਕਦਾ। ਮੇਰਾ ਨੰਬਰ 647-384-36 ਹੈ, ਰਾਣਾ ਜੀ ਦਾ 905-915-84-84। ਮਿਹਰਬਾਨੀ, ਧੰਨਵਾਦ ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
आप कनाडा से पाकिस्तान पैसे भिजवाना चाहते हैं और वो भी फौरन जबरदस्त रेट्स के साथ और आराम से घर बैठे, आपको ये सब मिलेगा बगैर कॉम्प्रोमाइज के। अभी डाउनलोड कीजिए Zoom Money Transfer App from PayPal और अपने मोबाइल से पैसे भेजिए अमेजिंग एक्सचेंज रेट्स के साथ, बैंक डिपॉजिट्स, कैश पिकअप या मोबाइल रिचार्ज। अब पाकिस्तान पैसे भेजें उंगली के इशारे से। Zoom, a PayPal service. Tez, aasan aur mehfooz money transfer.
Can you describe Popeyes in just 2 words?
Bold and spicy.
Oi hoi!
Kamal! Kamal!
Chaska maska!
Aandhi, toofan!
Mirch masala! अब इंजॉय कीजिए स्पेशल $30 हॉलीडे फीस्ट।
तो यारा हो जाए पॉपाइज दोबारा।
पॉपाइज लव दैट चिकन।
ਹੁਣ ਗੱਲ ਬਣ ਚੱਲਾ ਘਰ ਨੂੰ ਸਜਾ, ਸੋਹਣਾ ਫਰਨੀਚਰ ਲਿਆਉਣਾ ਸੋਡੀ ਫਰਨੀ
ਕਮਿਊਨਿਟੀ ਦਾ
सब तो पुराना ते वड्डा शोरूम है सोडी फर्नीचर बेहतरीन आफ्टर सेल कस्टमर सर्विस अते फाइनेंसिंग अवेलेबल 74 डेवन रोड अते 142 कैनेडी रोड साउथ ब्रैम्पटन कॉल 9058747171 सोडी फर्नीचर
ਮੇਫੀਲਡ ਤੇ ਕੈਨੇਡੀ ਤੋਂ ਸਿਰਫ 2 ਮਿੰਟ ਦੀ ਡਰਾਈਵ ਤੇ ਕੈਲੇਡਨ ਵਿੱਚ ਟਾਊਨ ਹਾਊਸ ਬੁੱਕ ਕਰਨ ਦਾ ਸੁਨਹਿਰੀ ਮੌਕਾ ਵਾਜਬ ਕੀਮਤਾਂ ਅਫੋਰਡੇਬਲ ਪੇਮੈਂਟ ਸਟਰਕਚਰ 2021 ਵਿੱਚ ਕਲੋਜ਼ਿੰਗ ਸਟੇਨਲੈਸ ਸਟੀਲ ਅਪਲਾਈਂਸਿਸ ਐਕਸਲੈਂਟ ਲੋਕੇਸ਼ਨ ਕੁਆਲਿਟੀ ਕੰਸਟਰਕਸ਼ਨ ਸੋਹਣੇ ਟਾਊਨ ਹਾਊਸ ਫਸਟ ਕਮ ਫਸਟ ਸਰਵਡ ਹੁਣੇ ਕਾਲ ਕਰੋ ਚਰਨਜੀਤ ਬਰਾੜ 6473048436
ਘਰ ਨਵਾਂ ਹੈ ਜਾਂ ਪੁਰਾਣਾ ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ ਕੈਲੀਫੋਰਨੀਆ ਸ਼ਟਰ ਬਲਾਈਂਡਸ ਵਰਟੀਕਲਸ ਰੋਲਰ ਸ਼ੇਡਸ ਹਨੀ ਕੈਂਪਸ